ਵਾਹਿਗੁਰੂ ਸਾਹਿਬ ਜੀ। ਗੁਰੂ ਗਰੀਬ ਨਿਵਾਜ, ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾ। ਕਰਮ ਧਰਮ ਪਾਖੰਡ ਜੋਤੀ ਸਹਿ, ਤਿਨ ਜਮ ਜਗਤੀ ਲੁਟੈ। ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕੁਮਾਵੇ ਸੰਤਨ ਕਾ। ਸੋ ਗੁਰ ਪ੍ਰਸਾਦੀ ਧਰੀਏ। ਆਓ ਰਲ ਕੇ ਕੁਝ ਸਮਾਂ ਗੁਰਬਾਣੀ ਕੀਰਤਨ ਕਰੀਏ, ਕੋਈ ਰਸਨਾ ਵਾਂਝੀ ਨਾ ਰਵੇ, ਪਿਆਰ ਨਾਲ ਸਾਰੇ ਪੜ੍ਹੀਏ, ਇਕਾਗਰਤਾ ਬਣਾ ਕੇ ਬੈਠਣ ਦਾ ਯਤਨ ਕਰੀਏ। ਬੱਚਿਆਂ ਦਾ ਥੋੜ੍ਹਾ ਖਿਆਲ ਰੱਖਣਾ ਪੈਣਾ ਹੈ। ਸਾਹਮਣੇ ਇੱਕ ਰੂਮ, ਸਿੰਘਾਂ ਨੂੰ ਬੇਨਤੀ ਹੈ ਜਿਹੜੇ ਸੇਵਾਦਾਰ ਹੈ ਇੱਥੇ, ਕਿ ਸਾਹਮਣੇ ਇੱਕ ਕਮਰਾ ਖੁੱਲ੍ਹਾ ਰੱਖੋ, ਉੱਥੇ ਬੱਚੇ ਬੈਠ ਸਕਦੇ ਹੈ। ਜੇ ਕੋਈ ਛੋਟਾ ਬੱਚਾ ਰੌਲਾ ਪਾਵੇ, ਉੱਥੇ ਇਕੱਠੇ ਬੱਚੇ ਬੈਠ ਸਕਦੇ ਹੈ ਕਮਰੇ ਦੇ ਵਿੱਚ। ਬਾਕੀ ਆਪਾਂ ਸਾਰੇ ਟਕਾ ਰੱਖਿਓ, ਇਕਾਗਰ ਚਿੱਤ ਹੋ ਕੇ ਬੈਠਣ ਦਾ ਯਤਨ ਕਰੋ। ਸਾਰੇ ਪੜ੍ਹੋ। ਸਤਿਗੁਰ ਸਤਿਗੁਰ ਬਚਨ ਤੁਮਾਰੇ, ਸਤਿਗੁਰ ਬਚਨ ਤੁਮਾਰੇ, ਨਿਰਗੁਣ ਨਿਸਤਾਰੇ। ਸਤਿਗੁਰ ਸਤਿਗੁਰ ਬਚਨ ਤੁਮਾਰੇ, ਨਿਰਗੁਣ ਨਿਸਤਾਰੇ। ਸਤਿਗੁਰ ਬਚਨ ਤੁਮਾਰੇ, ਨਿਰਗੁਣ ਨਿਸਤਾਰੇ। ਸਤਿਗੁਰ ਬਚਨ ਤੁਮਾਰੇ, ਬਚਨ ਤੁਮਾਰੇ, ਨਿਰਗੁਣ ਨਿਸਤਾਰੇ।
ਸਤਿਗੁਰ ਬਚਨ ਤੁਮਾਰੇ, ਨਿਰਗੁਣ ਨਿਸਤਾਰੇ।
ਸਤਿਗੁਰ ਬਚਨ ਪੰਜ ਪੇ
तिनके कुल उधार कोई प्रगट हर द्वार कवन उपमा देओ कवन वडाई कवन उपमा देओ कवन वडाई नान खिन खिन वारे
वाहे गुरु वाहे गुरु वाहे गुरु सतगुरु सतगुरु बचन तुम्हारे निर्गुण निस्तार
सतगुरु बचन तुम्हारे निर्गुण निस्तारे
सतगुरु बचन तुम्हारे निर्गुण निस्तारे
सतगुरु
दुष्ट अपवादी
महाविखादी दुष्ट अपवादी
महाविखादी दुष्ट अपवादी
महाविखादी दुष्ट अपवादी
ते पुनीत संघारे सतगुरु बचन तुम्हारे निर्गुण निस्तारे
सतगुरु बचन तुम्हारे निर्गुण निस्तारे
निर्गुण निस्तारे निर्गुण निस्तारे निर्गुण निस्तारे निर्गुण निस्तारे सतगुरु बचन तुम्हारे निर्गुण निस्तारे
सतगुरु बचन तुम्हारे निर्गुण निस्तारे
सतगुरु बचन तुम्हारे निर्गुण निस्तारे
सतगुरु बचन तुम्हारे निर्गुण निस्तारे
निर्गुण निस्तारे निर्गुण निस्तारे
निर्गुण निस्तारे निर्गुण निस्तारे
निर्गुण निस्तारे निर्गुण निस्तारे
निर्गुण निस्तारे निर्गुण निस्तारे
निस्तारे निर्गुण निस्तारे
निर्गुण निस्तारे निर्गुण निस्तारे
सतगुरु बचन तुम्हारे निर्गुण निस्तारे
सतगुरु बचन तुम्हारे
वचन तुम्हारे निर्गुण निस्तारे
सतगुण वचन तुम्हारे निर्गुण निस्तारे
निर्गुण निस्तारे निर्गुण निस्तारे
निर्गुण निस्तारे निर्गुण निस्तारे
निर्गुण निस्तारे निर्गुण निस्तारे वचन तुम्हारे निर्गुण निस्तारे
सतगुरु वचन तुम्हारे निर्गुण निस्तारे
पाशा मेरे मूर्ख की केड़ी गल है मैं मूर्ख की केतक बात है मैं मूर्ख की केतक बात है मैं मूर्ख केतक बात पढ़ो पढ़ो मैं मूर्ख की केतक बात जी मैं मूर्ख की केतक बात है
मैं मूर्ख की केतक बात है
मेरे मूर्ख की केड़ी एडी गल है इत्थे ते करोड़ां तरे है मेरी एडी केड़ी गल है मैं मूर्ख की केतक बात है मैं मूर्ख की केतक बात है
मैं मूर्ख की केतक बात है मैं मूर्ख की केतक बात
जी
मैं मूर्ख की केतक बात है मैं मूर्ख की केतक बात
कोट भराती तरिया रे कोट भराती ਤਰਿਆ ਰੇ
ਕਿਤਕ ਬਾਤ ਹੈ ਮੈਂ ਮੂਰਖ ਕੀ ਕਿਤਕ ਬਾਤ ਹੈ।
ਸਤਸੰਗ ਜੀ ਇੱਕੇ ਵਾਰੀ ਕਹਿਣ ਤੇ ਆਖੋ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ
ਜੀ ਕੀ ਫਤਿਹ।
ਸਭ ਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਪਰਸੋਂ ਤੋਂ ਸ੍ਰੀ ਅਖੰਡ ਪਾਠ ਸਾਹਿਬ ਇਸ ਅਸਥਾਨ ਤੇ ਆਰੰਭ ਹੋਏ ਸੀ ਤੇ ਅੱਜ ਭੋਗ ਪਾਏ ਗਏ ਹੈ। ਉਪਰੰਤ ਅੱਜ ਦਾ ਸਮਾਗਮ ਹੈ ਪਹਿਲਾ ਦੀਵਾਨ। ਚਾਰ ਦਿਨ ਲਗਾਤਾਰ ਇਸ ਅਸਥਾਨ ਤੇ ਗੁਰਮਤਿ ਸਮਾਗਮ ਹੋਣਾ ਹੈ। ਸੋ ਦੂਰੋਂ ਨੇੜਿਓਂ ਚੱਲ ਕੇ ਪਿਆਰ ਵਾਲੇ ਜਿਹੜੇ ਵੀਰ ਭਰਾ ਭੈਣਾਂ ਹਨ ਇਸ ਮੌਕੇ ਤੇ ਹਾਜ਼ਰੀਆਂ ਭਰ ਰਹੇ ਹਨ। ਥੋੜ੍ਹਾ ਜਿਹਾ ਖਿਆਲ ਬੱਚਿਆਂ ਦਾ ਕਰਿਓ ਤਾਂ ਜੋ ਇਕਾਗਰ ਚਿੱਤ ਹੋ ਕੇ ਆਪਾਂ ਸਾਰੇ ਲਾਹਾ ਲੈ ਸਕੀਏ। ਅਤੇ ਉਹਦੇ ਲਈ ਬੜਾ ਜ਼ਰੂਰੀ ਹੈ ਕਿ ਬੱਚਿਆਂ ਨੂੰ ਥੋੜ੍ਹਾ ਕੰਟਰੋਲ ਰੱਖਿਓ। ਸਾਹਮਣੇ ਕਮਰਾ ਇੱਕ ਖਾਲੀ ਹੈ, ਉਹਦੇ ਵਿੱਚ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਬੈਠਿਆ ਜਾ ਸਕਦਾ ਹੈ। ਆਵਾਜ਼ ਉੱਥੇ ਸੁਣਦੀ ਹੈ ਅਤੇ ਆਰਾਮ ਨਾਲ ਬੱਚੇ ਉੱਥੇ ਖੇਡਦੇ ਰਹਿਣ, ਕੋਈ ਫਰਕ ਨਹੀਂ ਪੈਂਦਾ। ਜਦੋਂ ਸਮਾਂ ਮਿਲੇ ਲਾਹਾ ਲੈਣਾ ਚਾਹੀਦਾ ਹੈ। ਆਪਾਂ ਜਿਹੜੇ ਸ਼ਬਦ ਪੜ੍ਹਦੇ ਸੀ ਨਾ ਕਿ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ, ਇੱਥੇ ਕਰੋੜਾਂ ਪਾਪੀ ਤਰੇ ਹੈ, ਕਰੋੜਾਂ। ਅਤੇ ਮੇਰੇ ਮੂਰਖ ਦੀ ਕਿਹੜੀ ਗੱਲ ਹੈ? ਗੁਰ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨਾ ਭਰਿਆ। ਉਹ ਮੁੜ ਮੁੜ ਕੇ ਜੂਨੀਆਂ ਦੇ ਵਿੱਚ ਨਹੀਂ ਪੈਂਦੇ ਜਿਨ੍ਹਾਂ ਨੇ ਗੁਰੂ ਨੂੰ ਸੁਣਿਆ ਅਤੇ ਸੁਣ ਕੇ ਵੇਖਿਆ। ਗੁਰੂ ਨੂੰ ਸੁਣਨਾ ਹੀ ਗੁਰੂ ਨੂੰ ਵੇਖਣਾ ਹੁੰਦਾ। ਧਰਮ ਜਗਤ ਵਿੱਚ ਦਰਸ਼ਨ ਵੇਖਣ ਨੂੰ ਨਹੀਂ ਕਹਿੰਦੇ, ਸੁਣਨ ਨੂੰ ਕਹਿੰਦੇ। ਗੁਰੂ ਵੇਖਣ ਦਾ ਵਿਸ਼ਾ ਨਹੀਂ ਹੁੰਦਾ, ਗੁਰੂ ਹਮੇਸ਼ਾ ਹੀ ਸੁਣਨ ਦਾ ਵਿਸ਼ਾ ਹੁੰਦਾ। ਜਿਹੜਾ ਬੰਦਾ ਗੁਰੂ ਨੂੰ ਵੇਖਣ ਦਾ ਵਿਸ਼ਾ ਬਣਾ ਲਵੇ ਉਹ ਵੇਖਦਾ ਰਹੇ ਸਾਰੀ ਜ਼ਿੰਦਗੀ, ਸੁਣੇ ਤੇ ਸਮਝੇ ਹੈ ਨਾ, ਉਹਦਾ ਕੁਛ ਵੀ ਨਹੀਂ ਬਣ ਸਕਣਾ। ਗੁਰੂ ਵੇਖਣ ਦਾ ਵਿਸ਼ਾ ਨਹੀਂ ਹੁੰਦਾ। ਅਤੇ ਅੱਜ ਸਾਡੇ ਸਾਰੇ ਸਿੱਖ ਜਗਤ ਵਿੱਚ ਤੁਸੀਂ ਵੇਖੋ ਕਿ ਲੋਕੀ ਗੁਰੂ ਨੂੰ ਸਿਰਫ ਵੇਖਦੇ ਹੈ ਅਤੇ ਗੁਰੂ ਵੇਖਣ ਦਾ ਵਿਸ਼ਾ ਹੀ ਨਹੀਂ, ਗੁਰੂ ਸਮਝਣ ਦਾ ਵਿਸ਼ਾ। ਹੁਣ ਕਿਰਪਾ ਕਰਕੇ ਜਵਾਬ ਦਿਓ ਪਿਆਰਿਓ, ਟੀਚਰ ਹੈ ਜਿਹੜਾ ਵੇਖਣ ਦਾ ਵਿਸ਼ਾ ਕਿ ਸੁਣਨ ਅਤੇ ਸਮਝਣ ਦਾ? ਸੁਣਨ ਅਤੇ ਸਮਝਣ ਦਾ। ਹੋ ਸਕਦਾ ਫਿਊਚਰ ਵਿੱਚ ਟੀਚਰ ਦਿਸੇ ਹੀ ਨਾ, ਕਿਤੇ ਬੈਠਾ ਹੋਵੇ, ਅਸੀਂ ਸਾਰੇ ਸੁਣਦੇ ਹੋਈਏ। ਕਈ ਵਾਰੀ ਆਡੀਓ ਰਿਕਾਰਡਿੰਗ ਹੁੰਦੀ ਹੈ, ਇੱਦਾਂ ਹੀ ਵੇਖਣ ਤੋਂ ਬਿਨਾਂ ਹੀ ਲੋਕ ਸੁਣਦੇ ਹੈ ਅਤੇ ਸਮਝਦੇ ਹੈ। ਕਿਉਂਕਿ ਜਿਹੜਾ ਗਿਆਨ ਹੈ, ਜਦੋਂ ਅਸੀਂ ਗਿਆਨ ਨੂੰ ਗੁਰੂ ਮੰਨਦੇ ਹਾਂ ਅਤੇ ਗਿਆਨ 'ਤੇ ਲੈਣਾ ਹੈ, ਆਪਣੀ ਜ਼ਿੰਦਗੀ 'ਚ ਲਾਗੂ ਕਰਨਾ। ਸਿੱਖ ਧਰਮ ਹੈ ਜਿਹੜਾ, ਮੈਨੂੰ ਕਿਰਪਾ ਕਰਕੇ ਜਵਾਬ ਦਿਓ, ਦੇਹ ਦਾ ਪੁਜਾਰੀ ਹੈ ਕਿ ਗਿਆਨ ਦਾ? ਦੇਹ ਨੂੰ ਗੁਰੂ ਮੰਨਦੇ ਹਾਂ ਕਿ ਸ਼ਬਦ ਨੂੰ, ਬਾਣੀ ਨੂੰ ਮੰਨਦੇ ਹਾਂ ਨਾ ਗੁਰੂ, ਗਿਆਨ ਨੂੰ ਮੰਨਦੇ ਹਾਂ। ਅਤੇ ਗਿਆਨ ਜਿਹੜਾ ਆ ਉਹ ਵੇਖਣ ਦਾ ਵਿਸ਼ਾ ਹੀ ਨਹੀਂ ਹੁੰਦਾ, ਸਮਝਣ ਦਾ ਵਿਸ਼ਾ ਹੁੰਦਾ। ਅਤੇ ਜਿੰਨਾ ਚਿਰ ਅਸੀਂ ਵੇਖਦੇ ਰਹਾਂਗੇ, ਵੇਖ ਕੇ ਨਾ ਅੱਜ ਤੱਕ ਕਿਸੇ ਦਾ ਭਲਾ ਹੋਇਆ ਤੇ ਨਾ ਹੋਣਾ ਹੈ, ਸਮਝ ਕੇ ਹੁੰਦਾ। ਜਿਹੜਿਆਂ ਜਲਾਦਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਭਾਇਆ, ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਵੇਖਿਆ ਕਿ ਨਹੀਂ ਵੇਖਿਆ? ਵੇਖਿਆ, ਪਰ ਹੋ ਗਿਆ ਭਲਾ ਉਹਨਾਂ ਦਾ? ਜਿਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਿਆ, ਉਹਨਾਂ ਜਲਾਦਾਂ ਨੇ ਸਾਹਿਬਜ਼ਾਦਿਆਂ ਨੂੰ ਵੇਖਿਆ ਕਿ ਨਹੀਂ ਵੇਖਿਆ? ਵੇਖਿਆ। ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਧੜ ਤੋਂ ਜੁਦਾ ਕੀਤਾ, ਉਹਨਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਵੇਖਿਆ ਕਿ ਨਹੀਂ ਵੇਖਿਆ? ਵੇਖਿਆ। ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦਿਲ ਵਾਲੇ ਪਾਸੇ ਪੇਟ ਦੇ ਵਿੱਚ ਛੁਰਾ ਮਾਰਿਆ, ਗੁਰੂ ਸਾਹਿਬ ਜੀ ਦਾ ਸਰੀਰ ਜਾਂਦਾ ਜਦੋਂ, ਉਸ ਵੇਲੇ ਸਤਿਗੁਰੂ ਜੀ ਦੇ ਪੇਟ ਵਿੱਚ ਵਾਰ ਕੀਤਾ ਜਾਂਦਾ ਹੈ, ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਵੇਖਿਆ ਕਿ ਨਹੀਂ ਵੇਖਿਆ? ਵੇਖਿਆ। ਪਰ ਭਲਾ ਹੋਇਆ ਉਹਨਾਂ ਦਾ? ਨਹੀਂ ਹੋਇਆ। ਜ਼ਿੰਦਗੀ ਬਦਲੀ ਉਹਨਾਂ ਦੀ? ਨਹੀਂ ਬਦਲੀ। ਕਿਉਂ ਨਹੀਂ ਬਦਲੀ? ਗੁਰੂ ਗੋਬਿੰਦ ਸਿੰਘ ਜੀ ਨੂੰ ਸੁਣਿਆ ਥੋੜ੍ਹਾ ਉਹਨਾਂ ਨੇ, ਸਮਝਿਆ ਥੋੜ੍ਹਾ। ਜੇ ਗੁਰੂ ਅਰਜਨ ਦੇਵ ਜੀ ਨੂੰ ਸਮਝਿਆ ਹੁੰਦਾ ਜਲਾਦਾਂ ਨੇ, ਤੇ ਤਵੀ ਤੇ ਭਾਉਣ ਦੀ ਹਿੰਮਤ ਨਾ ਕਰਦੇ। ਜਹਾਂਗੀਰ ਗੁਰੂ ਅਰਜਨ ਦੇਵ ਜੀ ਨੂੰ ਸੁਣ ਲੈਂਦਾ ਤੇ ਸਮਝ ਲੈਂਦਾ, ਚੰਦੂ ਗੁਰੂ ਅਰਜਨ ਦੇਵ ਜੀ ਨੂੰ ਸੁਣ ਲੈਂਦਾ ਤੇ ਸਮਝ ਲੈਂਦਾ, ਫਿਰ ਗੱਲ ਬਣਦੀ। ਤੇ ਅਸੀਂ ਵੀ ਗੁਰੂ ਨੂੰ ਸੁਣ ਲਈਏ ਤੇ ਸਮਝ ਲਈਏ, ਜੇ ਇਕੱਲਾ ਵੇਖਦੇ ਹੀ ਰਹਿ ਗਏ ਤੇ ਫਿਰ ਗੱਲ ਨਹੀਂ ਬਣਨੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਤਿਗੁਰ ਨਾਉ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵਈ, ਜਿਚਿਰ ਸ਼ਬਦ ਨਾ ਕਰੇ ਵਿਚਾਰ।
ਫਿਰ ਸੁਣੋ ਪਿਆਰਿਓ, ਧਿਆਨ ਨਾਲ ਸੁਣਿਓ। ਜੇ ਵੇਖਣ ਦੀ ਗੱਲ ਕਰੀਏ ਤੇ ਜਿਹੜੇ ਲੀਡਰਾਂ ਨੇ ਸਾਡੀ ਕੌਮ ਦਾ ਬੇੜਾ ਗਰਕ ਕੀਤਾ, ਉਹਨਾਂ ਨੇ ਘਰਾਂ 'ਚ ਪ੍ਰਕਾਸ਼ ਕੀਤੇ ਆ ਤੇ ਰੋਜ਼ ਹੀ ਵੇਖਦੇ ਆ। ਵੱਡੇ ਵੱਡੇ ਬੰਦੇ ਆ ਜਿਹੜੇ ਰੋਜ਼ ਗੁਰੂ ਗ੍ਰੰਥ ਸਾਹਿਬ ਨੂੰ ਵੇਖਦੇ ਆ, ਰੋਜ਼ ਵੇਖਦੇ ਆ। ਸਾਡੇ ਜਥੇਦਾਰ ਵੱਡੇ ਵੱਡੇ ਆ, ਉਹ ਰੋਜ਼ ਵੇਖਦੇ ਆ। ਅਗਲੇ ਸਰਸੇ ਵਾਲੇ ਦੇ ਅੱਗੇ ਕੌਮ ਵੇਚ ਆਏ ਆਪਣੀ, ਸਮਝੌਤੇ ਕਰ ਲਏ, ਇਹ ਬੰਦੇ ਰੋਜ਼ ਵੇਖਦੇ ਆ। ਵੇਖ ਕੇ ਭਲਾ ਹੋਣਾ ਹੁੰਦਾ ਤੇ ਕਦੋਂ ਦਾ ਹੋ ਜਾਂਦਾ ਇਹਨਾਂ ਦਾ? ਵੇਖ ਕੇ ਨਹੀਂ, ਸਮਝ ਕੇ। ਤੇ ਜਿਹੜੇ ਬੰਦੇ ਨੇ ਗੁਰੂ ਸਾਹਿਬ ਨੂੰ ਸਮਝਿਆ ਨਹੀਂ, ਮਤਲਬ ਉਹਨੇ ਫਿਰ ਵੇਖਿਆ ਵੀ ਕਾਹਦਾ? ਜੇ ਸਮਝੇ ਨਾ ਬੰਦਾ ਤੇ ਵੇਖੇ ਤਾਂ ਕੋਈ ਅਰਥ ਹੀ ਨਹੀਂ ਰਹਿ ਜਾਂਦਾ। ਇੱਥੇ ਆਪਾਂ ਜਿੰਨੇ ਆਏ ਹਾਂ, ਜੇ ਸਾਡੇ ਪੱਲੇ ਕੱਖ ਨਾ ਪਿਆ, ਨਾ ਅਸੀਂ ਜ਼ਿੰਦਗੀ 'ਚ ਕੋਈ ਬਦਲੀ ਕੀਤੀ, ਕੋਈ ਗੱਲ ਨਾ ਸੁਣ ਸਮਝ ਕੇ ਮੰਨੀ, ਤੇ ਜਿਹੋ ਜਿਹਾ ਗੁਰੂ ਸਾਹਿਬ ਨੂੰ ਵੇਖਿਆ, ਜਿਹੋ ਜਿਹਾ ਨਾ ਵੇਖਿਆ, ਇੱਕੋ ਹੀ ਹੈ ਗੱਲ। ਫਿਰ
ਸਤਿਗੁਰ ਕੀ ਪ੍ਰਤੀਤ ਨਾ ਆਇਆ, ਸ਼ਬਦ ਨਾ ਲਾਗੋ ਪਾਓ, ਉਸ ਨੂੰ ਸੁਖ ਨਾ ਉਪਜੈ, ਭਾਵੇਂ ਸੌ ਗੇੜਾ ਆਵੋ ਜਾਓ।
ਵੇਖੋ ਕਿੱਡਾ ਕਲੀਅਰ ਫੈਸਲਾ। ਕਹਿੰਦੇ ਭਾਵੇਂ 100 ਵਾਰੀ ਆਓ ਤੇ 100 ਵਾਰੀ ਜਾਓ। ਆਪਾਂ ਤੇ ਕਹਿੰਦੇ ਹਾਂ ਨਾ, ਇੱਕ ਵਾਰੀ ਤੇ ਛੱਡੋ, ਭਾਵੇਂ 100 ਵਾਰੀ ਆਓ। ਆਪਾਂ ਤੇ ਹਫ਼ਤੇ 'ਚ ਇੱਕ ਦਿਨ ਜਾ ਕੇ ਕਹਿੰਦੇ ਹਾਂ ਵੀ ਅਸੀਂ ਬੜੇ ਬੜੇ ਮਹਾਨ ਸਿੱਖ ਬਣ ਜਾਂਦੇ ਹਾਂ, ਤੇ ਇੱਥੇ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਤੂੰ ਇੱਕ ਦਿਨ ਵਿੱਚ ਭਾਵੇਂ 100 ਵਾਰੀ ਆ ਤੇ 100 ਵਾਰੀ ਜਾ, ਜਿੰਨਾ ਚਿਰ ਜ਼ਿੰਦਗੀ 'ਚ ਕੁਛ ਬਦਲਾਵ ਨਾ ਆਇਆ ਤੇ ਕੋਈ ਫਾਇਦਾ ਨਹੀਂ ਹੋਣਾ, ਕੋਈ ਫਾਇਦਾ ਨਹੀਂ ਹੋਣਾ। ਅਸਲ ਵਿੱਚ ਸੁਣ ਕੇ ਸਮਝ ਕੇ ਤੇ ਜ਼ਿੰਦਗੀ ਵਿੱਚ ਲਾਗੂ ਕਰਕੇ ਚੇਂਜ ਆਉਂਦੀ ਹੈ। ਆਪਣੀ ਜ਼ਿੰਦਗੀ ਵਿੱਚ ਬਦਲਾਵ ਉਦੋਂ ਆਉਣਾ ਹੈ ਜਦੋਂ ਅਸੀਂ ਸੁਣਾਂਗੇ ਤੇ ਸਮਝਾਂਗੇ ਤੇ ਮੰਨਾਂਗੇ। ਹੁਣ ਆਪਾਂ ਜਿਹੜਾ ਪੜ੍ਹ ਰਹੇ ਹਾਂ ਕਿ ਮੈਂ ਮੂਰਖ ਕੀ ਕੇਤਕ ਬਾਤ ਹੈ, ਇੱਕ ਮਿੰਟ ਉਧਰੋਂ ਪੱਖੇ ਚਲਾ ਤੇ ਉਧਰੋਂ ਏ ਸੀ ਚਲਾ ਤਾ, ਤੇ ਮਾਰਨ ਵਾਲਾ ਕੰਮ ਹੀ ਕਰਦੇ। ਇੱਕ ਏ ਸੀ ਰਹਿਣ ਦਿਓ, ਹੀਟ ਬੰਦ ਕਰ ਦਿਓ, ਬਸ ਹੀਟ ਵਗੈਰਾ ਬੰਦ ਕਰ ਦਿਓ, ਇੱਦਾਂ ਤੇ ਮੁਸ਼ਕਲ ਹੋਣਾ। ਲਓ ਹੁਣ ਆਪਾਂ ਧਿਆਨ ਨਾਲ ਸੁਣਨਾ। ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਪਾਓ, ਉਸ ਨੂੰ ਸੁੱਖ ਨਾ ਉਪਜੈ, ਭਾਵੇਂ 100 ਗੇੜਾ ਆਵੋ ਜਾਓ। ਕਹਿੰਦੇ 100 ਵਾਰੀ ਬੰਦਾ ਆਵੇ, 100 ਵਾਰੀ ਜਾਵੇ, ਜਿਹੜੇ ਅੰਦਰ ਸਤਿਗੁਰਾਂ ਦੇ ਬਚਨਾਂ ਤੇ ਪ੍ਰਤੀਤ ਹੀ ਨਹੀਂ, ਸੁਣ ਲੈਂਦੇ ਹੈ ਪਰ ਦਿਮਾਗ 'ਚ ਵੜਦੇ ਹੀ ਨਹੀਂ, ਭਰੋਸਾ ਹੀ ਹੈ ਨਹੀਂ, ਵਿਸ਼ਵਾਸ ਹੀ ਨਹੀਂ। ਤੇ ਕੀ ਠੀਕ ਹੋ ਜਾਣਾ ਉਹਨੇ, ਜਿਸ ਜਿਸ ਮਰੀਜ਼ ਨੂੰ ਡਾਕਟਰ ਤੇ ਵਿਸ਼ਵਾਸ ਹੀ ਨਾ ਹੋਵੇ ਕੀ ਠੀਕ ਹੋ ਜਾਣਾ ਉਹਨੇ। ਇੱਥੇ ਕਰੋੜਾਂ ਅਪਰਾਧੀ ਕਹਿੰਦੇ ਤਰ ਸਕਦੇ ਹੈ, ਪਰ ਤਰਦੇ ਉਹੀ ਹੈ ਜਿਹੜੇ ਤਰਨਾ ਚਾਹੁੰਦੇ ਹੈ, ਜਿਹੜੇ ਸਤਿਗੁਰੂ ਦੇ ਬਚਨ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਦੇ। ਆਪਾਂ ਕੱਲ ਵੀ ਦੀਵਾਨ 'ਚ ਬੇਨਤੀ ਕੀਤੀ ਸੀ, ਜੇ ਔਖਾ ਹੈ ਤੇ ਲਾਗੂ ਕਰਨਾ ਔਖਾ, ਜ਼ਿੰਦਗੀ ਦੇ ਵਿੱਚ ਔਖਾ ਕੰਮ ਹੈ ਤੇ ਉਹ ਹੈ ਗੁਰੂ ਦੇ ਬਚਨਾਂ ਨੂੰ ਲਾਗੂ ਕਰਨਾ। ਲਾਗੂ ਨਹੀਂ ਕਰਦੇ ਤੇ ਜਿਹੜੇ ਬੰਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਗੁਰੂ ਸਾਹਿਬ ਦੇ ਬਚਨਾਂ ਨੂੰ ਲਾਗੂ ਕਰਨਾ ਹੈ, ਉਹਦੇ ਲਈ ਦਲੇਰੀ ਚਾਹੀਦੀ ਹੈ, ਹਿੰਮਤ ਚਾਹੀਦੀ ਹੈ। ਜਾਕੋ ਹਰ ਰੰਗ ਲਾਗੂ ਇਸ ਯੁਗ ਮਹਿ ਸੋ ਕਹੀਅਤ ਹੈ ਸੂਰਾ। ਆਤਮ ਜਿਣਾ ਆਪਣੇ ਆਪ ਨੂੰ ਜਿੱਤਣਾ ਪੈਂਦਾ, ਆਤਮ ਜਿਣਾ ਸਗਲ ਵਸ ਤਾਂਕੈ ਜਾਕਾ ਸਤਿਗੁਰ ਪੂਰਾ। ਸੱਚਾ ਗਿਆਨ ਲੈ ਕੇ ਆਪਣੀ ਜ਼ਿੰਦਗੀ ਦੇ ਵਿੱਚ ਬਦਲਾਵ ਲਿਆਵੇ, ਆਪਣੀ ਜ਼ਿੰਦਗੀ ਵਿੱਚ ਚੇਂਜ ਲਿਆਵੇ, ਵੀ ਆਹ ਬਚਨ ਮੈਂ ਗੁਰਬਾਣੀ ਦਾ ਸੁਣਿਆ ਤੇ ਮੈਂ ਆਪਣੀ ਜ਼ਿੰਦਗੀ 'ਚ ਇਹਨੂੰ ਲਾਗੂ ਕਰਨਾ, ਭਾਵੇਂ ਜੋ ਮਰਜ਼ੀ ਹੋਵੇ ਮੈਂ ਮੰਨਣਾ ਹੀ ਮੰਨਣੀ। ਆਹ ਬਚਨ ਮੈਂ ਸੁਣ ਲਿਆ, ਮੈਂ ਸਮਝ ਲਿਆ, ਹੁਣ ਮੈਂ ਇਹਨੂੰ ਆਪਣੇ ਜੀਵਨ ਵਿੱਚ ਲਾਗੂ ਕਰਨਾ, ਤੇ ਲਾਗੂ ਕੀਤੇ ਬਿਨਾਂ ਕੁਛ ਨਹੀਂ ਹੋਣਾ। ਭਾਵੇਂ ਸਾਰੀ ਜ਼ਿੰਦਗੀ ਮੱਥੇ ਟੇਕਦੇ ਰਹੀਏ, ਸਾਰੀ ਜ਼ਿੰਦਗੀ ਗੁਰਦੁਆਰੇ ਜਾਂਦੇ ਰਹੀਏ, ਜਿੰਨਾ ਚਿਰ ਆਪਣੇ ਜੀਵਨ ਵਿੱਚ ਗੁਰੂ ਸਾਹਿਬ ਦੇ ਬਚਨਾਂ ਨੂੰ ਲਾਗੂ ਨਹੀਂ ਕਰਦੇ ਉਹਨਾਂ ਚਿਰ ਕੁਛ ਬਦਲਾਵ ਨਹੀਂ ਆਉਣਾ। ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵਈ। ਵੇਖ ਕੇ ਕਹਿੰਦੇ ਮੁਕਤੀ ਨਹੀਂ ਹੁੰਦੀ, ਜਿੱਚਰ ਜਿੱਚਰ ਦਾ ਅਰਥ ਹੈ ਜਿੰਨਾ ਚਿਰ ਸ਼ਬਦ ਨਾ ਕਰੇ ਵਿਚਾਰ, ਜਿੱਚਰ ਸ਼ਬਦ ਨਾ ਕਰੇ ਵਿਚਾਰ। ਜੋ ਗੁਰਬਾਣੀ ਵਿੱਚ ਲਿਖਿਆ ਗਿਆ, ਜੋ ਸਮਝਾਇਆ ਜਾ ਰਿਹਾ, ਜੇ ਉਹਨੂੰ ਸਮਝੇ ਨਾ ਤੇ ਕੋਈ ਫਾਇਦਾ ਨਹੀਂ ਹੋਣਾ। ਵੈਦ ਵੈਦ ਕਹਿ ਰੋਗ ਮਿਟ ਤਨਾ ਕਾਹੂ ਕੋ, ਦਰਬ ਦਰਬ ਕਹਿ ਕੋ ਦਰਬ ਹੈ ਨਾ ਬਿਲਾਸ ਹੈ। ਕਹਿੰਦੇ ਵੈਦ ਵੈਦ ਕਹਿਣ ਨਾਲ ਇਲਾਜ ਨਹੀਂ ਹੋ ਜਾਂਦਾ, ਵੈਦ ਦੀ ਦਿੱਤੀ ਦਵਾਈ ਖਾਣੀ ਪੈਂਦੀ ਹੈ, ਮਿਹਨਤ ਕਰਨੀ ਪੈਂਦੀ ਹੈ, ਪਰਹੇਜ ਰੱਖਣੇ ਪੈਂਦੇ ਹੈ। ਮਾਇਆ ਮਾਇਆ ਕਹਿਣ ਨਾਲ ਕੋਈ ਮਾਇਆ ਥੋੜ੍ਹਾ ਆ ਜਾਂਦੀ ਹੈ। ਦਰਬ ਦਰਬ ਕਹਿ ਕੋ ਦਰਬ ਹੈ ਨਾ ਬਿਲਾਸ ਹੈ। ਬੰਦਾ ਮਾਇਆ 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 ਕਹੀ ਜਾਵੇ, ਇਹਦੇ ਨਾਲ ਥੋੜ੍ਹਾ ਮਾਇਆ ਆ ਜਾਣੀ। ਇਸੇ ਤਰ੍ਹਾਂ ਆਪਣੀ ਜ਼ਿੰਦਗੀ ਦੇ ਵਿੱਚ ਜੋ ਗੁਰੂ ਸਾਹਿਬ ਨੇ ਕਿਹਾ ਉਹਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰੀਏ ਤਾਂ ਲਾਭ ਹੋਣਾ। ਸੋ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਇਹ ਜਿਹੜਾ ਸਮਾਗਮ ਸਮਰਪਿਤ ਹੈ, ਅਤੇ ਕੱਲ੍ਹ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਦੀਵਾਨ ਕੱਲ੍ਹ ਹਾਜ਼ਰੀ ਭਰੀ ਉੱਥੇ, ਅਤੇ ਮੈਂ ਬੇਨਤੀ ਕਰਦਾ ਸੀ ਕਿ ਸਤਿਗੁਰੂ ਜੀ ਨੇ ਅਨੰਦਪੁਰ ਸਾਹਿਬ ਛੱਡਿਆ, ਭਰਿਆ ਭਰਾਇਆ, ਸਰਸਾ ਦੇ ਕੰਢੇ 'ਤੇ ਆਏ, ਅਤੇ ਸਰਸਾ ਦੇ ਕੰਢੇ 'ਤੇ ਆ ਕੇ ਵੀ ਮਹਾਰਾਜ ਕਹਿੰਦੇ ਸਾਜ਼ ਖੋਲ੍ਹੋ, ਸਰਸਾ ਦੇ ਕੰਢੇ 'ਤੇ ਕਹਿੰਦੇ ਆਓ ਕੀਰਤਨ ਕਰੀਏ, ਆਓ ਬਾਣੀ ਪੜ੍ਹੀਏ, ਅਤੇ ਇਸ਼ਾਰਾ ਬੜਾ ਗਹਿਰਾ ਸਾਨੂੰ ਕਰ ਗਏ ਵੀ ਸਿੱਖੋ ਜੋ ਮਰਜ਼ੀ ਹੋਵੇ ਬਾਣੀ ਦਾ ਪਿਆਰ ਨਾ ਛੱਡਿਓ। ਮੈਂ ਸਰਸਾ ਦੇ ਕੰਢੇ 'ਤੇ ਬਹਿ ਕੇ ਅਨੰਦਪੁਰ ਸਾਹਿਬ ਛੱਡਣਾ ਆ, ਪਿੱਛੇ ਫੌਜਾਂ ਚੜ੍ਹੀਆਂ, ਅੱਗੇ ਸਰਸਾ ਚੜ੍ਹਿਆ, ਫੜ ਲਓ ਦੇ ਨਾਰੇ ਲੱਗੇ ਹੋਏ ਹੈ, ਮੌਤ ਸਾਹਮਣੇ ਦਿਸਦੀ ਹੈ, ਪਰ ਸਰਸਾ ਦੇ ਕੰਢੇ 'ਤੇ ਬਹਿ ਕੇ ਆਸਾ ਦੀ ਵਾਰ ਦਾ ਕੀਰਤਨ ਕਰਕੇ ਗਹਿਰਾ ਇਸ਼ਾਰਾ ਸਾਨੂੰ ਕਰ ਗਏ ਕਿ ਭਾਈ ਜੋ ਮਰਜ਼ੀ ਹੋਵੇ ਬਾਣੀ ਦਾ ਪਿਆਰ ਨਾ ਛੱਡਿਓ, ਇਹ ਨਾ ਛੱਡਿਓ, ਬਾਣੀ ਦਾ ਪਿਆਰ ਨਾ ਛੱਡਿਓ। ਅਤੇ ਸਾਡੇ ਆਮ ਹੀ ਸਿੱਖ ਕਹੀਏ, ਕਹਿੰਦੇ ਕੰਮ ਵੱਧ ਗਿਆ ਜੀ, ਹੁਣ ਬਾਣੀ ਲਈ ਟਾਈਮ ਹੀ ਨਹੀਂ ਮਿਲਦਾ। ਕੰਮ ਘੱਟ ਸੀ ਪਹਿਲਾਂ ਅਤੇ ਬਾਣੀ ਬਹੁਤ ਪੜ੍ਹਦੇ ਸੀ, ਟਾਈਮ ਹੀ ਟਾਈਮ ਹੁੰਦਾ ਸੀ, ਹੁਣ ਬਿਜ਼ਨਸ ਵੱਧ ਗਿਆ ਅਤੇ ਬਾਣੀ ਵਾਲਾ ਪਾਸਾ ਘੱਟ ਗਿਆ। ਬਿਜ਼ਨਸ ਵੱਧ ਗਿਆ, ਕਾਰੋਬਾਰ ਵੱਧ ਗਿਆ, ਬਾਣੀ ਪੜ੍ਹਨ ਨੂੰ ਸਾਨੂੰ ਸਮਾਂ ਨਹੀਂ ਲੱਗਦਾ, ਬਾਣੀ ਨਾਲ ਸਾਡਾ ਪਿਆਰ ਘੱਟ ਗਿਆ। ਚਾਹੀਦਾ ਇਹ ਸੀ ਕਿ ਜੇ ਬਿਜ਼ਨਸ ਵੱਧ ਗਿਆ ਤਾਂ ਬਾਣੀ ਨਾਲ ਪਿਆਰ ਉਦੋਂ ਵੀ ਵਧਣਾ ਚਾਹੀਦਾ ਸੀ, ਕਾਰੋਬਾਰ ਵੱਧ ਗਿਆ ਅਤੇ ਬਾਣੀ ਦੀ ਹੁਣ ਤਾਂ ਸਾਨੂੰ ਜ਼ਿਆਦਾ ਲੋੜ ਆ ਵੀ ਕਿਤੇ ਫਸ ਨਾ ਜਾਈਏ, ਇਹਦੇ ਵਿੱਚ ਫਸ ਨਾ ਜਾਈਏ ਕਿਤੇ, ਹੁਣ ਤਾਂ ਜ਼ਿਆਦਾ ਲੋੜ ਸੀ ਵੀ ਹੁਣ ਪੈਸਾ ਬਹੁਤ ਆ ਰਿਹਾ, ਹੁਣ ਚੱਕਰ 'ਚ ਫਸ ਸਕਦੇ ਹਾਂ, ਘੁੰਮਣ ਘੇਰੀ ਵਿੱਚ ਫਸਿਆ ਬੰਦਾ ਮੁੜ ਕੇ ਠੀਕ ਨਹੀਂ ਹੁੰਦਾ। ਆਪਣੇ ਆਪ ਨੂੰ, ਆਪਣੇ ਮਾਈਂਡ ਨੂੰ ਸੈੱਟ ਰੱਖੀਏ, ਗੁਰੂ ਜੀ ਦੇ ਸ਼ਬਦਾਂ ਨੂੰ ਵਾਰ ਵਾਰ ਦੁਹਰਾਈ ਚੱਲੀਏ, ਹੁਣ ਤਾਂ ਘਰ ਬਣ ਗਿਆ, ਹੁਣ ਤਾਂ ਇਹਨਾਂ ਸ਼ਬਦਾਂ ਨੂੰ ਵਾਰ ਵਾਰ ਲਾਜ ਨਾ ਮਰੋ ਕਹੋ ਘਰ ਮੇਰਾ, ਇੱਦਾਂ ਦੇ ਸ਼ਬਦ ਵਾਰ ਵਾਰ ਪੜ੍ਹੀਏ। ਜਦੋਂ ਰਜਿਸਟਰੀਆਂ ਮੇਰੇ ਨਾਮ ਬੋਲਦੀਆਂ, ਘਰ ਮੇਰੇ ਨਾਮ ਬੋਲਦਾ, ਗੱਡੀਆਂ ਮੇਰੇ ਨਾਮ ਬੋਲਦੀਆਂ, ਪ੍ਰੋਪਰਟੀਆਂ ਮੇਰੇ ਨਾਮ ਬੋਲਦੀਆਂ, ਬਹੁਤ ਵੱਡਾ ਬਿਜ਼ਨਸ ਮੇਰੇ ਨਾਮ ਬੋਲਣ ਲੱਗ ਪਿਆ, ਹੁਣ ਤਾਂ ਮੈਨੂੰ ਕਿਤੇ ਹੰਕਾਰ ਨਾ ਆ ਜਾਏ, ਮੈਂ ਇਹਦੇ ਚੱਕਰ 'ਚ ਐਸਾ ਫਸ ਨਾ ਜਾਵਾਂ, ਮੋਹ ਦੇ ਵਿੱਚ ਫਸ ਨਾ ਜਾਵਾਂ, ਹੁਣ ਤੇ ਮੈਂ ਗੁਰੂ ਦੇ ਬਚਨਾਂ ਨੂੰ ਬਾਰ ਬਾਰ ਪੜ੍ਹਾਂ, ਫੇਰਦਾ ਰਵਾਂ, ਜਿਵੇਂ ਬਾਬੇ ਕਹਿੰਦੇ ਮਾਲਾ ਫੇਰੋ, ਅਸੀਂ ਇਹਨਾਂ ਸ਼ਬਦਾਂ ਨੂੰ ਫੇਰੀ ਚੱਲੀਏ, ਇੱਕ ਇੱਕ ਸ਼ਬਦ ਨੂੰ ਫੇਰੀ ਚੱਲੀਏ, ਬਾਰ ਬਾਰ ਯਾਦ ਕਰੀਏ, ਰਿਪੀਟ ਕਰਦੇ ਰਹੀਏ ਵੀ ਮਨਾ ਤੂੰ ਐਂ ਨਾ ਕਿਤੇ ਬਾਹਰ ਖਲੋ ਕੇ ਘਰ ਦੇ ਖੜਿਆ ਕੇ ਆਖਿਆ ਕਰ ਐਡਾ ਘਰ ਮੇਰਾ, ਐਡਾ ਘਰ ਹੈ ਮੇਰਾ, ਐਡੀ ਗੱਡੀ ਹੈ ਮੇਰੀ। ਇਹਨਾਂ ਬਚਨਾਂ ਦੀ ਹੁਣ ਤੇ ਬਹੁਤ ਲੋੜ ਹੈ। ਕਿਹੜੇ ਬਚਨਾਂ ਦੀ? ਆਹ ਸਾਰਾ ਸ਼ਬਦ ਇੱਕ ਵਾਰ ਸੁਣਿਓ, ਸਾਰਾ ਸ਼ਬਦ ਧਿਆਨ ਲਾ ਕੇ ਇਕਾਗਰ ਚਿੱਤ ਹੋ ਕੇ ਸੁਣਿਓ। ਹਾਂਜੀ,
ਲਾਜ ਪੁਜੈ ਨਿਪਜੈ ਨਿਪਜ ਸਮਾਈ ਨੈਨੇ ਦੇਖ ਤੂੰ ਜਗ ਜਾਈ, ਲਾਜ ਨਾ ਮਰੋ ਕਹੋ ਘਰ ਮੇਰਾ, ਅੰਤ ਕੀ ਬਾਰ ਨਹੀਂ ਕਛ ਤੇਰਾ।
ਲਾਜ ਨਾ ਮਰੋ ਕਹੋ ਘਰ ਮੇਰਾ, ਅੰਤ ਕੀ ਬਾਰ ਨਹੀਂ ਕਛ
ਤੇਰਾ। ਅੰਤ ਦੀਆਂ ਪਰਦੇਸੀਆਂ ਪਰਦੇਸੀਆਂ ਕਿਤ ਪਵੇ ਜੰਜਾਲੇ ਪਵੇ ਜੰਜਾਲੇ ਰਾਮ ਕਿਤ ਪਵੇ ਜੰਜਾਲੇ ਪਵੇ ਸਾਚਾ ਸਾਹਿਬ ਮਾਨੋ ਵਸੇ ਕੀ ਫਾਸੇ ਜਮ ਜਾ ਮੇਰਾ, ਸਾਚਾ ਸਾਹਿਬ ਮਾਨੋ ਵਸੇ ਕੀ ਫਾਸੇ ਜਮ ਜਾ ਮੇਰੇ ਜੀਅੜਿਆ ਪਰਦੇਸੀਆਂ।
ਮਨਾ ਕਿਤੇ ਪੈ ਨਾ ਜਾਈ ਜੰਜਾਲ ਵਿੱਚ। ਇੱਕ ਗੱਲ ਸੋਚੋ ਭਲਾ, ਆਪਾਂ ਜੰਜਾਲ 'ਚ ਜ਼ਿਆਦਾ ਫਸੇ ਹਾਂ ਕਿ ਗੋਰੇ ਜ਼ਿਆਦਾ ਫਸੇ? ਮੈਂ ਗੋਰਿਆਂ ਨਾਲ ਕੰਮ ਨਹੀਂ ਕੀਤਾ, ਪਰ ਮੈਨੂੰ ਆਮ ਹੀ ਦੱਸਦੇ ਹੈ ਉਹ ਤੇ ਜੀ 5 ਦਿਨ ਕੰਮ ਕਰਦੇ ਹੈ, ਛੁੱਟੀ ਪੂਰੀ ਮਨਾਉਂਦੇ ਹੈ, ਉਹ ਤੇ ਜੀ ਕਿਰਾਏ 'ਤੇ ਹੀ ਜ਼ਿੰਦਗੀ ਕੱਢ ਲੈਂਦੇ ਸਾਰੀ, ਉਹ ਤੇ ਜੀ ਆਮ ਹੀ ਮੈਨੂੰ ਦੱਸਣਗੇ ਜੇ 10 ਘੰਟੇ ਟਰੱਕ ਚਲਾਉਣਾ ਤਾਂ 10 ਘੰਟੇ ਹੀ ਚਲਾਉਂਦੇ ਆ, ਉਹ ਤੇ ਜੀ ਘੰਟਾ ਘੰਟਾ ਖਾਣ 'ਤੇ ਬੈਠ ਜਾਂਦੇ ਹੈ, ਆਰਾਮ ਨਾਲ ਛੱਕ ਕੇ ਉੱਠਦੇ ਹੈ। ਗੁਰਬਾਣੀ ਆਪਾਂ ਪੜ੍ਹਦੇ ਹਾਂ ਕਿ ਗੋਰੇ ਪੜ੍ਹਦੇ? ਬੋਲੋ ਬਈ, ਦੱਸਿਓ ਜਰਾ, ਆਪਾਂ ਪੜ੍ਹਦੇ ਕਿ ਗੋਰੇ? ਆਪਾਂ ਪਾਠ ਕੌਣ ਸੁਣਦਾ ਪੜ੍ਹਦਾ? ਆਪਾਂ ਅਖੰਡ ਪਾਠ ਕੌਣ ਕਰਾਉਂਦਾ? ਆਪਾਂ ਤੇ ਮੰਨਦੇ ਹੋ ਪਏ ਆ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜੰਜਾਲਾਂ 'ਚ ਉਹ ਨਹੀਂ ਫਸੇ, ਅਸੀਂ ਫਸੇ ਹੋਏ ਪੂਰੀ ਤਰ੍ਹਾਂ ਫਸੇ। ਆ ਜਿੰਨੇ ਆਪਾਂ ਬੈਠੇ ਹਾਂ ਕਿਸੇ ਵਿਰਲੇ ਨੂੰ ਛੱਡ ਕੇ, ਜ਼ਿਆਦਾ ਫਸੇ ਹੀ ਆ। ਹੋਰ ਵਧਾ ਲਓ ਬਈ, ਇੱਕ ਕਹਿੰਦੇ ਹੋਰ ਵਧੋ, ਹੋਰ ਵਧਾਓ, ਹੋਰ ਵਧਾਓ, ਵਧੀ ਜਾਂਦਾ ਲਾਲਚ, ਘਟਦਾ ਕਿਤੇ? ਫਿਰ ਇੱਥੇ ਵੀ ਹੈ, ਇੰਡੀਆ ਵੀ ਭੇਜਣੇ, ਉੱਥੇ ਵੀ ਬੱਲੇ ਬੱਲੇ ਚਾਹੀਦੇ, ਕਈਆਂ ਨੇ ਬਿੱਲੇ ਜੇ ਲਾ ਕੇ ਜੇਬਾਂ 'ਤੇ ਬਹਿਣਾ ਹੁੰਦਾ ਇੰਡੀਆ, ਉੱਥੇ ਵੀ 5-4 ਲੱਖ ਭੇਜਣਾ, ਉੱਥੇ ਵੀ ਭੇਜਣਾ, ਉੱਥੇ ਵੀ ਭੇਜਣਾ, ਕਿੰਨੇ ਚੱਕਰਾਂ 'ਚ ਫਸੇ ਹਾਂ ਅਸੀਂ। ਆਹ ਜਿਹੜੇ ਸ਼ਬਦ ਨੇ ਫੇਰਨੇ ਤਾਂ ਅਸੀਂ ਸੀ, ਪਰ ਸਾਡੀ ਸੁਰਤ ਵਿੱਚ ਫਿਰੇ ਆ ਕਿਤੇ? ਇਹ ਬਾਹਰ ਹੀ ਫਿਰੀ ਜਾਂਦੇ, ਇੱਧਰੋਂ ਸੁਣ ਲਿਆ, ਇੱਧਰੋਂ ਕੱਢਤਾ, ਇੱਕ ਕੰਨ ਦੁਆਰਾ ਸੁਣੀ ਜਾਂਦੇ ਹਾਂ, ਦੂਜੇ ਕੰਨ ਦੁਆਰਾ ਕੱਢੀ ਜਾਂਦੇ। ਫਿਰ ਕਹਿੰਦੇ ਸੱਚੇ ਸ਼ਬਦ ਤੇ ਸੱਚੇ ਹੈ, ਸਤਿਗੁਰੂ ਤੇ ਸੱਚਾ ਹੈ, ਕੀ ਕਰੇ ਫਿਰ ਕਬੀਰ? ਸੱਚਾ ਸਤਿਗੁਰ क्या
कबीर साचा सतगुर क्या करे जो सिखा मैं चूक अंधे एक ना ला गई जो बास बजाइए फूक
कहंदे अकल दे अन्या नू एक नहीं लगती बांस च फूक मारो इधरों सुन ली दे इधर कड़ती बांस च फूक फूक मारन दा मतलब यही बनिया वेदर फूक मारी इधर निकल जाती है कहते इदा इदा ही है इदा सुनी जाते एक पासे दूजे पासे गड्डी जाते हैं आ जंजाला वाले शब्द जिन्ने मर्जी एक शब्द है कहते फसना जाई फसना जाई फसना जाई बाणी वेख्यो बार बार ये शब्द रिपीट होणगे तो बाणी च पर फिर फस फेर जाता बंदा तो जीव तो आप सारे ही आ शब्द गाई जाने तो फसे हुए हैं जिवें सुनते होंने ना आप भी तोते सी ते ओ शिकारी आउंदा सी चोगा पाउंदा सी फड़ के लै जांदा सी ते किसे स्याणे बंदे ने साध बंदा कोई ओह कहिंदा चोर इन्हां तोतियां दा भला करो ते उहने तोतियां नूं पढ़ाता कहिंदा शिकारी आएगा जाल लाएगा चोगा पाएगा चोगा चुगणा नहीं जाल विच फसणा नहीं तोते मगर मगर बोलदे रहे अगे अगे ओह बोलदा रहा कहिंदे रट्टा मारिया कहिंदे लै हुण ध्यान रखियो शिकारी आएगा चोगा पाएगा जाल लाएगा चोगा पाएगा चोगा चुगना नहीं जाल च फसना नहीं इन्ना कह के वो ते तुर गया ते शिकारी आया जाल लाया चोगा पाया तोतिया ने चोगा चुगया जाल च फस गया वो इदा बन के लई जांदा ते बजे भी कही जांदे शिकारी आएगा जाल लाएगा चोगा पाएगा चोगा चुगना नहीं ते जाल विच
फसना
अपना हाल ये है फसे हुए हैं ਉਹ ਜਿਹੜੇ ਸ਼ਬਦ ਨੇ ਬਾਣੀ ਵਾਲੇ ਜਿਹੜੇ ਸਾਨੂੰ ਗੁਰੂ ਸਾਹਿਬ ਸਿਖਾ ਕੇ ਗਏ ਫਸ ਨਾ ਜਾਇਓ ਜੀਵ ਤੋਂ ਕਹੀ ਜਾਣੇ ਫਸ ਨਾ ਜਾਇਓ ਫਸ ਨਾ ਜਾਇਓ ਫਸ ਨਾ ਜਾਇਓ ਤੇ ਸਾਰੇ ਫਸੇ ਹੋਏ ਜਿਹਨੂੰ ਮਰਜ਼ੀ ਵੇਖ ਲਓ ਸਾਰੇ ਫਸੇ ਹੋਏ ਤੇ ਪੜ੍ਹਦੇ ਆ ਵੀ ਫਸ ਨਾ ਜਾਇਓ ਸ਼ਬਦ ਇਹ ਪੜ੍ਹਦੇ ਨਿਤਨੇਮ ਕਰਦੇ ਹਾਂ ਬਾਣੀ ਪੜ੍ਹਦੇ ਹਾਂ ਸ਼ਬਦ ਇਹ ਹੈ ਪਰ ਆਪਾਂ ਸਾਰੇ ਫਸੇ ਹੋਏ ਸਾਡਾ ਗੁਰੂ ਸਾਹਿਬ ਨੇ ਭਲਾ ਤੇ ਕੀਤਾ ਤੁਮ ਕਰੋ ਭਲਾ ਹਮ ਭਲੋ ਨਾ ਜਾਣਾ ਅਸੀਂ ਜਾਣਦੇ ਹੀ ਨਹੀਂ ਵੀ ਗੁਰੂ ਸਾਹਿਬ ਨੇ ਇੰਨੀ ਕਿਰਪਾ ਕੀਤੀ ਫਸ ਨਾ ਜਾਈਏ ਕਿੱਡਾ ਮਾਇੰਡ ਸੈੱਟ ਹੋ ਸਕਦਾ ਬੰਦਾ ਜੇ ਗੁਰਬਾਣੀ ਨੂੰ ਵਾਰ ਵਾਰ ਪੜ੍ਹਦਾ ਰਹੇ ਇੱਕ ਇੱਕ ਥੋਟ ਆਪਣੀ ਸੁਰਤ ਵਿੱਚ ਵਸਾਉਂਦਾ ਰਹੇ ਸਾਡਾ ਥੋਟਸ ਪ੍ਰੋਸੈਸ ਕਿੰਨਾ ਵਧੀਆ ਹੋ ਸਕਦਾ ਸਾਡੇ ਵਿਚਾਰ ਕਿੰਨੇ ਵਧੀਆ ਹੋ ਸਕਦੇ ਆ ਆਹ ਵਿਚਾਰ ਜੇ ਸਾਡੇ ਵਿਚਾਰ ਬਣ ਸਕਦੇ ਹੈ ਤਾਂ ਕਮਾਲ ਦੇ ਬਣ ਜਾਣ ਸਾਡੇ ਵਿਚਾਰ ਤੇ ਕਿੰਨੇ ਸੋਹਣੇ ਵਿਚਾਰ ਬਣ ਸਕਦੇ ਸਾਡੇ ਪਰ ਜੇ ਕਿਤੇ ਧਿਆਨ ਲਾ ਕੇ ਸੁਣਦੇ ਤੇ ਸਮਝਦੇ ਪੜ੍ਹੀ ਵੀ ਜਾਂਦੇ ਹਾਂ ਤੇ ਫਸੀ ਵੀ ਜਾਂਦੇ ਹਾਂ ਤਾਂ ਕਰਕੇ ਆਪਣੇ ਆਪ ਨੂੰ ਕਹੀਏ ਆਪਣੇ ਆਪ ਨੂੰ ਪਰ ਮਨ ਸੁਣੇ ਕੰਨ ਨਾ ਸੁਣਨ ਮਨ ਸੁਣੇ ਵੀ ਮਨਾ ਕਰਨਾ ਸਾਰਾ ਕੁਝ ਹੈ ਫਸਣਾ ਨਹੀਂ ਥੋੜ੍ਹੇ ਨਾਲ ਸਰ ਸਕਦਾ ਹੈ ਪਰ ਤੂੰ ਫਸੀ ਜਾਂਦਾ ਗੁਜ਼ਾਰਾ ਥੋੜ੍ਹੇ ਨਾਲ ਹੋ ਜਾਂਦਾ ਖਰਚੇ ਘਟਾ ਲਾਂਗੇ ਕੋਈ ਗੱਲ ਨਹੀਂ ਘਰ ਛੋਟਾ ਲੈ ਲਾਂਗੇ ਭੈਣਾਂ ਮੇਰੀਆਂ ਕਹਿਣ ਵੀ ਸੂਟ 50 ਆ 25 ਨਾਲ ਹੀ ਸਾਰ ਲਾਂਗੇ ਹੱਥ 'ਚ ਫੜਨ ਵਾਲੇ ਪਰਸ ਹਰੇਕ ਕੰਪਨੀ ਦਾ ਜ਼ਰੂਰੀ ਥੋੜ੍ਹਾ ਵੀ ਹਰੇਕ ਹੀ ਰੱਖਣਾ 5-15-20 ਚਾਹੀਦੇ ਰੰਗ ਬਿਰੰਗੇ ਦੋ ਨਾਲ ਹੀ ਸਾਰ ਲਾਂਗੇ ਫਸਣਾ ਨਹੀਂ ਪਰ ਹੁਣ ਫਸ ਜਾਂਦੇ ਹਾਂ ਨਾ ਫਿਰ ਅਸੀਂ ਉੱਥੇ ਚੱਕਰ ਪੈਂਦਾ ਤਾਂ ਕਰਕੇ ਕਮਾਈਆਂ ਰੱਜ ਰੱਜ ਕਰੋ ਮਿਹਨਤਾਂ ਰੱਜ ਰੱਜ ਕਰੋ ਪਰ ਆਪਣੇ ਆਪ ਨੂੰ ਟਾਈਮ ਜ਼ਰੂਰ ਦਿਓ ਆਪਣੀ ਸਿਹਤ ਲਈ ਆਪਣੇ ਆਪ ਲਈ ਸਮਾਂ ਜ਼ਰੂਰ ਮਿਲੇ ਇੰਨਾ ਨਾ ਫਸ ਜਾਈਏ ਵੀ ਇੰਨਾ ਹੀ ਹੋ ਜਾਈਏ ਪਾਗਲ ਹੀ ਹੋ ਜਾਈਏ ਗਧਾ ਹੀ ਬਣ ਜਾਈਏ ਗਧੇ ਵਾਂਗੂ ਭਾਰ ਹੀ ਢੋਈ ਚੱਲੀਏ ਬਸ ਪਸ਼ੂ ਹੀ ਬਣ ਜਾਈਏ ਇੰਨਾ ਨਹੀਂ ਕਰਨਾ ਸਾਰਿਆਂ ਨੇ ਰੱਜ ਰੱਜ ਕਰੋ ਕਮਾਈਆਂ ਕਰੋ ਮਿਹਨਤ ਕਰੋ ਪਰ ਹਾਂ ਵੀ ਕੰਟਰੀ ਦੀ ਰਿਕੁਆਇਰਮੈਂਟ ਹੈ ਇਹਨਾਂ ਦੇਸ਼ਾਂ 'ਚ ਸ਼ਾਂਤ ਰਹਿਣਾ ਹੈ ਤੇ ਇੰਨੀ ਕੁ ਛੁੱਟੀ ਚਾਹੀਦੀ ਹੈ ਇੰਨਾ ਕੁ ਟਾਈਮ ਮੈਨੂੰ ਮੇਰੇ ਲਈ ਚਾਹੀਦਾ ਇੰਨਾ ਸਮਾਂ ਚਾਹੀਦਾ ਨਹੀਂ ਤੇ ਮਾਫ ਕਰਨਾ ਗਧੇ ਬਣ ਜਾਂਗੇ ਪਸ਼ੂ ਬਣ ਜਾਂਗੇ ਭਾਰੀ ਢੋਈ ਜਾਂਗੇ ਸਾਰੀ ਜ਼ਿੰਦਗੀ ਫਿਰ ਤੇ ਜੂਨ ਭੋਗਦੇ ਹਾਂ ਸਵਾਦ ਤੇ ਆਉਣਾ ਹੀ ਨਹੀਂ ਜ਼ਿੰਦਗੀ ਜਿਉਣ ਦਾ ਸਵਾਦ ਤੇ ਆਉਣਾ ਹੀ ਲਓ ਆ ਸ਼ਬਦ ਨੂੰ ਫੇਰੀਏ ਕਿੱਥੇ ਆਪਣੀ ਸੁਰਤ ਵਿੱਚ ਕਿੱਥੇ ਫੇਰਨਾ ਜੀ ਆਪਣੀ ਸੁਰਤ ਜੀਵ ਤੋਂ ਬੋਲੋ ਚੰਗਾ ਹੈ ਪਰ ਅੰਦਰ ਬੋਲੇ ਜੀਭ ਤੋਂ ਪੜ੍ਹੇ ਚੰਗਾ ਹੈ ਪਰ ਮਨ ਪੜ੍ਹੇ ਕੰਨ ਸੁਣਨ ਚੰਗਾ ਹੈ ਪਰ ਮਨ ਸੁਣੇ ਆਹ ਸ਼ਬਦ ਜਿਹੜੇ ਆ ਸਾਡੀ ਸੁਰਤ ਵਿੱਚ ਵਸਣ ਅੰਦਰੋਂ ਇਹ ਅੰਦਰ ਸਾਡੇ ਜਾਣੇ ਚਾਹੀਦੇ ਆ ਕੋਸ਼ਿਸ਼ ਕਰੀਏ। ਲਓ ਫੇਰ ਆਪਾਂ ਸ਼ਬਦ ਸੁਣ।
ਮੇਰੇ ਦੀਆੜਿਆ ਪਰਦੇਸੀਆ ਪਰਦੇਸੀਆ ਕਿਤ ਪਵੇ ਦੰਦਾਲੇ ਪਵੇ ਦੰਦਾਲੇ ਰਾਮ ਕਿਤ ਪਵੇ ਦੰਦਾਲੇ ਪਵੇ ਮੱਛਲੀ ਵਿਚੁੰਨੀ ਨੈਣ ਰੁੰਨੀ ਜਾਲ ਬਦਕ ਪਾਇਆ ਮੱਛਲੀ ਵਿਚੁੰਨੀ ਨੈਣ ਰੁੰਨੀ ਜਾਲ ਬਦਕ ਪਾਇਆ ਸੰਸਾਰ ਮਾਇਆ ਮੋਹ ਮੀਠਾ ਅੰਤ ਪਰਮ ਚੁਕਾਇਆ ਮੇਰੇ ਜੀਅੜਿਆ ਪਰਦੇਸੀਆ ਭਗਤ ਕਰ ਚਿਤ ਲਾਏ ਹਰ ਸਿਓ ਛੋੜ ਮਨੋ ਦੇਸਿਆ ਭਗਤ ਕਰ ਚਿਤ ਲਾਏ ਹਰ ਸਿਓ ਛੋੜ ਮਨੋ ਦੇਸਿਆ ਸੱਚ ਕਹਿ ਨਾਨਕ ਚੇਤਰੇ ਮਨ ਜੀਅੜਿਆ ਪਰਦੇਸੀਆ ਮੇਰੇ ਜੀਅੜਿਆ ਪਰਦੇਸੀਆ ਕਿਤ ਪਵੇ ਦੰਦਾਲੇ ਪਵੇ ਦੰਦਾਲੇ ਰਾਮ ਕਿਤ ਪਵੇ ਦੰਦਾਲੇ ਪਵੇ ਦੰਦਾਲੇ ਰਾਮ ਮੇਰੇ ਜੀਅੜਿਆ
ਮਨਾ ਫਸ ਨਾ ਜਾਈ। ਜਿਵੇਂ ਮੱਛੀ ਲਈ ਜਾਲ ਲਾਇਆ ਜਾਂਦਾ ਉਹਨੂੰ ਪਤਾ ਨਹੀਂ ਲੱਗਦਾ, ਏਦਾਂ ਹੀ ਸਾਡੇ ਲਈ ਜਾਲ ਲੱਗਿਆ, ਫਸ ਨਾ ਜਾਈ। ਜ਼ਿੰਮੇਵਾਰੀਆਂ ਨਿਭਾਉਣੀਆਂ, ਫਰਜ਼ ਨਿਭਾਉਣੇ ਆ। ਇਹਦਾ ਮਤਲਬ ਇਹ ਨਹੀਂ ਵੀ ਕੰਮ ਅਸੀਂ ਕਰਨੇ ਨਹੀਂ, ਸਾਰੇ ਕੰਮ ਕਰਨੇ ਹੈ, ਪਰ ਆਪਣੇ ਆਪ ਨੂੰ ਕੰਟਰੋਲ 'ਚ ਰੱਖ ਕੇ। ਪੈਸਾ ਤਾਂ ਕਮਾਉਣਾ ਹੀ ਹੁੰਦਾ ਹੈ, ਪਰ ਪੈਸਾ ਕਮਾਉਣਾ ਲੋਭ ਨਾ ਬਣੇ ਵੀ ਹੋਰ ਚਾਹੀਦਾ ਹੋਰ ਚਾਹੀਦਾ। ਗੁਜ਼ਾਰਾ ਚੱਲਦਾ ਠੀਕ ਹੈ, ਥੋੜ੍ਹਾ ਬਹੁਤ ਬੈਂਕ ਬੈਲੈਂਸ ਹੈ ਠੀਕ ਹੈ, ਸੋਹਣੀ ਰੋਟੀ ਖਾਂਦੇ ਹਾਂ ਬਹੁਤ ਵਧੀਆ। ਪਰ ਜਦੋਂ ਅਸੀਂ ਇੱਦਾਂ ਸੋਚਣ ਲੱਗ ਜਾਂਦੇ ਹਾਂ ਵੀ ਮੈਨੂੰ ਇੰਨੇ ਮਿਲੀਅਨ ਬਣੇ, ਇੰਨੇ ਬਿਲੀਅਨ ਤੱਕ ਅਸੀਂ ਪਹੁੰਚੀਏ, ਫਿਰ ਪ੍ਰੋਬਲਮ ਪੈਂਦੀ ਹੈ। ਉਹ ਲਾਲਚ ਜਿਹੜਾ ਵੱਧਦਾ ਜਾਂਦਾ, ਫਿਰ ਜਿਉਂ ਕੂਕਰ ਹਰਕਾਇਆ ਧਾਵੈ ਦਹਿ ਦਿਸ ਜਾਏ, ਲੋਭੀ ਜੰਤ ਨਾ ਜਾਣੀ ਪੱਖ ਅਪੱਖ ਸਭ ਖਾਏ, ਜ਼ਿੰਦਗੀ ਨਰਕ ਬਣ ਜਾਂਦੀ। ਜ਼ਿੰਦਗੀ ਜਿਉਣ ਦਾ ਸਵਾਦ ਹੀ ਕੋਈ ਨਹੀਂ ਰਹਿੰਦਾ ਪਿਆਰਿਓ, ਕੋਈ ਸਵਾਦ ਨਹੀਂ ਰਹਿੰਦਾ। ਤਾਂ ਕਰਕੇ ਕੋਸ਼ਿਸ਼ ਕਰੀਏ ਕਿ ਆਪਣੇ ਆਪ ਲਈ ਸਮਾਂ ਜ਼ਰੂਰ ਕੱਢੋ, ਟਾਈਮ ਕੱਢੋ। ਸੋ ਜਿਹੜਾ ਆਪਾਂ ਸ਼ਬਦ ਪੜ੍ਹ ਰਹੇ ਸੀ, ਲਾਜ ਨਾ ਮਰੋ ਕਹੋ ਘਰ ਮੇਰਾ, ਅੰਤ ਕੀ ਵਾਰ ਨਹੀਂ ਕਸ਼ ਤੇਰਾ। ਕਹਿੰਦੇ ਸ਼ਰਮ ਨਾਲ ਮਰਦਾ ਨਹੀਂ ਜਦੋਂ ਕਹਿੰਦਾ ਮੇਰਾ ਘਰ। ਇਹ ਪ੍ਰੋਪਰਟੀਆਂ ਤੇ ਮਾਲਕ ਬਦਲਦੀਆਂ, ਪ੍ਰੋਪਰਟੀਆਂ ਤੇ ਮਾਲਕ ਬਦਲਦੀਆਂ ਭਾਈ। ਕਹਿੰਦੇ ਖਸਮ ਮਰੈ ਤੋ ਨਾਰ ਨਾ ਰੋਵੈ, ਉਸ ਰਖਵਾਰਾ ਔਰੋ ਹੋਵੈ। ਕਹਿੰਦੇ ਖਸਮ ਮਰ ਜਾਏ ਤੇ ਨਾਰ ਨਹੀਂ ਰੋਂਦੀ, ਇਹ ਕਿਉਂ ਨਹੀਂ ਰੋਂਦੀ? ਉਹ ਕਹਿੰਦੀ ਮੈਨੂੰ ਰੱਖ ਸਾਂਭਣ ਵਾਲਾ ਹੋਰ ਹੈ। ਇਹਦਾ ਅਰਥ ਕੀ ਹੈ? ਵੀ ਜਿਹਦੇ ਅਸੀਂ ਆਹ ਜਿਹੜੀ ਪ੍ਰੋਪਰਟੀਆਂ ਸਾਡੀਆਂ, ਇਹਦੇ ਅਸੀਂ ਮਾਲਕ ਬਣੇ ਹੋਏ ਹਾਂ, ਖਸਮ ਬਣੇ ਹੋਏ ਹਾਂ, ਪਰ ਜਦੋਂ ਅਸੀਂ ਮਰਾਂਗੇ ਇਹ ਪ੍ਰੋਪਰਟੀਆਂ ਜਾਇਦਾਦਾਂ ਰੋਂਦੀਆਂ ਨਹੀਂ, ਪ੍ਰੋਪਰਟੀਆਂ ਨਹੀਂ ਰੋਂਦੀਆਂ। ਵੇਖੀਆਂ ਕਿਸੇ ਨੇ ਜਾਇਦਾਦਾਂ ਨਹੀਂ ਰੋਂਦੀਆਂ। ਉਹ ਕਹਿੰਦੀਆਂ ਤੂੰ ਮਰ ਜਾ, ਨਵਾਂ ਤਿਆਰ ਬੈਠਾ, ਅੱਜ ਤੇਰੇ ਨਾਂ ਹੈ, ਕੱਲ੍ਹ ਤੇਰੇ ਪੁੱਤਰ ਦੇ ਨਾਂ ਚੜ੍ਹ ਜਾਣਾ ਸਾਰਾ ਕੁਛ। ਇਹ ਤੇ ਮਾਲਕ ਬਦਲਦੀਆਂ ਪ੍ਰੋਪਰਟੀਆਂ, ਜਾਇਦਾਦਾਂ ਜਿਹੜੀਆਂ ਇਹ ਤੇ ਮਾਲਕ ਬਦਲਦੀਆਂ। ਤਾਂ ਕਰਕੇ ਅਸੀਂ ਇਹ ਸ਼ਬਦਾਂ ਨੂੰ ਫੇਰਦੇ ਰਹਿਣਾ, ਗੁਰਬਾਣੀ ਦੇ ਇਹਨਾਂ ਸ਼ਬਦਾਂ ਨੂੰ ਅਸੀਂ ਵਾਰ ਵਾਰ ਰਿਪੀਟ ਕਰਦੇ ਰਹਿਣਾ, ਚੇਤੇ ਰੱਖਣਾ, ਮਾਇੰਡ ਸੈੱਟ ਰੱਖਣਾ ਆਪਣਾ। ਪੂਰਾ ਸ਼ਬਦ ਇੱਕ ਵਾਰ ਸੁਣ ਲਓ। ਹਾਂਜੀ,
ਅਨਕ ਜਤਨ ਕਰ ਕਾਇਆ ਪਾਲੀ, ਮਰਤੀ ਵਾਰ ਅਗਨ ਸੰਗ ਜਾਲੀ, ਜੋ ਆ ਚੰਦਨ ਮਰਦਨ ਅੰਗਾ, ਸੋ ਤਨ ਜਲੈ ਕਾਠ ਕੈ ਸੰਗਾ, ਕਹੋ ਕਬੀਰ ਸੁਨੋ ਰੇ ਗੁਨੀਆ, ਬਿਨ ਸੈ ਗੋ ਰੂਪ ਦੇਖੇ ਸਭ ਦੁਨੀਆ।
ਕਹੋ ਕਬੀਰ ਸੁਨੋ ਰੇ ਗੁਨੀਆ, ਬਿਨ ਸੈ ਗੋ ਰੂਪ ਦੇਖੇ ਸਭ ਦੁਨੀਆ। ਕਹਿੰਦੇ ਇੱਕ ਦਿਨ ਸਰੀਰ ਖਤਮ ਹੋਏਗਾ, ਸੰਸਕਾਰ ਹੋ ਰਿਹਾ ਹੋਏਗਾ, ਸੜ ਰਿਹਾ ਹੋਏਗਾ, ਤੇ ਸਾਰੀ ਦੁਨੀਆ ਵੇਖੇਗੀ। ਤਾਂ ਕਰਕੇ ਆਪਣੇ ਆਪ ਨੂੰ ਜ਼ਿੰਮੇਵਾਰੀਆਂ ਨਿਭਾਈਏ, ਫਰਜ਼ ਨਿਭਾਈਏ, ਪਰ ਬਾਣੀ ਦਾ ਪਿਆਰ ਕਦੇ ਵੀ ਨਾ ਛੱਡੀਏ। ਸਤਿਗੁਰੂ ਜੀ ਨੇ ਸਰਸਾ ਦੇ ਕੰਢੇ ਤੇ ਬਹਿ ਕੇ ਵੀ ਆਖਿਆ ਸੀ ਬਾਣੀ ਸੁਣਾਓ ਬਈ, ਸਿੱਖੋ, ਆਓ ਬਾਣੀ ਪੜ੍ਹੀਏ ਰਲ ਕੇ। ਸਰਸਾ ਦੇ ਕੰਢੇ ਤੇ ਵੀ ਬਾਣੀ ਦਾ, ਬਾਣੀ ਪੜ੍ਹਨ ਦਾ ਮਤਲਬ ਇਸ਼ਾਰਾ ਬਹੁਤ ਗਹਿਰਾ ਸਾਡੇ ਵਾਸਤੇ ਵੀ ਬਾਣੀ ਨਹੀਂ ਛੱਡਣੀ ਕਦੇ, ਬਾਣੀ ਦਾ ਲੜ ਨਹੀਂ ਛੱਡਣਾ, ਬਾਣੀ ਪੜ੍ਹਦੇ ਰਹਿਣਾ, ਟਾਈਮ ਕੱਢੋ। ਤਾਂ ਹੀ ਮੈਂ ਹਰ ਜਗ੍ਹਾ ਹਰ ਸਟੇਜ 'ਤੇ ਬੇਨਤੀ ਕਰਦਾ ਹੁੰਦਾ ਵੀ ਜੋ ਮਰਜ਼ੀ ਹੋਵੇ ਸਹਿਜ ਪਾਠ ਨਾ ਛੱਡਿਓ। ਹਰ ਸਿੱਖ ਦਾ ਸਹਿਜ ਪਾਠ ਚੱਲਦਾ ਰਹਿਣਾ ਚਾਹੀਦਾ। ਜਿਹੜੇ ਸਿੱਖ ਬਾਣੀ ਪੜ੍ਹ ਲੈਂਦੇ ਆ, ਭਾਵੇਂ ਪੰਜ ਅੰਗ ਰੋਜ਼ ਕਰਿਆ ਕਰੋ, ਰੋਜ਼ ਪੜ੍ਹੋ, 10 ਅੰਗ ਪੜ੍ਹੋ, ਰੋਜ਼ ਪੜ੍ਹੋ ਇੱਕ ਇੱਕ ਸ਼ਬਦ ਨੂੰ। ਕੋਈ ਜ਼ਰੂਰੀ ਨਹੀਂ ਕਿ ਅਸੀਂ 10 ਅੰਗ ਹੀ ਪੜ੍ਹਨੇ ਆ, ਅਸੀਂ 10 ਸ਼ਬਦ ਪੜ੍ਹ ਲਈਏ ਬਸ। 2 ਅੰਗ ਪੜ੍ਹ ਲਓ, 1 ਸ਼ਬਦ ਹੀ ਪੜ੍ਹ ਲਓ, ਬਹੁਤ ਟਿਕਾ ਨਾਲ ਸਮਝ ਸਮਝ ਕੇ 10 ਮਿੰਟ ਲਾਈਏ, ਉਹਨੂੰ ਵਿਚਾਰੀਏ, ਉਹਨੂੰ ਸਮਝੀਏ ਵੀ ਗੁਰੂ ਸਾਹਿਬ ਕਹਿੰਦੇ ਕੀ ਹੈ, ਆਪਣੇ ਆਪ ਨੂੰ ਸਮਝਾਈਏ, ਤਾਂ ਕੁਛ ਲਾਭ ਮਿਲੇਗਾ। ਸਰਸਾ ਦੇ ਕੰਢੇ 'ਤੇ ਵੀ ਗੁਰੂ ਸਾਹਿਬ ਨੇ ਬਾਣੀ ਦਾ ਨਿਤਨੇਮ ਨਹੀਂ ਛੱਡਿਆ। ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ, ਕਹਿੰਦੇ ਮੱਛੀ ਪਾਣੀ ਬਿਨਾ ਨਹੀਂ ਬਚ ਸਕਦੀ। ਬੂੰਦ ਵੇ ਹੋਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੇ, ਨਾਦ ਕੁਰੰਗ ਕਹਿ ਬੇਤੇ ਆ ਸਨਮੁਖ ਉਠਤਾਵੇ, ਭਵਰ ਲੋਭੀ ਕੁਸਮ ਬਾਸਕਾ ਮਿਲ ਆਪ ਬੰਧਾਵੈ, ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ ਅਗਾਵੈ। ਮੱਛੀ ਪਾਣੀ ਨਾਲ ਪਿਆਰ ਕਰਦੀ ਹੈ, ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਬੂੰਦ ਵੇ ਹੋਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੈ। ਜਿਵੇਂ ਮੱਛੀ ਨਾ ਨੀਰ ਬਿਨਾ ਜੀਵੇ, ਗੁਰਸਿੱਖ ਨਹੀਂ ਬਚਦਾ ਬਾਣੀ ਤੋਂ ਬਿਨਾ। ਜਿਵੇਂ ਮੱਛੀ ਨਾ ਨੀਰ ਬਿਨਾ ਜੀਵ, ਗੁਰਸਿੱਖ ਨਹੀਂ ਬਚਦਾ ਬਾਣੀ ਤੋਂ ਬਿਨਾ। ਜਿਵੇਂ ਮੱਛੀ ਨਾ ਨੀਰ ਜੀਵ, ਗੁਰਸਿੱਖ ਨਹੀਂ ਬਚਦਾ ਬਾਣੀ ਤੋਂ ਬਿਨਾ। ਜਿਵੇਂ ਮੱਛੀ ਨਾ ਨੀਰ ਗੁਰਸਿੱਖ ਨਹੀਂ ਬਚਦਾ ਬਾਣੀ ਤੋਂ ਬਿਨਾ।
ਜਿਵੇਂ ਮੱਛੀ ਨਾ ਨੀਰ ਬਿਨਾ ਜੀਵੇ,
ਗੁਰਸਿੱਖ ਨਹੀਂ ਬਚਦਾ ਬਾਣੀ ਤੋਂ ਬਿਨਾ,
ਜਿਵੇਂ ਮੱਛੀ ਦਾ ਨੀਰ ਬਿਨਾ ਜੀਵ, ਗੁਰਸਿੱਖ ਨਹੀਂ ਬਚਦਾ ਬਾਣੀ ਤੋਂ ਬਿਨਾ,
ਜਿਵੇਂ ਮੱਛੀ ਨਾ ਨੀਰ ਬਿਨਾ ਜੀਵ, ਨੀਰ ਬਿਨਾ ਜੀਵ, ਸਿੱਖ ਨਹੀਂ ਬਚਦੇ ਬਾਣੀ ਤੋਂ ਬਿਨਾ, ਜਿਵੇਂ ਮੱਛੀ ਨਾ ਨੀਰ ਬਿਨਾ ਜੀਵ, ਗੁਰਸਿੱਖ ਨਹੀਂ ਬਚਦੇ ਬਾਣੀ ਤੋਂ ਬਿਨਾ,
ਜਿਵੇਂ ਮੱਛੀ ਨਾ ਨੀਰ ਬਿਨਾ ਜੀਵ,
ਗੁਰਸਿੱਖ ਨਹੀਂ ਬਚਦੇ ਬਾਣੀ ਤੋਂ, ਪੜੋ ਪੜੋ ਸਾਰੇ,
ਜਿਵੇਂ ਮੱਛੀ
ਸੰਗੋ ਨਾਮਈ
ਬਿਨਾ ਜੀਵ,
ਗੁਰਸਿੱਖ ਨਹੀਂ ਬਚਦੇ ਬਾਣੀ ਤੋਂ, ਬੋਲੋ ਜੀ, ਮੱਛੀ ਨਾ ਨੀਰ ਬਿਨਾ ਜੀਵ, ਗੁਰਸਿੱਖ ਨਹੀਂ ਬਚਦੇ, ਮੱਛੀ ਨਾ ਨੀਰ ਬਿਨਾ
ਜੀਵ, ਗੁਰਸਿੱਖ ਨਹੀਂ ਬਚਦੇ ਬਾਣੀ ਤੋਂ ਬਿਨਾ,
ਵਾਹ 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 ਵਾਹ, ਗੁਰਸਿੱਖ ਨਹੀਂ ਬਚਦੇ ਬਾਣੀ ਤੋਂ ਬਿਨਾ, ਵਾਹ 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 ਵਾਹ, ਗੁਰਸਿੱਖ ਨਹੀਂ ਬਚਦੇ ਬਾਣੀ ਤੋਂ ਬਿਨਾ,
ਵਾਹ 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 ਵਾਹ,
ਗੁਰਸਿੱਖ ਨਹੀਂ ਬਚਦੇ ਬਾਣੀ ਤੋਂ, ਪੜੋ ਪੜੋ,
ਵਾਹ 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 ਵਾਹ,
ਗੁਰਸਿੱਖ ਨਹੀਂ ਬਚਦੇ ਬਾਣੀ ਤੋਂ ਬਿਨਾ, ਵਾਹ 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 ਵਾਹ,
ਗੁਰਸਿੱਖ ਨਹੀਂ ਬਚਦੇ ਬਾਣੀ ਤੋਂ ਬਿਨਾ, ਵਾਹ 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 ਵਾਹ, ਗੁਰਸਿੱਖ ਨਹੀਂ ਬਚਦੇ ਬਾਣੀ ਤੋਂ ਬਿਨਾ,
ਓ ਵਾਹ 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 ਵਾਹ, ਗੁਰਸਿੱਖ ਨਹੀਂ ਬਚਦੇ ਬਾਣੀ ਤੋਂ, ਵਾਹ 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 ਵਾਹ, ਗੁਰਸਿੱਖ ਨਹੀਂ ਬਚਦੇ ਬਾਣੀ ਤੋਂ ਬਿਨਾ,
ਵਾਹ ਵਾਹ ਵਾਹ,
ਗੁਰਸਿੱਖ ਨਹੀਂ ਬਚਦੇ ਬਾਣੀ ਤੋਂ,
ਵਾਹ 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 ਵਾਹ,
ਗੁਰਸਿੱਖ ਨਹੀਂ ਬਚਦੇ ਬਾਣੀ ਤੋਂ, ਵਾਹ 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 ਵਾਹ, ਗੁਰਸਿੱਖ ਨਹੀਂ ਬਚਦੇ, ਵਾਹ 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 ਵਾਹ,
ਗੁਰਸਿੱਖ ਨਹੀਂ ਬਚਦੇ ਬਾਣੀ ਤੋਂ ਬਿਨਾ,
ਜਿਵੇਂ ਮੱਛੀ ਨਾ ਨੀਰ ਬਿਨਾ ਜੀਵ, ਨੀਰ ਬਿਨਾ ਜੀਵ, ਗੁਰਸਿੱਖ ਨਹੀਂ ਬਚਦੇ ਬਾਣੀ ਤੋਂ ਬਿਨਾ, ਜਿਵੇਂ ਮੱਛੀ ਨਾ ਨੀਰ ਬਿਨਾ ਜੀਵ, ਗੁਰਸਿੱਖ ਨਹੀਂ ਬਚਦੇ ਬਾਣੀ ਤੋਂ ਬਿਨਾ,
ਜਿਵੇਂ ਮੱਛੀ ਨਾ ਨੀਰ ਬਿਨਾ ਜੀਵ,
ਗੁਰਸਿੱਖ ਨਹੀਂ ਬਚਦੇ
ਬਾਣੀ ਤੋਂ ਬਿਨਾ,
ਓ ਜਿਵੇਂ ਮੱਛੀ ਨਾ ਨੀਰ ਬਿਨਾ
ਜੀਵ,
ਗੁਰਸਿੱਖ ਨਹੀਂ ਬਚਦੇ
ਬਾਣੀ ਤੋਂ ਬਿਨਾ,
ਗੁਰਸਿੱਖ ਨਹੀਂ ਬਚਦੇ ਬਾਣੀ ਤੋਂ ਬਿਨਾ,
ਜਿਵੇਂ ਮੱਛੀ ਨਾ ਨੀਰ ਬਿਨਾ ਜੀਵ,
ਗੁਰਸਿੱਖ ਨਹੀਂ ਬਚਦੇ ਬਾਣੀ ਤੋਂ
ਬਿਨਾ,
ਜਿਵੇਂ ਮੱਛੀ ਪਾਣੀ ਬਿਨਾ ਨਹੀਂ ਬਚ ਸਕਦੀ, ਤੇ ਗੁਰੂ ਦੇ ਸਿੱਖ ਵੀ ਸੱਚੇ ਗਿਆਨ ਬਿਨਾ ਨਹੀਂ ਬਚ ਸਕਦੇ। ਬਾਣੀ ਨਾਲ ਪਿਆਰ ਕਿਉਂ ਹੈ? ਕਿਉਂਕਿ ਬਾਣੀ ਚੋਂ ਕੀ ਮਿਲਦਾ? ਬਾਣੀ ਗੁਰੂ, ਬਾਣੀ ਚ ਗਿਆਨ ਹੈ, ਗੁਰੂ ਹੈ ਬਾਣੀ, ਬਾਣੀ ਚੋਂ ਗਿਆਨ ਮਿਲਦਾ, ਤੇ ਗਿਆਨ ਸਾਡੀ ਜ਼ਿੰਦਗੀ ਲਈ ਬੜਾ ਜ਼ਰੂਰੀ ਹੈ। ਬਾਣੀ ਚੋਂ ਗਿਆਨ ਮਿਲਣਾ ਤੇ ਗਿਆਨ ਨੂੰ ਅਸੀਂ ਗੁਰੂ ਮੰਨਦੇ ਹਾਂ, ਅਕਲ ਲੈਣੀ ਹੈ, ਗਿਆਨ ਲੈਣਾ, ਜ਼ਿੰਦਗੀ ਅਕਲ ਬਿਨਾਂ ਜਿਉਣ ਦਾ ਸਵਾਦ ਹੀ ਕੋਈ ਨਹੀਂ। ਇੱਕ ਬੰਦਾ ਅਕਲ ਵਾਲਾ, ਇੱਕ ਬੇਅਕਲ ਹੈ, ਜਿਉਂਦੇ ਕੌਣ ਹੈ? ਸਵਾਦ ਜ਼ਿੰਦਗੀ ਕਿਹੜੇ ਸਵਾਦ ਨਾਲ ਜ਼ਿੰਦਗੀ ਕਿਉਂ ਜਿਉਂਦਾ ਜਿਹਨੂੰ ਅਕਲ ਹੈ? ਅਤੇ ਅਕਲ ਦੀ ਤਾਂ ਸਾਨੂੰ ਸਵੇਰੇ ਸ਼ਾਮ ਲੋੜ ਹੈ, ਹਰ ਸਮੇਂ ਲੋੜ ਹੈ, ਸਦਾ ਲੋੜ ਹੈ। ਅਕਲ ਨਾਲ ਜ਼ਿੰਦਗੀ ਜਿਉਣੀ ਹੈ ਅਤੇ ਅਕਲ ਮਿਲਣੀ ਹੈ ਸਾਨੂੰ ਬਾਣੀ 'ਚੋਂ। ਤਾਂ ਕਰਕੇ ਸਿੱਖ ਜਿਹੜਾ ਆ ਉਹ ਬਾਣੀ ਬਿਨਾਂ ਨਹੀਂ ਬਚਦਾ। ਮੈਂ ਕਿਤੇ ਫਸ ਨਾ ਜਾਵਾਂ, ਮੈਂ ਕਿਤੇ ਲੁੱਟਿਆ ਨਾ ਜਾਵਾਂ, ਮੈਂ ਵਕਾਰਾਂ ਦੇ ਧੱਕੇ ਨਾ ਚੜ੍ਹ ਜਾਂ, ਮੈਂ ਉਗਣਾਂ ਦੇ ਵਿੱਚ ਫਸ ਨਾ ਜਾਵਾਂ, ਭਵ ਸਾਗਰ 'ਚ ਮੈਂ ਡੁੱਬ ਨਾ ਜਾਵਾਂ ਕਿਤੇ। ਜਿਉਂਦਾ ਜਿਉਂਦਾ ਭਵ ਸਾਗਰ 'ਚ ਡੁੱਬ ਜਾਵਾਂਗਾ ਜੇ ਬਾਣੀ ਨਾਲੋਂ ਟੁੱਟ ਗਿਆ। ਤਾਂ ਕਰਕੇ ਸਰਸਾ ਦੇ ਕੰਢੇ 'ਤੇ ਬਾਣੀ ਪੜ੍ਹ ਕੇ ਇਸ਼ਾਰਾ ਕਰਕੇ ਬਾਣੀ ਦਾ ਪਿਆਰ ਨਾ ਛੱਡਿਓ ਸਿੱਖੋ, ਅਤੇ ਆਪਾਂ ਕਦੇ ਛੱਡਣਾ ਨਹੀਂ। ਜਿੰਨੇ ਮੇਰੇ ਵੀਰ, ਜਿੰਨੀਆਂ ਮੇਰੀਆਂ ਭੈਣਾਂ ਆਈਆਂ, ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਭਾਵੇਂ ਦੋ ਅੰਗ ਹੀ ਕਰਿਆ ਕਰੋ, ਸਹਿਜ ਪਾਠ ਜ਼ਰੂਰ ਕਰਿਆ ਕਰੋ, ਘਰ ਘਰ ਰੱਖੋ, ਪੋਥੀਆਂ ਲੈ ਆਓ, ਬੜਾ ਹੀ ਸੌਖਾ ਹੈ। ਅਤੇ ਤੁਸੀਂ ਪੜ੍ਹ ਕੇ ਵੇਖੋ, ਦੋ 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 ਅੰਗ ਦੋ ਅੰਗ ਦੋ ਅੰਗ ਕਰੀ ਚੱਲੋ, ਭਾਵੇਂ ਪੰਜ ਨਹੀਂ ਕਰ ਸਕਦੇ, ਦੋ ਹੀ ਕਰੀ ਚੱਲੋ, ਆਰਾਮ ਨਾਲ ਬਾਣੀ ਨੂੰ ਸਮਝ ਸਮਝ ਕੇ ਪੜ੍ਹੋ। ਤੇ ਆਪਣੇ ਆਪ ਹੀ ਸਮਝ ਪੈਂਦੀ ਹੈ। ਬਾਕੀ ਤੇ ਜਿਹੜਾ ਸਾਰਾ ਕੁਝ ਚੱਲਦਾ ਹੀ ਰਹਿੰਦਾ, ਪਰ ਸਟਰੋਂਗ ਹੋਵਾਂਗੇ ਜਦੋਂ ਅਸੀਂ ਬਾਣੀ ਨੂੰ ਸਮਝਾਂਗੇ। ਚਲੋ ਜੀ, ਸਰਸਾ ਪਾਰ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਵਿੱਚ ਗਏ। ਤੇ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਵੀ ਗੱਲ ਕਰਦੇ ਸੀ, ਕਿਉਂਕਿ ਬੜੇ ਸੱਜਣ ਹਾਜ਼ਰ ਹੁੰਦੇ ਆ, ਕਈ ਕੱਲ੍ਹ ਸ਼ਾਇਦ ਨਹੀਂ ਹੋਣੇ, ਅੱਜ ਆਏ ਆ, ਕਈ ਅੱਜ ਆਏ ਆ, ਕਈਆਂ ਤੋਂ ਕੱਲ੍ਹ ਨੂੰ ਨਹੀਂ ਆਇਆ ਜਾਣਾ। ਇੰਟਰਨੈੱਟ ਦੇ ਉੱਤੇ ਬਹੁਤ ਸੁਣਨ ਵਾਲੇ ਹੁੰਦੇ ਆ ਘਰਾਂ 'ਚ ਬੈਠ ਕੇ, ਅਤੇ ਕੱਲ੍ਹ ਵੀ ਆਪਾਂ ਗੱਲ ਕਰਦੇ ਸੀ, ਜਿਹੜੇ ਲਗਾਤਾਰ ਸੁਣਦੇ ਆ ਉਹਨਾਂ ਨੂੰ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ 'ਚ ਜਾ ਕੇ ਵੱਡੇ ਸਾਹਿਬਜ਼ਾਦਿਆਂ ਨੂੰ ਸਤਿਗੁਰੂ ਜੀ ਨੇ ਆਪ ਸ਼ਹੀਦ ਹੋਣ ਵਾਸਤੇ ਭੇਜਿਆ। ਵਾਰੀ ਵਾਰੀ ਸਿਰ ਆਪਣੇ ਬੱਚਿਆਂ ਨੂੰ, ਪਰਿਵਾਰ ਨੂੰ ਲੁਕੋ ਕੇ ਨਹੀਂ ਰੱਖਿਆ, ਕੋਈ ਚੀਜ਼ ਲੁਕੋ ਕੇ ਨਹੀਂ ਰੱਖੀ। ਅੱਜ ਦੀ ਲੀਡਰਸ਼ਿਪ ਇੱਦਾਂ ਦੀ ਹੈ, ਅਗਲਾ ਕਹਿੰਦਾ ਮੇਰਾ ਘਰ ਬਣੇ, ਮੇਰਾ ਸਾਰਾ ਕੁਛ ਬਣੇ, ਕੌਮ ਉੱਜੜਦੀ ਹੈ, ਉੱਜੜੇ, ਪੰਥ ਜਿੱਥੇ ਜਾਂਦਾ ਜਾਵੇ। ਪਰ ਸਤਿਗੁਰੂ ਜੀ ਨੇ ਆਪਣਾ ਪਰਿਵਾਰ ਨਿਸ਼ਾਵਰ ਕੀਤਾ, ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰ ਨੂੰ ਪਿਆਰ ਨਹੀਂ ਕੀਤਾ। ਸਤਿਗੁਰੂ ਜੀ ਨੇ ਆਪਣੇ ਸਾਹਿਬਜ਼ਾਦੇ, ਆਪਣਾ ਪਰਿਵਾਰ ਸਾਡੇ ਲਈ ਵਾਰਿਆ। ਚਲੋ ਜੀ, ਚਮਕੌਰ ਦੀ ਗੜੀ ਤੋਂ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵੱਡੇ ਸਾਹਿਬਜ਼ਾਦੇ ਸ਼ਹੀਦ ਕਰਾ ਕੇ ਨਿਕਲਦੇ ਆ, ਅਤੇ ਆਪਾਂ ਅੱਗੇ ਵੀ ਗੱਲ ਕਰਦੇ ਹੁੰਦੇ ਹਾਂ ਕਿ ਜਦੋਂ ਨਿਕਲੇ, ਕਹਿੰਦੇ ਬੱਦਲਾਂ 'ਚ ਬਿਜਲੀ ਚਮੱਕੇ ਸੀਗੀ ਮਾਰਦੀ, ਹੋਈ ਰੁਸ਼ਨਾਈ ਜਾਂ ਸੁਨਹਿਰੀ ਜਿਹੀ ਤਾਰ ਦੀ, ਦਇਆ ਸਿੰਘ ਵੱਲ ਨਿਗਾਹ ਪਈ ਜਾ ਦਾ ਤਾਰ ਦੀ, ਉਹ ਗੋਦ ਵਿੱਚ ਲਾਸ਼ ਲੈ ਕੇ ਬੈਠਾ ਸੀ ਜੁਝਾਰ ਦੀ। ਦਇਆ ਸਿੰਘ, ਜੁਝਾਰ ਸਿੰਘ ਦਾ ਸਰੀਰ ਗੋਦ ਵਿੱਚ ਲੈ ਕੇ ਬੈਠਾ ਹੈ, ਕੋਲੋਂ ਦੀ ਸੱਚੇ ਪਾਤਸ਼ਾਹ ਇੱਦਾਂ ਲੰਘ ਗਏ ਜਿੱਦਾਂ ਜਾਣਦੇ ਹੀ ਨਹੀਂ ਹੁੰਦੇ। ਕੀ ਸੀ ਕਲਗੀਆਂ ਵਾਲੇ ਦਾ ਵਿਗੜ ਜਾਂਦਾ ਚਾਰ ਹੰਝੂ ਜੇ ਫੁੱਲ ਤੇ ਕੇਰ ਜਾਂਦਾ, ਉਹਦੀ ਤਿਆਗ ਦੀ ਮਹਿੰਦੀ ਨਾ ਲੱਥਣੀ ਸੀ, ਸੁੱਕਾ ਹੱਥ ਜੇ ਚੰਨ ਤੇ ਫੇਰ ਜਾਂਦਾ। ਆਹ ਤੁਹਾਡੇ ਬੱਚੇ ਹੈ, ਇੱਦਾਂ ਲੰਘ ਗਏ ਜਿੱਦਾਂ ਜਾਣਦੇ ਹੀ ਨਹੀਂ ਹੁੰਦੇ। ਮਹਾਰਾਜ, ਇਹ ਤੁਹਾਡੇ ਪੁੱਤ ਹੈ, ਦਇਆ ਸਿੰਘ ਹੁਣੀ ਪੁੱਛਦੇ ਹੈ, ਇੱਦਾਂ ਤੇ ਨਾ ਲੰਘੋ, ਆਹ ਤੁਹਾਡੇ ਬੱਚੇ ਹੈ, ਵੇਖ ਤੇ ਲਓ। ਤੇ ਮਹਾਰਾਜ ਕਹਿੰਦੇ ਜੇ ਰੁਕ ਗਿਆ, ਜੇ ਹੱਥ ਫੇਰਿਆ ਤੇ ਸਾਰਿਆਂ ਤੇ ਫੇਰਾਂਗਾ, ਨਹੀਂ ਤੇ ਕਿਸੇ ਤੇ ਵੀ ਨਹੀਂ, ਆ ਬਾਕੀ ਪਏ ਨਹੀਂ ਦਿਸਦੇ, ਆ ਬਾਕੀ ਵੀ ਤੇ ਮੇਰੇ ਹੀ ਹੈ। ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ, ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ। ਲੋਕੀ ਕਹਿਣਗੇ ਕਹਿਣ ਲੱਖ ਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ। ਇਹਨਾਂ ਮਿਹਣਿਆਂ ਤੋਂ ਸਮਝਾਂ ਮਾਣ ਮਿਲਦਾ ਕਿ ਮੈਂ ਸਰਬੰਸ ਲੁਟਾ ਕੇ ਆ ਗਿਆ ਹਾਂ। ਇਹ ਵੀ ਕਹਿਣ ਲੋਕੀ ਤਾਂ ਵੀ ਝੱਲ ਲਾਂਗਾ ਕਿ ਮੈਂ ਜਾਨ ਬਚਾ ਕੇ ਆ ਗਿਆ ਹਾਂ। ਮੈਨੂੰ ਰਤਾ ਪਰਵਾਹ ਨਹੀਂ, ਭਾਵੇਂ ਜੱਗ ਸਾਰਾ ਮੈਨੂੰ ਲੱਖ ਵਾਰੀ ਰਣ ਦਾ ਚੋਰ ਸਮਝੇ, ਪਰ ਮੈਂ ਇਹ ਨਾ ਸੁਣਾ ਕਿ ਗੋਬਿੰਦ ਸਿੰਘ ਨੇ ਸਿੰਘ ਹੋਰ ਸਮਝੇ ਤੇ ਪੁੱਤ ਹੋਰ ਸਮਝੇ। ਮੈਨੂੰ ਰਣ ਦਾ ਚੋਰ ਕਹਿ ਲਵੇ ਭਾਵੇਂ ਕੋਈ ਵੀ, ਛੱਡ ਕੇ ਚਲੇ ਗਏ, ਪਰ ਮੈਂ ਆਪਣੇ ਜੇ ਹੱਥ ਫੇਰਾਂਗਾ ਸਾਰਿਆਂ ਤੇ, ਮੇਰੇ ਲਈ ਸਾਰੇ ਇੱਕੋ ਜਿਹੇ ਹੈ, ਮੇਰੇ ਲਈ ਪੁੱਤਰਾਂ ਵਿੱਚ ਤੇ ਸਿੱਖਾਂ 'ਚ ਕੋਈ ਫਰਕ ਨਹੀਂ। ਏਦਾਂ ਗੁਰੂ ਸਾਹਿਬ ਨੇ ਇੰਨਾ ਪਿਆਰ ਕੀਤਾ। ਦਇਆ ਸਿੰਘ ਵਰਗੇ ਕਹਿੰਦੇ ਰਹੇ ਮਹਾਰਾਜ ਇੱਕ ਪੁੱਤ ਰੱਖ ਲੈਣਾ ਸੀ, ਛੋਟਿਆਂ ਦਾ ਕੀ ਪਤਾ ਮਿਲਣਗੇ ਕਿ ਨਹੀਂ ਮਿਲਣਗੇ। ਜਿਹੜੇ ਹਾਲਾਤ ਨੇ ਲੱਗਦਾ ਛੋਟੇ ਵੀ ਨਹੀਂ ਮਿਲਣੇ, ਤੇ ਦੋਵੇਂ ਵੱਡੇ ਸ਼ਹੀਦ ਕਰਾ ਲਏ। ਤੇ ਮਹਾਰਾਜ ਕਹਿੰਦੇ ਅੰਮ੍ਰਿਤ ਧਾਰੀ ਆ, ਉੱਠ ਨਿਸ਼ਚਿੰਤ ਹੋ ਕੇ, ਰਾਜੀ ਕਦੀ ਨਹੀਂ ਸਾਰਾ ਸੰਸਾਰ ਰਹਿੰਦਾ, ਲੱਤ ਦੋਹੀ ਬੇੜੀ ਵਿੱਚ ਨਹੀਂ ਸਾਂ ਰੱਖ ਸਕਦਾ, ਜਾਂ ਉਰਾਰ ਹੁੰਦਾ ਜਾਂ ਮੈਂ ਪਾਰ ਰਹਿੰਦਾ। ਇੱਕੋ ਚੀਜ਼ ਹੀ ਸੱਜਣਾ ਰੱਖਣੀ ਸੀ, ਜਾਂ ਅਸੂਲ ਰਹਿੰਦਾ ਜਾਂ ਪਰਿਵਾਰ ਰਹਿੰਦਾ, ਦੋਹਾਂ ਜੋਗੀ ਨਹੀਂ ਸੀ ਦਿਲ ਵਿੱਚ ਥਾਂ ਮੇਰੇ, ਰਹਿੰਦੀ ਕੌਮ ਜਾਂ ਪੁੱਤਾਂ ਦਾ ਪਿਆਰ ਰਹਿੰਦਾ, ਜਾਂ ਕੌਮ ਹੀ ਰੱਖਦੇ ਜਾਂ ਪੁੱਤਾਂ ਦਾ ਪਿਆਰ ਹੀ ਰੱਖਦੇ। ਇੱਕ ਹੀ ਚੀਜ਼ ਰੱਖਣੀ ਸੀ, ਅਤੇ ਅਸੀਂ ਆਪਣੀ ਕੌਮ ਰੱਖ ਲਈ, ਆਪਣੇ ਪੁੱਤਾਂ ਦਾ ਪਿਆਰ ਨਹੀਂ ਰੱਖਿਆ। ਅਸਲ 'ਚ ਸੇਵਾ ਹੁੰਦੀ ਹੋਈ ਇੱਦਾਂ, ਜਿਹੜੇ ਬੰਦੇ ਨੇ ਆਗੂ ਬਣ ਕੇ ਤੁਰਨਾ, ਜਿਹੜੇ ਬੰਦੇ ਨੇ ਕੁਛ ਕਰਨਾ ਹੁੰਦਾ, ਉਹਨੂੰ ਕੁਰਬਾਨ ਹੋਣ ਵਾਸਤੇ ਤਿਆਰ ਰਹਿਣਾ ਚਾਹੀਦਾ, ਖਮਿਆਜੇ ਭੁਗਤਣ ਵਾਸਤੇ ਤਿਆਰ ਰਹਿਣਾ ਚਾਹੀਦਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੇ ਆਪ ਨੂੰ ਸੈੱਟ ਕਰ ਚੁੱਕੇ ਹੈ ਵੀ ਜੋ ਮਰਜ਼ੀ ਹੋਵੇ ਝੱਲ ਲੈਣਾ, ਜਿੰਨੀਆਂ ਮਰਜ਼ੀ ਤਕਲੀਫਾਂ ਆਉਣ ਝੱਲ ਲੈਣੀਆਂ। ਦਇਆ ਸਿੰਘ ਨੇ ਆਖਿਆ ਮਹਾਰਾਜ ਜੇ ਤੁਸੀਂ ਨਹੀਂ ਕਰਨਾ ਤੇ ਮੈਨੂੰ ਹੁਕਮ ਕਰ ਦਿਓ, ਜੀ ਕਰੇ ਇੱਥੇ ਕੁਝ ਪਿਆਰ ਜਤਲਾ ਦਿਆਂ, ਪੱਗ ਲਾ ਕੇ ਸਿਰ ਦੀ ਦੋ ਟੋਟਕੇ ਬਣਾ ਦਿਆਂ, ਨਭਾਈ ਦੀ ਅਖੀਰੀ ਉਹ ਰਸਮ ਨਿਭਾ ਦਿਆਂ, ਅੱਧਾ ਅੱਧਾ ਦੋਹਾਂ ਦੇ ਸਰੀਰਾਂ ਉੱਤੇ ਪਾ ਦਿਆਂ, ਲੱਖਾਂ ਹੀ ਗਰੀਬ ਮਾਪੇ ਇਸ ਜੱਗ ਉੱਤੇ ਆਏ ਹੈ, ਕਫਨੋ ਬਗੈਰ ਦੱਸ ਕਿਹਦੇ ਪੁੱਤ ਗਏ ਹੈ। ਗੁਰੂ ਗੋਬਿੰਦ ਸਿੰਘ ਨੂੰ ਕਹਿੰਦਾ ਮਹਾਰਾਜ ਇੱਕ ਪੁੱਤਰ ਰੱਖ ਲੈਣਾ ਸੀ, ਮੈਂ ਪੱਗ ਲਾ ਕੇ ਦੋ ਟੁਕੜੇ ਬਣਾ ਦਿੰਦਾ, ਇਹਨਾਂ ਦੇ ਸਰੀਰ ਤੇ ਪਾ ਦਿੰਦਾ, ਅੱਗੋਂ ਸੰਨ ਬੋਲੇ ਦਸ਼ਮੇਸ਼ ਲਲਕਾਰ ਕੇ, ਲੈਣਾ ਕੀ ਆ ਸਿੰਘਾ ਮੇਰੇ ਪੁੱਤਾਂ ਨੂੰ ਪਿਆਰ ਕੇ, ਵੇਖ ਲੈ ਮੈਦਾਨ ਵਿੱਚ ਜਰਾ ਚਾਤੀ ਮਾਰ ਕੇ, ਸਿੰਘ ਵੀ ਸ਼ਹੀਦ ਹੋਏ ਕਿੰਨੇ ਜਾਨਾਂ ਵਾਰ ਕੇ, ਔਖ ਸੌਖ ਵਿੱਚ ਮੇਰੇ ਸਿੰਘ ਭਾਈ ਵਾਲ ਨੇ, ਬਿਨਾਂ ਤਨਖਾਹਾਂ ਤੋਂ ਰਹੇ ਜੋ ਮੇਰੇ ਨਾਲ ਨੇ। ਜਿੰਨਾ ਚਿਰ ਇਹਨਾਂ ਦਾ ਹਿਸਾਬ ਨਹੀਂ ਮੁੱਕਦਾ, ਅਜੀਤ ਤੇ ਜੁਝਾਰ ਦੀ ਮੈਂ ਲਾਸ਼ ਨਹੀਂ ਚੁੱਕਦਾ। ਦਇਆ ਸਿੰਘਾ ਮੋਹ ਦੀਆਂ ਕਿਉਂ ਦੇਈ ਜਾਂਦਾ ਥੰਮੀਆਂ, ਸਿੱਖੀ ਦੀਆਂ ਵਾਟਾਂ ਅਜੇ ਹੋਰ ਵੀ ਨੇ ਲੰਮੀਆਂ। ਗੱਲ ਇੱਥੇ ਨਿਬੜ ਨਹੀਂ ਗਈ, ਸਿੱਖੀ ਦੀਆਂ ਵਾਟਾਂ ਤੇ ਬਹੁਤ ਲੰਮੀਆਂ। ਇੰਨਾ ਕਹਿ ਕੇ ਸਤਿਗੁਰੂ ਚਮਕੌਰ ਦੀ ਗੜੀ ਚੋਂ ਤੁਰੇ ਜਾਂਦੇ, ਨਾ ਜੋੜਾ ਨਾ ਘੋੜਾ ਨਾ ਬਾਜ ਨਾ ਸਿਰ ਤੇ ਤਾਰ। ਬੜੀ ਕਾਹਲੀ ਕਾਹਲੀ ਤੁਰੇ ਜਾਂਦੇ, ਬੜੀ ਸਪੀਡ ਨਾਲ ਤੁਰੇ ਜਾਂਦੇ। ਹੱਥ ਵਿੱਚ ਇੱਕ ਨੰਗੀ ਤਲਵਾਰ ਫੜੀ ਹੋਈ, ਇੱਕ ਤਲਵਾਰ ਹੱਥ ਵਿੱਚ ਹੈ, ਕੰਡੇ ਵੱਜਦੇ ਹੈ, ਰੋੜੇ ਵੱਜਦੇ ਹੈ, ਝਾੜੀਆਂ ਵਿੱਚ ਕਦੇ ਚੋਲਾ ਅੜ ਜਾਂਦਾ, ਪਜਾਮੀ ਪਾਟ ਗਈ, ਖੂਨ ਸਿਮਦਾ, ਕਾਹਲੀ ਕਾਹਲੀ ਤੁਰੇ ਜਾਂਦੇ, ਬੜੀ ਤੇਜ਼ੀ ਨਾਲ ਤੁਰੇ ਜਾਂਦੇ। ਇਤਿਹਾਸਕਾਰ ਦੱਸਦੇ ਆ ਕਹਿੰਦੇ ਗੁਰੂ ਸਾਹਿਬ ਦਾ ਕੱਦ 5 ਫੁੱਟ 8-9 ਇੰਚ ਦਾ ਸੀ। ਉਹਨਾਂ ਦੇ ਬਸਤਰ ਜਿਹੜੇ ਆ ਉਹਨਾਂ ਨੂੰ ਮਿਣ ਕੇ ਵੇਖੋ, ਪਰ ਪਤਾ ਹੁਣ ਇਹ ਵੀ ਆਪਾਂ ਪੂਰੀ ਗਰੰਟੀ ਨਾਲ ਨਹੀਂ ਕਹਿ ਸਕਦੇ, ਕਿਉਂਕਿ ਇੰਨਿਆਂ ਸਾਲਾਂ ਦੇ ਬਸਤਰ ਵੀ ਸੁੰਗੜ ਜਾਂਦੇ ਆ, ਛੋਟੇ ਹੋ ਜਾਂਦੇ ਆ, ਆਪਾਂ ਇੱਦਾਂ ਨਹੀਂ ਕਹਿ ਸਕਦੇ। ਕੋਈ ਕਹਿੰਦਾ 5 ਫੁੱਟ 10 ਇੰਚ ਦਾ ਕੱਦ ਸੀ, ਕੋਈ 6 ਫੁੱਟ ਦਾ ਦੱਸਦਾ। ਧੰਨ ਗੁਰੂ ਗੋਬਿੰਦ ਸਿੰਘ, ਬੜਾ ਫੁਰਤੀਲਾ ਸਰੀਰ ਸੀ, ਘੋੜ ਸਵਾਰੀ ਕਰਨ ਵਾਲੇ ਤਾਂ ਵੈਸੇ ਹੀ ਬਹੁਤ ਫੁਰਤੀਲੇ ਹੁੰਦੇ ਹੈ। ਉਹਨਾਂ ਵੇਲਿਆਂ ਦੇ ਵਿੱਚ ਘੋੜ ਸਵਾਰੀ ਕਰਨੀ, ਬਚਪਨ ਤੋਂ ਹੀ ਗੁਰੂ ਸਾਹਿਬ ਬਹੁਤ ਛਾਂਟਿਆ ਹੋਇਆ ਸਰੀਰ ਸੀ, ਬੜੀ ਤੇਜ਼ੀ ਦੇ ਨਾਲ ਕਾਹਲੀ ਕਾਹਲੀ ਤੁਰੇ ਜਾਂਦੇ ਹੈ। ਬੱਚੇ ਆਪਣੇ ਸਾਹਿਬਜ਼ਾਦੇ 18 ਸਾਲ ਦਾ ਹੋਇਆ ਨਹੀਂ ਅਜੀਤ ਸਿੰਘ, ਅਤੇ 15 ਦਾ ਹੋਇਆ ਨਹੀਂ ਅਜੇ, 14 ਦਾ ਹੋਇਆ ਨਹੀਂ ਅਜੇ ਜੁਝਾਰ ਸਿੰਘ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਚਰਨੀ ਦਿਸੇ ਨਾ ਮਖਮਲੀ ਜੋੜਾ, ਜਾਮਾ ਲੀਰ ਲੀਰ ਹੋ ਗਿਆ। ਚਰਨੀ ਦਿਸੇ ਨਾ ਮਖਮਲੀ ਜੋੜਾ, ਜਾਮਾ ਲੀਰ ਲੀਰ ਹੋ ਗਿਆ।
ਚਰਨੀ ਦਿਸੇ ਨਾ ਮਖਮਲੀ ਜੋੜਾ, ਜਾਮਾ ਲੀਰ ਲੀਰ ਹੋ ਗਿਆ। ਚਰਨੀ ਜਮਾਲੀ ਰੋਲੀ ਹੋ ਗਿਆ, ਚਰਨੀ ਦਿਸੇ ਨਾ ਮਖਮਲੀ ਜੋੜਾ, ਜਮਾਲੀ ਰੋਲੀ ਹੋ ਗਿਆ। ਚਰਨੀ ਦਿਸੇ ਨਾ ਮਖਮਲੀ ਜੋੜਾ, ਜਮਾਲੀ ਰੋਲੀ ਹੋ ਗਿਆ।
ਚੱਲਿਆ ਵਾਂਗ ਫਕੀਰਾਂ ਮਾਲਕ ਦੁਨੀਆ ਦਾ, ਚੱਲਿਆ ਵਾਂਗ ਫਕੀਰਾਂ ਮਾਲਕ ਤਾਜਾਂ ਦਾ,
ਫਕੀਰਾ ਮਾਲਕ ਦੁਨੀਆ ਦਾ,
ਚੱਲਿਆ ਵਾਂਗ ਫਕੀਰਾ ਮਾਲਕ ਤਾਜਾਂ ਦਾ,
ਚੱਲਿਆ ਵਾਂਗ ਫਕੀਰਾ ਮਾਲਕ ਦੁਨੀਆ ਦਾ, ਚੱਲਿਆ ਵਾਂਗ ਫਕੀਰਾ ਮਾਲਕ ਤਾਜਾਂ ਦਾ।
ਉਹ ਚੱਲਿਆ ਵਾਂਗ ਫਕੀਰਾ ਮਾਲਕ ਤਖਤਾਂ ਦਾ, ਚੱਲਿਆ ਵਾਂਗ ਫਕੀਰਾ ਮਾਲਕ ਤਖਤਾਂ ਦਾ,
ਉਹ ਚੱਲਿਆ ਵਾਂਗ ਮਾਲਕ ਤਖਤਾ ਦਾ,
ਅੱਜ ਚੱਲਿਆ
ਵਾਂਗ ਫਕੀਰਾ ਮਾਲਕ ਤਖਤਾ ਦਾ,
ਅੱਜ ਚੱਲਿਆ
ਵਾਂਗ ਫਕੀਰਾ ਮਾਲਕ ਤਖਤਾ ਦਾ, ਚੱਲਿਆ ਵਾਂਗ ਫਕੀਰਾ ਮਾਲਕ ਤਖਤਾ ਦਾ।
ਚਰਨੀ ਦਿਸੇ ਨੋ ਮੁਖਮਲੀ ਜੋੜਾ, ਜਮਾਲੀ ਰੋਲੀ ਹੋ ਗਿਆ। ਚਰਨੀ ਦਿਸੇ ਨਾ ਮਖਮਲੀ ਜੋੜਾ, ਜਮਾਲੀ ਰੋਲੀ ਕਹਿੰਦੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਚੱਲਦੇ ਚੱਲਦੇ
ਬਹਿਲੌਲਪੁਰ ਪਿੰਡ ਚ ਪਹੁੰਚ ਗਏ। ਹੁਣ ਧੁੰਦ ਵਿੱਚ ਪਤਾ ਤੇ ਲੱਗਦਾ ਨਹੀਂ ਕਿੱਧਰ ਜਾਣਾ ਹੈ, ਰਾਹ ਕੋਈ ਦਿਸਦਾ ਨਹੀਂ। ਕੁਦਰਤੀ ਅੱਗੇ ਇੱਕ ਪਿੰਡ ਆਉਂਦਾ ਹੈ ਤੇ ਪਿੰਡ ਦਾ ਨਾਮ ਬਹਿਲੌਲਪੁਰ ਹੈ ਤੇ ਬਹਿਲੌਲਪੁਰ ਪਿੰਡ ਦੇ ਵਿੱਚ ਉੱਥੇ ਬਾਰ ਬਾਰ ਇੱਕ ਛੱਪੜ ਹੈ ਤੇ ਛੱਪੜ ਦੇ ਕੰਢੇ ਤੇ ਪੁਰਾਣੇ ਲੋਕੀ ਟੋਭਿਆਂ ਛੱਪੜਾਂ 'ਚ ਨਹਾਉਂਦੇ ਸੀ। ਛੱਪੜ ਦੇ ਉੱਤੇ ਨਹਾਉਣ ਆਇਆ ਇੱਕ ਬ੍ਰਾਹਮਣ ਹੈ, ਰਾਮ 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 ਸਵੇਰੇ ਸਵੇਰੇ ਬੋਲਦਾ, ਹੱਥ 'ਚ ਲਾਲਟੈਨ ਫੜ ਕੇ ਨਹਾਉਣ ਆਇਆ ਤੇ ਗੁਰੂ ਸਾਹਿਬ ਜੀ ਜਦੋਂ ਉਹਦੇ ਹੱਥ 'ਚ ਲਾਲਟੈਨ ਫੜੀ ਹੈ ਤੇ ਉਹਦੇ ਨੇੜੇ ਗਏ, ਰਾਮ ਰਾਮ ਕਰਦਾ। ਮਹਾਰਾਜ ਕਹਿੰਦੇ ਰਾਮ ਦੇ ਭਗਤਾ ਗੱਲ ਸੁਣ ਭਾਈ, ਉਹ ਲਾਲਟੈਨ ਦੇ ਨਾਲ ਗੁਰੂ ਸਾਹਿਬ ਨੂੰ ਇੱਦਾਂ ਵੇਖਦਾ ਹੈ ਉੱਪਰ ਤੋਂ ਲੈ ਕੇ ਥੱਲੇ ਤੱਕ, ਚਰਨਾਂ 'ਚ ਜੋੜਾ ਨਹੀਂ, ਕੰਡੇ ਵੱਜੇ ਹੋਏ ਹੈ, ਚਿੱਕੜ ਨਾਲ ਚਰਨ ਲਿਬੜੇ ਹੋਏ ਹੈ, ਪਜਾਮੀ ਪਾਟੀ ਪਈ ਹੈ, ਚੋਲਾ ਵੀ ਪਾਟਿਆ ਪਿਆ। ਤੇ ਉਹਨੇ ਇੱਕਦਮ ਪੁੱਛਿਆ, ਹਾਂਜੀ ਦੱਸੋ। ਗੁਰੂ ਸਾਹਿਬ ਕਹਿੰਦੇ ਰਾਮ ਦਿਆ ਭਗਤਾ ਪਿੰਡ ਕਿਹੜਾ ਹੈ? ਕਹਿੰਦਾ ਜੀ ਬਹਿਲੌਲਪੁਰ ਹੈ। ਤੇ ਗੁਰੂ ਸਾਹਿਬ ਨੂੰ ਚੇਤਾ ਆਇਆ ਵੀ ਸਾਡਾ ਇੱਥੇ ਮਸੰਦ ਰਹਿੰਦਾ, ਪੂਰਨ ਮਸੰਦ। ਤੇ ਉਸੇ ਵੇਲੇ ਕਹਿੰਦੇ ਭਾਈ ਇੱਥੇ ਇੱਕ ਪੂਰਨ ਮਸੰਦ ਰਹਿੰਦਾ, ਤੂੰ ਉਹਨੂੰ ਜਾਣਦਾ ਹੈ? ਕਹਿੰਦਾ ਜੀ ਜਿਹੜਾ ਆਨੰਦਪੁਰ ਵਾਲੇ ਗੁਰੂ ਦਾ ਸਿੱਖ ਆ। ਏਦਾਂ ਕਿਹਾ, ਆਨੰਦਪੁਰ ਵਾਲੇ ਗੁਰੂ ਦਾ ਸਿੱਖ ਆ, ਮੈਂ ਉਹਨੂੰ ਜਾਣਦਾ। ਮਹਾਰਾਜ ਕਹਿੰਦੇ ਫਿਰ ਮੈਨੂੰ ਉਹਦੇ ਘਰ ਲੈ ਜਾਏਗਾ, ਜੇ ਤੂੰ ਜਾਣਦਾ ਹੈ ਤੇ ਮੈਨੂੰ ਉਹਦੇ ਘਰ ਲੈ ਜਾਏਗਾ। ਕਹਿੰਦਾ ਹਾਂਜੀ, ਮੈਂ ਇਸ਼ਨਾਨ ਕਰਨ ਆਇਆ ਸੀ, ਨਹਾ ਬਾਅਦ ਵਿੱਚ ਲੈਣਾ, ਪਹਿਲਾਂ ਤੁਹਾਨੂੰ ਉਹਦੇ ਘਰ ਲੈ ਚੱਲਣਾ। ਕਹਿੰਦੇ ਉਸੇ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੂੰ ਉਹ ਬ੍ਰਾਹਮਣ ਪੂਰਨ ਮਸੰਦ ਦੇ ਘਰ ਛੱਡਣ ਚਲਿਆ ਗਿਆ। ਪੂਰਨ ਮਸੰਦ ਕੌਣ ਹੈ? ਆਨੰਦਪੁਰ ਸਾਹਿਬ ਜਾਂਦਾ ਹੁੰਦਾ ਹੈ, ਅਗਰਾਈਆਂ ਇਕੱਠੀਆਂ ਕਰਦਾ ਹੈ, ਦਸਵੰਧ ਇਕੱਠਾ ਕਰਦਾ ਹੈ, ਮਸੰਦ ਹੈ, ਜਿਵੇਂ ਜਥੇਦਾਰ ਥਾਪਿਆ ਹੋਇਆ ਇਲਾਕੇ ਦਾ ਮਸੰਦ ਹੈ ਪੂਰਨ ਮਸੰਦ। ਬੜਾ ਨਾਮਵਰ ਹੈ, ਘਰ ਵਿੱਚ ਸਤਸੰਗ ਹੁੰਦੀ ਰਹਿੰਦੀ ਹੈ, ਗੁਰੂ ਗੋਬਿੰਦ ਸਿੰਘ ਦੀਆਂ ਬਾਤਾਂ ਹੁੰਦੀਆਂ ਰਹਿੰਦੀਆਂ, ਗੁਰੂ ਗੋਬਿੰਦ ਸਿੰਘ ਬਾਰੇ ਵਿਚਾਰ ਹੁੰਦੀ ਰਹਿੰਦੀ ਹੈ, ਇੱਥੇ ਸੰਗਤ ਆਉਂਦੀ ਜਾਂਦੀ ਰਹਿੰਦੀ ਹੈ ਪੂਰਨ ਮਸੰਦ ਦੇ ਘਰ। ਤੇ ਪੂਰਨ ਮਸੰਦ ਕਈ ਵਾਰੀ ਆਨੰਦਪੁਰ ਸਾਹਿਬ ਜਾਂਦਾ ਤੇ ਗੁਰੂ ਗੋਬਿੰਦ ਸਿੰਘ ਨੂੰ ਕਹਿੰਦਾ, ਮਹਾਰਾਜ ਮੇਰੇ ਘਰ ਕਦੇ ਚਰਨ ਪਾਇਓ, ਮੇਰੇ ਘਰ ਕਦੇ ਚਰਨ ਪਾਇਓ, ਆਇਓ ਜ਼ਰੂਰ ਦਰਸ਼ਨ ਦਿਓ। ਤੇ ਮਹਾਰਾਜ ਕਹਿੰਦੇ ਸੀ ਪੂਰਨ ਮਸੰਦ ਨੂੰ, ਕਹਿੰਦੇ ਕਦੇ ਨਾ ਕਦੇ ਆਵਾਂਗੇ ਜ਼ਰੂਰ। ਤੇ ਜਦੋਂ ਉਸ ਪੰਡਿਤ ਨੇ ਰਾਮ ਰਾਮ ਕਰਦੇ ਨੇ ਆਖਿਆ ਵੀ ਇਹ ਬਹਿਲੌਲਪੁਰ ਪਿੰਡ ਹੈ, ਤੇ ਸਤਿਗੁਰ ਨੂੰ ਚੇਤਾ ਆਇਆ ਵੀ ਇੱਥੇ ਤੇ ਪੂਰਨ ਮਸੰਦ ਰਹਿੰਦਾ ਹੈ, ਤੇ ਮਹਾਰਾਜ ਕਹਿੰਦੇ ਚੱਲ ਛੱਡ ਕੇ ਆ ਉਹਦੇ ਘਰ। ਉਹ ਬ੍ਰਾਹਮਣ ਛੱਡਣ ਵਾਸਤੇ ਚਲਿਆ ਗਿਆ, ਇੱਕ ਵੱਡੀ ਹਵੇਲੀ ਹੈ, ਹਵੇਲੀ ਦਾ ਦਰਵਾਜ਼ਾ, ਦਰਵਾਜ਼ਾ ਖੁਲਾਇਆ, ਦਰਵਾਜ਼ਾ ਖੋਲਿਆ, ਪੂਰਨ ਮਸੰਦ ਦੇ ਨੌਕਰ ਜਿਉਣੇ ਨੇ, ਜਿਉਣਾ ਨੌਕਰ ਹੈ, ਉੱਪਰ ਚਬਾਰੇ ਦੇ ਵਿੱਚ ਪੂਰਨ ਮਸੰਦ ਰਹਿੰਦਾ, ਥੱਲੇ ਪਸ਼ੂ ਰੱਖੇ ਹੈ, ਪਸ਼ੂਆਂ ਦੇ ਵਿੱਚ ਮੰਜੀ ਡਾਹ ਕੇ ਜਿਉਣਾ ਰਹਿੰਦਾ, ਜਿਉਣਾ ਮਸੰਦ, ਜਿਉਣਾ ਨੌਕਰ ਹੈ। ਇਹਨੇ ਦਰਵਾਜ਼ਾ ਖੋਲਿਆ, ਗੁਰੂ ਸਾਹਿਬ ਜਦੋਂ ਅੰਦਰ ਗਏ, ਉਹ ਬ੍ਰਾਹਮਣ ਕਹਿੰਦਾ ਤੁਹਾਨੂੰ ਮਿਲਣ ਵਾਸਤੇ ਤੇਰੇ ਮਾਲਕ ਨੂੰ ਕੋਈ ਆਇਆ, ਤੂੰ ਅੰਦਰ ਵਾੜ ਲੈ, ਮੈਂ ਚੱਲਿਆ। ਬ੍ਰਾਹਮਣ ਵਾਪਸ ਮੁੜ ਗਿਆ, ਗੁਰੂ ਗੋਬਿੰਦ ਸਿੰਘ ਉਹਦੇ ਘਰ ਚਲੇ ਗਏ, ਉਹਨੇ ਦਰਵਾਜ਼ਾ ਬੰਦ ਕਰ ਲਿਆ। ਹੁਣ ਜਿਉਣਾ ਨੌਕਰ ਪੂਰਨ ਮਸੰਦ ਦਾ, ਇਹਨੇ ਗੁਰੂ ਗੋਬਿੰਦ ਸਿੰਘ ਦੇ ਪਹਿਲੀ ਵਾਰੀ ਦਰਸ਼ਨ ਕੀਤੇ, ਇਹ ਜਾਣਦਾ ਨਹੀਂ, ਪਰ ਘਰ ਵਿੱਚ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ, ਮਾਲਕ ਗੱਲਾਂ ਕਰਦਾ ਹੈ, ਪੂਰਨ ਮਸੰਦ ਗੱਲਾਂ ਕਰਦਾ ਰਹਿੰਦਾ ਸੀ, ਵਿਚਾਰ ਹੁੰਦੀ ਸੀ, ਜੀ ਬੜਾ ਦਰਸ਼ਨ ਨੂੰ ਕਰਦਾ ਸੀ, ਇਹਨੇ ਦਰਸ਼ਨ ਕੀਤੇ ਨਹੀਂ ਸੀ ਅਜੇ। ਮੱਝਾਂ ਦੇ ਵਿੱਚ, ਪਸ਼ੂਆਂ ਦੇ ਵਿੱਚ ਮੰਜਾ ਡਾਹ ਕੇ ਬੈਠਾ ਹੈ, ਗੁਰੂ ਸਾਹਿਬ ਨੂੰ ਮੰਜੇ 'ਤੇ ਬਾਤਾ, ਮੰਜੇ 'ਤੇ ਬਿਠਾ ਕੇ ਕਹਿੰਦਾ ਹਾਂਜੀ ਹੁਕਮ ਕਰੋ। ਲਾਲਟੈਨ ਜਗਾਈ ਹੋਈ ਹੈ ਅਤੇ ਗੁਰੂ ਸਾਹਿਬ ਕਹਿੰਦੇ ਹੈ ਪੂਰਨ ਮਸੰਦ ਕਿੱਥੇ ਹੈ? ਕਹਿੰਦੇ ਜੀ ਉਹ ਤਾਂ ਆਰਾਮ ਕਰਦੇ ਹੈ ਉੱਪਰ। ਮਹਾਰਾਜ ਕਹਿੰਦੇ ਬੁਲਾ। ਕਹਿੰਦੇ ਬੁਲਾ ਤਾਂ ਲਵਾਂਗਾ, ਪਰ ਇਹ ਤਾਂ ਦੱਸਣਾ ਹੀ ਪੈਣਾ ਵੀ ਕੌਣ ਆਇਆ, ਇਹ ਤਾਂ ਦੱਸਣਾ ਹੀ ਪੈਣਾ ਵੀ ਮਿਲਣ ਕੌਣ ਆਇਆ। ਮਹਾਰਾਜ ਕਹਿੰਦੇ ਆਨੰਦਪੁਰ ਸਾਹਿਬ ਤੋਂ ਮੈਂ ਆਇਆ ਅਤੇ ਨਾਮ ਮੇਰਾ ਗੋਬਿੰਦ ਸਿੰਘ ਹੈ। ਇੱਦਾਂ ਕਿਹਾ ਨਾ ਜਦੋਂ, ਉਹ ਤਾਂ ਇੱਕਦਮ ਠਠੰਬਰ ਗਿਆ ਵੀ ਇਹ ਗੁਰੂ ਗੋਬਿੰਦ ਸਿੰਘ ਨੇ, ਇੰਨੀ ਸਿਫਤ ਸੁਣਦਾ ਹੁੰਦਾ ਸੀ ਉਹਨਾਂ ਦੀ, ਦਰਸ਼ਨ ਕਰਨ ਨੂੰ ਜੀ ਵੀ ਬੜਾ ਕਰਦਾ ਸੀ ਵੀ ਕਦੇ ਮਿਲਾਂਗਾ ਜ਼ਰੂਰ। ਤੇ ਇੱਕਦਮ ਜਦੋਂ ਇਦਾਂ ਮੰਜੇ ਆਪਣੇ ਤੇ ਬਹਾਤਾ ਇੱਕਦਮ ਬੜਾ ਠਠੰਬਰ ਗਿਆ ਕਹਿੰਦਾ ਜੀ ਧੰਨ ਭਾਗ ਮੇਰੇ ਫਟਾਫਟ ਲਿਬੜੇ ਚਰਨ ਸਾਫ਼ ਕੀਤੇ ਕੰਡੇ ਕੱਢਦਾ ਹੈ ਸਫਾਈ ਕਰਦਾ ਹੈ ਅੱਗ ਬਾਲ ਦਿੱਤੀ ਧੂਣੀ ਲਾ ਦਿੱਤੀ ਹੱਥ ਸੇਕੋ ਮਹਾਰਾਜ ਸੇਕ ਆਵੇ ਮਾੜਾ ਜਿਹਾ ਹੱਥ ਪੈਰ ਸੇਕੋ ਏਦਾਂ ਧੂਣੀ ਲਾ ਦਿੱਤੀ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬੈਠੇ ਹੈ ਤੇ ਕਹਿੰਦਾ ਮੈਂ ਹੁਣੇ ਹੀ ਲਿਆਇਆ ਸਦਕੇ ਹੱਥ ਚਰਨ ਸਾਫ਼ ਕਰਕੇ ਚਿੱਕੜ ਸਾਫ਼ ਕਰਦਾ ਕੰਡੇ ਕੱਢਦਾ ਹੋਇਆ ਭੱਜ ਕੇ ਪੂਰਨ ਮਸੰਦ ਨੂੰ ਬੁਲਾਉਣ ਜਾਂਦਾ ਕਹਿੰਦਾ ਜੀ ਛੇਤੀ ਥੱਲੇ ਆਓ ਛੇਤੀ ਥੱਲੇ ਆਓ ਪੂਰਨ ਮਸੰਦ ਕਹਿੰਦਾ ਕੀ ਹੋ ਗਿਆ ਦਰਵਾਜ਼ਾ ਖੜਕਾਈ ਜਾਂਦਾ ਸਵੇਰੇ ਸਵੇਰੇ ਕੀ ਹੋ ਗਿਆ ਕਹਿੰਦਾ ਥੱਲੇ ਗੁਰੂ ਗੋਬਿੰਦ ਸਿੰਘ ਆਏ ਹੈ ਤੇ ਜਦੋਂ ਸੁਣਿਆ ਵੀ ਗੁਰੂ ਗੋਬਿੰਦ ਸਿੰਘ ਉਹ ਤੇ ਹੈਰਾਨ ਹੋ ਗਿਆ ਪੂਰਨ ਮਸੰਦ ਕਹਿੰਦਾ ਕਿੰਨੇ ਜਣੇ ਨੇ ਕਹਿੰਦੇ ਇਕੱਲੇ ਹੀ ਛੱਡ ਕੇ ਕੌਣ ਗਿਆ ਉਹ ਫਲਾਣਾ ਬ੍ਰਾਹਮਣ ਛੱਡ ਕੇ ਗਿਆ ਇਕੱਲੇ ਨੇ ਇਕੱਲੇ ਹੈ ਜੀ ਨਾਲ ਕੋਈ ਨਹੀਂ ਕਹਿੰਦੇ ਨਾ ਇੱਕ ਤਲਵਾਰ ਹੱਥ 'ਚ ਫੜੀ ਹੈ ਨੰਗੀ ਸ੍ਰੀ ਸਾਹਿਬ ਤਲਵਾਰ ਹੋਰ ਕੁਛ ਨਹੀਂ ਥੱਲੇ ਬੈਠੇ ਹੈ ਕਹਿੰਦੇ ਤੈਨੂੰ ਕੀ ਪੁੱਛਿਆ ਆ ਕੇ ਕਹਿੰਦੇ ਮੈਨੂੰ ਪੁੱਛਿਆ ਵੀ ਪੂਰਨ ਮਸੰਦ ਨੂੰ ਮਿਲਣਾ ਹੈ ਤੇ ਪੂਰਨ ਮਸੰਦ ਕਹਿੰਦਾ ਫਿਰ ਤੂੰ ਕੀ ਕਿਹਾ ਮੈਂ ਕਹਿਤਾ ਜੀ ਮੈਂ ਬੁਲਾ ਕੇ ਲਿਆਉਂਦਾ ਉਹ ਕਹਿੰਦਾ ਉਹ ਕਮਲਿਆ ਤੂੰ ਇਹ ਕਹਿ ਦੇਣਾ ਸੀ ਮੈਂ ਘਰ ਹੀ ਹੈ ਨਹੀਂ ਤੂੰ ਇਹ ਕਿਉਂ ਕਹਿਤਾ ਮੈਂ ਘਰ ਹੀ ਹਾਂ ਉਹ ਤੇ ਹੈਰਾਨ ਹੋ ਗਿਆ ਕਹਿੰਦਾ ਤੁਸੀਂ ਤੇ ਇੰਨੀਆਂ ਸਿਫਤਾਂ ਕਰਦੇ ਤੁਸੀਂ ਤੇ ਲੋਕਾਂ ਨੂੰ ਜੋੜਦੇ ਹੋ ਤੁਸੀਂ ਤੇ ਗੱਲਾਂ ਕਰਦੇ ਹੋ ਜਥੇਦਾਰ ਹੈ ਤੂੰ ਤੇ ਮਸੰਦ ਹੈ ਏਰੀਏ ਦੇ ਲੋਕਾਂ ਨੂੰ ਜੋੜ ਕੇ ਉੱਥੇ ਲੈ ਕੇ ਜਾਂਦਾ ਅੱਜ ਕਹੀ ਜਾਂਦਾ ਤੂੰ ਇਹ ਕਹਿੰਦਾ ਮੈਂ ਘਰ ਨਹੀਂ ਕਹਿੰਦਾ ਤੂੰ ਕਹਿ ਦਿੰਦਾ ਮੈਂ ਘਰ ਨਹੀਂ ਕਮਲਿਆ ਤੈਨੂੰ ਪਤਾ ਨਹੀਂ ਉਹਨਾਂ ਤੇ ਬਿਪਤਾ ਦਾ ਸਮਾਂ ਆਇਆ ਇੰਨੇ ਮਹੀਨਿਆਂ ਦਾ ਘੇਰਾ ਪਿਆ ਸਰਕਾਰਾਂ ਉਹਨੇ ਮਗਰ ਲੱਗੀਆਂ ਇਹਨਾਂ ਦਾ ਸਾਥ ਦੇ ਕੇ ਇਹਨਾਂ ਨੂੰ ਘਰ 'ਚ ਵਾੜ ਕੇ ਮਰਨਾ ਹੈ ਕਿੱਡਾ ਨੁਕਸਾਨ ਕਰਵਾ ਲਵਾਂਗੇ ਅੱਜ ਇਹਨਾਂ ਨੂੰ ਜੀਆਂ ਨੂੰ ਕਹਾਂਗੇ ਰੋਟੀ ਖਵਾਵਾਂਗੇ ਸੇਵਾ ਕਰਾਂਗੇ ਫੌਜਾਂ ਕੱਲ੍ਹ ਨੂੰ ਸਾਨੂੰ ਪੁੱਛਣਗੀਆਂ ਸਰਕਾਰ ਦੇ ਧੱਕੇ ਚੜ੍ਹ ਜਾਂਗੇ ਇਹਨਾਂ ਦਾ ਘਰ ਜੀਆਂ ਨੂੰ ਕਹਿਣਾ ਖਤਰਨਾਕ ਹੈ ਗਲਤ ਕੀਤਾ ਤੂੰ ਇਹ ਦੱਸਣਾ ਸੀ ਮੈਂ ਘਰ ਹੀ ਨਹੀਂ ਚੱਲ ਜੇ ਕਹਿਤਾ ਨਾ ਤੇ ਜਾ ਥੱਲੇ ਜਾ ਕੇ ਕਹਿ ਵੀ ਸਾਨੂੰ ਤੁਹਾਡੇ ਦਰਸ਼ਨਾਂ ਦੀ ਲੋੜ ਨਹੀਂ ਦਰਸ਼ਨ ਕਰਨੇ ਹੋਣਗੇ ਅਨੰਦਪੁਰ ਆ ਜਾਵਾਂਗੇ ਹੁਣੇ ਸਾਡੇ ਘਰ ਚੋਂ ਬਾਹਰ ਜਾਓ ਇਹ ਗੱਲ ਪੂਰਨ ਮਸੰਦ ਨੇ ਕਹੀ ਬਹਿਲੋਲਪੁਰ ਪਿੰਡ ਦਾ ਮਸੰਦ ਤੇ ਵੇਖੋ ਆਪਾਂ ਕਈ ਵਾਰੀ ਨਾ ਪਿੱਟਣ ਲੱਗ ਜਾਂਦੇ ਹਾਂ ਹਾਏ ਜੀ ਸਾਡੀ ਕਦਰ ਨਹੀਂ ਕਰਦੇ ਅਸੀਂ ਫਲਾਣੇ ਨੂੰ ਇੰਡੀਆ ਤੋਂ ਸੱਦਿਆ ਹੁਣ ਸਾਡੀ ਬਾਤ ਨਹੀਂ ਪੁੱਛਦਾ ਅਸੀਂ ਫਲਾਣੇ ਦੇ ਵੀਜ਼ੇ ਲਵਾਏ ਫਲਾਣੇ ਨੂੰ ਸੈੱਟ ਕੀਤਾ ਫਲਾਣੇ ਦੇ ਬਿਜ਼ਨਸ 'ਤੇ ਸੈੱਟ ਕੀਤਾ ਫਲਾਣੇ ਦੀ ਹੈਲਪ ਕੀਤੀ ਇੱਥੇ ਤਾਂ ਲੋਕਾਂ ਨੇ ਗੁਰੂ ਗੋਬਿੰਦ ਸਿੰਘ ਨਾਲ ਇੱਦਾਂ ਕੀਤੀ ਹੈ ਤੂੰ ਕਿਹੜੇ ਬਾਗ ਦੀ ਮੂਲੀ ਹੈ ਆਖੋ ਸਤਨਾਮ
ਸ੍ਰੀ ਵਾਹ
ਸਾਡੇ ਨਾਲ ਇੱਦਾਂ ਨਾ ਹੋਵੇ ਉਹਨਾਂ ਦਾ ਜੀਵਨ 'ਤੇ ਪੜ੍ਹੋ ਇਹੋ ਜਿਹੇ ਸਮੇਂ 'ਤੇ ਘਰ ਜਾਣਾ ਅਤੇ ਘਰ ਵਾਲਿਆਂ ਨੇ ਕਹਿਣਾ ਕਿ ਘਰੋਂ ਬਾਹਰ ਜਾਓ ਐਸਾ ਜੀਵਨ ਸੀ ਪਰ ਕਮਾਲ ਦੀ ਗੱਲ ਇਹ ਹੈ ਕਿ ਸਹਿਜ ਬੜਾ ਹੈ ਅਤੇ ਪਤਾ ਵੀ ਸੀ ਵੀ ਜਿਹੜੇ ਰਾਹ 'ਤੇ ਤੁਰਿਆ ਇਹੋ ਜਿਹਾ ਕੁਝ ਤਾਂ ਹੁਣ ਹੋਣਾ ਹੀ ਹੈ ਇਹ ਤਾਂ ਇੱਦਾਂ ਹੀ ਹੁੰਦਾ ਫਿਰ ਜਿਹੜਾ ਰਾਹ ਚੁਣਨਾ ਤੁਸੀਂ ਇੱਦਾਂ ਹੀ ਹੋਣਾ ਫਿਰ ਚਾਹੇ ਪਿਰਥੀ ਵਾਲਾ ਚੁਣ ਲਓ ਚਾਹੇ ਗੁਰੂ ਅਰਜਨ ਦੇਵ ਜੀ ਵਾਲਾ ਚੁਣ ਲਓ ਪਿਰਥੀ ਵਾਲੇ ਰਾਹ 'ਤੇ ਤੁਰੋਗੇ ਅਤੇ ਸੁੱਖ ਸਹੂਲਤਾਂ ਬਥੇਰੀਆਂ ਆਉਣਗੀਆਂ ਗੁਰੂ ਅਰਜਨ ਦੇਵ ਜੀ ਵਾਲੇ ਰਾਹ 'ਤੇ ਤੁਰੋਗੇ ਤਾਂ ਤਵੀਆਂ ਆਉਣਗੀਆਂ ਦੇਗਾਂ ਆਉਣਗੀਆਂ ਫਿਰ ਤਾਂ ਇਹੀ ਆਏਗਾ ਮਰਜ਼ੀ ਆਪਣੀ ਹੈ ਪੈਕੇਜ ਥੋੜ੍ਹਾ ਵੀ ਪੈਕੇਜ ਪੂਰੇ ਦਾ ਪੂਰਾ ਹੀ ਮਿਲਣਾ ਜਾਂ ਇੱਧਰ ਤੁਰੋ ਜਾਂ ਫਿਰ ਇੱਧਰ ਤੁਰੋ ਪੰਥ ਵਿੱਚ ਤੁਰਨਾ ਚ ਹੁਣ ਅੱਜ ਸਿੱਖ ਧਰਮ 'ਚ ਤੁਰੋ ਜਾਂ ਤਾਂ ਗਦਾਰ ਕਹਾਓ ਪੰਥ ਦੁਖੀ ਕਹਾਓ ਪੰਥ 'ਚੋਂ ਛੇਕੇ ਜਾਓ ਜਾਂ ਇਹ ਹੋ ਸਕਦਾ ਅਤੇ ਜੇ ਦੂਜੇ ਪਾਸੇ ਤੁਰੋਗੇ ਫਿਰ ਪੰਥ ਰਤਨ ਦਾ ਅਵਾਰਡ ਲਓ ਅਕਾਲ ਤਖ਼ਤ 'ਤੇ ਬੁਲਾ ਕੇ ਬੱਲੇ ਬੱਲੇ ਮਿਲੇਗੀ ਸਤਿਕਾਰ ਮਿਲੇਗਾ ਚਾਹੇ ਉਹ ਲੈ ਲਓ ਅਤੇ ਚਾਹੇ ਛੇਕੇ ਜਾਓ ਪੰਥ ਦੇ ਗਦਾਰ ਬਣੋ ਦੋ ਹੀ ਰਾਹ ਹੈ ਚਾਹੇ ਤਾਂ ਸਰਕਾਰ ਉਹਨਾਂ ਦੀਆਂ ਚਾਪਲੂਸੀਆਂ ਕਰਕੇ ਪੈਰਾਂ 'ਚ ਬਹਿ ਜਾਓ ਜਾ ਕੇ ਚਾਹੇ ਇਹ ਕਰ ਲਓ ਅਤੇ ਚਾਹੇ ਤੁਸੀਂ ਸਖ਼ਤ ਹੋ ਕੇ ਸਟੈਂਡ ਲੈ ਲਓ ਫਿਰ ਦੂਜੇ ਪਾਸੇ ਨੂੰ ਚੱਲ ਪੋ ਦੋਵੇਂ ਹੀ ਰਾਹ ਹੈ ਜਿਹੜੇ 'ਤੇ ਮਰਜ਼ੀ ਚੱਲ ਪੋ ਉੱਧਰ ਸੁੱਖ ਹੈ ਇੱਧਰ ਪਰੇਸ਼ਾਨੀ ਹੈ ਪਰ ਧੱਕੇ ਦੁੱਖ ਤਕਲੀਫਾਂ ਵਾਲਿਆਂ ਨੂੰ ਹੀ ਦੁਨੀਆ ਯਾਦ ਕਰਦੀ ਹੈ ਪਿਆਰਿਓ ਗੁਰੂ ਅਰਜਨ ਦੇਵ ਜੀ ਦੀ ਜ਼ਿੰਦਗੀ 'ਚੋਂ ਤਵੀਆਂ ਨਿਕਲ ਗਈਆਂ ਦੇਗਾਂ ਨਿਕਲ ਗਈਆਂ ਤਾਂ ਮਗਰ ਕੀ ਬਚਣਾ ਹੈ ਉਹ ਹੈ ਹੀ ਗੁਰੂ ਅਰਜਨ ਦੇਵ ਤਾਂ ਆ ਉਹਨਾਂ ਦੀ ਜ਼ਿੰਦਗੀ 'ਚ ਇੰਨੇ ਦੁੱਖ ਆਏ ਹੱਸ ਕੇ ਚੱਲ ਗਏ ਤਾਂ ਹੀ ਗੁਰੂ ਅਰਜਨ ਦੇਵ ਜੀ ਹੈ। ਗੁਰੂ ਗੋਬਿੰਦ ਸਿੰਘ ਤਾਂ ਬਹੁਤ ਵਾਰ ਹੁੰਦਾ ਹੈ ਕਿਉਂਕਿ ਉਹਨਾਂ ਦੀ ਜ਼ਿੰਦਗੀ 'ਚ ਚਮਕੌਰ ਦੀ ਗੜੀ ਆਉਂਦੀ ਹੈ, ਉਹਨਾਂ ਦੀ ਜ਼ਿੰਦਗੀ 'ਚ ਸਰਹੰਦ ਦੀਆਂ ਨੀਹਾਂ ਆਉਂਦੀਆਂ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਮਾਛੀ ਵੜ ਦੇ ਜੰਗਲ ਆਉਂਦੇ ਹੈ, ਤਾਂ ਗੁਰੂ ਗੋਬਿੰਦ ਸਿੰਘ ਹੈ। ਕਿੰਨੀਆਂ ਤਕਲੀਫਾਂ ਝੱਲਦੇ ਹੈ ਤਾਂ ਅਸੀਂ ਕਹਿੰਦੇ ਹਾਂ ਵੀ ਗੁਰੂ ਗੋਬਿੰਦ ਸਿੰਘ ਵਰਗਾ ਕਿਹੜਾ ਬਣ ਜਾਏਗਾ। ਇਮਤਿਹਾਨ ਹੋਏ ਨਾ ਤੇ ਬੱਚੇ ਦਾ ਪਾਸ ਹੋਣ ਦਾ ਪਤਾ ਕਿੱਦਾਂ ਲੱਗਣਾ। ਜਿਹੜਾ ਕਿਸੇ ਵੱਡੇ ਅਹੁਦੇ ਤੇ ਗਿਆ ਤੇ ਬੜੇ ਪੇਪਰ ਦੇ ਕੇ ਆਇਆ ਤਾਂ ਹੀ ਕਹਿੰਦੇ ਅੱਜ ਵਕੀਲ ਬਣ ਗਿਆ ਜੀ, ਇਹ ਅੱਜ ਜੱਜ ਬਣ ਗਿਆ ਜੀ, ਇਹ ਅੱਜ ਵੱਡੇ ਅਹੁਦੇ ਤੇ ਪਹੁੰਚਿਆ ਤੇ ਤਾਂ ਹੀ ਪਹੁੰਚਿਆ। ਜੇ ਇਗਜ਼ਾਮ ਹੋਏ, ਇਮਤਿਹਾਨ ਹੋਏ, ਪਰਚੇ ਪਏ, ਇਹ ਪਰਚੇ ਹੈ ਜਿਹੜਿਆਂ ਵਿੱਚੋਂ ਪਾਸ ਹੋਣਾ ਪੈਂਦਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇੜੇ ਹੈ, ਆਹ ਦੁੱਖ ਤਕਲੀਫਾਂ ਜਿਹੜੀਆਂ ਉਹਨਾਂ ਨੂੰ ਪਤਾ ਸੀ ਵੀ ਆਉਣੀਆਂ, ਇਹ ਮੁਸੀਬਤਾਂ ਆਉਣੀਆਂ, ਪਰ ਹੱਸ ਹੱਸ ਕੇ ਚੱਲਦੇ ਰਹੇ। ਕਹਿੰਦੇ ਉਹਦੇ ਘਰੋਂ ਜਦੋਂ ਕਿਹਾ ਵੀ ਮੇਰੇ ਘਰੋਂ ਹੁਣੇ ਚੱਲੇ ਜਾਓ ਤੇ ਥੱਲੇ ਨੂੰ ਉਤਰੇ ਆਉਂਦੇ ਹੈ, ਜਿਉਣਾ ਉਤਰੇ ਆਉਂਦਾ ਹੈ, ਕਿਵੇਂ ਕਵੇ ਵੀ ਮਹਾਰਾਜ ਘਰੋਂ ਜਾਓ, ਨੌਕਰ ਹੈ ਜਿਉਣਾ ਤੇ। ਤੇ ਜਿਉਣੇ ਨੇ ਗੁਰੂ ਗੋਬਿੰਦ ਸਿੰਘ ਨੂੰ ਕਿਹਾ, ਕਹਿੰਦਾ ਮਹਾਰਾਜ ਤੁਰਿਆ ਵੇ ਥੱਲੇ ਨੂੰ। ਮਹਾਰਾਜ ਕਹਿੰਦੇ ਆ ਜਾ ਆ ਜਾ, ਮੈਂ ਸੁਣ ਲਿਆ ਸਾਰਾ ਕੁਝ, ਟਿੱਕੀ ਰਾਤ ਹੈ, ਮੈਨੂੰ ਸਾਰਾ ਕੁਝ ਹੀ ਸੁਣਦਾ, ਅਸੀਂ ਚੱਲੇ ਹਾਂ, ਤੇਰੇ ਮਾਲਕ ਨੂੰ ਕਈ ਫਿਕਰ ਨਾ ਕਰ, ਤੇਰੇ 'ਤੇ ਬਿਪਤਾ ਨਹੀਂ ਆਉਂਦੀ, ਸਾਨੂੰ ਅਸੀਂ ਚੱਲੇ ਹਾਂ। ਜਦੋਂ ਤੁਰਨ ਲੱਗੇ ਜਿਉਣਾ, ਕਹਿੰਦਾ ਮਹਾਰਾਜ ਮੇਰੇ ਕੋਲ ਤਾਂ ਛੱਪਰੀ ਵੀ ਹੁੰਦੀ, ਤੁਹਾਨੂੰ ਲੈ ਜਾਂਦਾ ਮੈਂ ਆਪਣੀ ਛੱਪਰੀ 'ਚ, ਅੱਜ ਤਾਂ ਮੇਰੇ ਕੋਲ ਹੈ ਹੀ ਕੱਖ ਨਹੀਂ, ਮੈਂ ਤੁਹਾਨੂੰ ਕਿੱਥੇ ਲੈ ਕੇ ਜਾਵਾਂ। ਕਹਿੰਦੇ ਫਿਰ ਗੁਰੂ ਸਾਹਿਬ ਉਹਦੇ ਘਰੋਂ ਚੱਲ ਕੇ, ਉਹਨੇ ਅੱਗ ਪਾਤੀ, ਇੱਕ ਟਿੰਡ ਪਈ ਸੀ, ਟਿੰਡ ਦੇ ਵਿੱਚ ਰੱਸੀ ਬੰਨ ਕੇ ਉਹਦੀ ਸਾਈਡ 'ਤੇ ਅੱਗ ਪਾਤੀ। ਕਹਿੰਦਾ ਨੇੜੇ ਜਿੱਥੇ ਤੱਕ ਜਾਂਦੀ ਹੈ ਮਹਾਰਾਜ, ਠੰਡ ਬਹੁਤ ਹੈ, ਸੇਕ ਲੱਗਦਾ ਜਾਏਗਾ। ਇੱਦਾਂ ਨੇੜੇ ਨੇੜੇ ਸੇਕ ਲੱਗਦਾ ਗਿਆ, ਉਹੀ ਟਿੰਡ ਦੇ ਵਿੱਚ ਅੱਗ ਪਾਈ ਸੀ ਜਿਹੜੀ ਜਿਉਣੇ ਨੇ ਲੱਕੜਾਂ ਪਾਤੀਆਂ, ਉਹ ਅੱਗ ਬੁੱਝ ਗਈ। ਗੁਰੂ ਸਾਹਿਬ ਮਾਛੀਵੜ ਦੇ ਜੰਗਲ 'ਚ ਜਦੋਂ ਗਏ, ਕੰਡਿਆਂ ਦੀ ਵਿਛਾ ਲਈ ਸੇਜ, ਅਤੇ ਉੱਥੇ ਟਿੰਡ ਦਾ, ਉਹੀ ਟਿੰਡ ਜਿਹੜੀ ਬੁੱਝ ਗਈ ਸੀ ਅੱਗ, ਉਸੇ ਟਿੰਡ ਦਾ ਗੁਰੂ ਸਾਹਿਬ ਨੇ ਸਰਾਣਾ ਲਾ ਲਿਆ। ਕੰਡਿਆਂ ਦੀ ਸੇਜ ਵਿਛਾ ਕੇ ਗੁਰੂ ਗੋਬਿੰਦ ਸਿੰਘ ਮਾਛੀਵੜ ਦੇ ਜੰਗਲ ਵਿੱਚ ਇੱਦਾਂ ਪਏ ਹੈ ਜਿਵੇਂ ਕੋਈ ਕਰਜਾਈ ਕਰਜ਼ਾ ਲਾ ਕੇ ਸੁਰਖਰੂ ਹੋ ਕੇ ਸੌਂਦਾ, ਬੋਝ ਲਾ ਦਿੱਤਾ ਹੁੰਦਾ। ਕਿਉਂ? ਵੱਡਿਆਂ ਨੂੰ ਹੱਸ ਹੱਸ ਕੇ ਸ਼ਹੀਦ ਹੁੰਦਿਆਂ ਵੇਖਿਆ, ਬੜੇ ਸੁਰਖਰੂ ਹੋ ਕੇ ਮਾਛੀਵੜ ਦੇ ਜੰਗਲ ਵਿੱਚ ਗੁਰੂ ਗੋਬਿੰਦ ਸਿੰਘ ਪਏ ਆ। ਕਵੀ ਨੇ ਲਿਖੀਆਂ ਲਾਈਨਾਂ ਕੁਛ, ਕਹਿੰਦੇ ਜੰਗਲ ਹੈ ਨਾ ਜਿਹੜਾ ਜੰਗਲ, ਉਹ ਵੀ ਕਹਿੰਦਾ ਹੈ ਜੰਗਲ ਗੁਰੂ ਗੋਬਿੰਦ, ਕਿਉਂਕਿ ਜਿਹੜੇ ਕਵੀ ਹੁੰਦੇ ਆ ਨਾ, ਕਵੀ ਕਲਪਨਾ ਕਰਦੇ ਆ, ਆਪਣੀ ਸੁਰਤ ਦੀ ਉਡਾਰੀ ਨਾਲ ਉਹ ਵੇਖਦੇ ਆ, ਕਵੀ ਆਪਣੇ ਤਰੀਕੇ ਨਾਲ ਸੋਚਦੇ ਆ। ਪੋਇਟਰੀ ਹੁੰਦੀ ਹੈ, ਪੋਇਟਰੀ ਜਦੋਂ ਬਣਨੀ ਹੈ ਕਾਵ ਭਾਸ਼ਾ ਵਿੱਚ, ਇੱਦਾਂ ਫਿਰ ਕਵੀ ਸੋਚਦਾ ਹੈ ਵੀ ਸੂਰਜ ਕੀ ਕਹਿੰਦਾ ਹੋਣਾ ਹੈ ਉਦੋਂ, ਕੰਡੇ ਕੀ ਕਹਿੰਦੇ ਹੋਣਗੇ ਉਦੋਂ, ਜੰਗਲ ਕੀ ਕਹਿੰਦਾ ਹੋਣਾ ਹੈ ਉਦੋਂ, ਗੜੀ ਕੀ ਕਹਿੰਦੀ। ਜਿੱਦਾਂ ਆਪਾਂ ਪੜ੍ਹਦੇ ਹਾਂ, ਗੜੀ ਚਮਕੌਰ ਵਾਲੀ ਹੋਕੇ ਲਾ ਪੁਕਾਰਦੀ, ਕੱਫਣ ਤੋਂ ਵਾਂਝੀ ਲਾਸ਼ ਅਜੀਤ ਤੇ ਜੁਝਾਰਦੀ। ਉਹ ਗੜੀ ਥੋੜ੍ਹਾ ਬੋਲਦੀ ਹੈ, ਇਹ ਕਵੀ ਦੀ ਕਲਪਨਾ ਬੋਲਦੀ ਹੈ, ਇੱਕ ਸਿੱਖ ਦਾ ਪਿਆਰ ਬੋਲਦਾ, ਇਹ ਜਰੀਏ ਗੜੀ ਦੇ ਬੋਲਦਾ, ਗੜੀ ਦੇ ਜਰੀਏ ਇੱਕ ਸਿੱਖ ਦਾ ਪਿਆਰ ਬੋਲਦਾ। ਇਸੇ ਤਰ੍ਹਾਂ ਜੰਗਲ ਦੇ ਜਰੀਏ ਇਹ ਵੀ ਇੱਕ ਕਵੀ ਦਾ ਪਿਆਰ ਬੋਲਦਾ। ਉਹ ਜਦੋਂ ਕਵਿਤਾ ਬਣਾਉਂਦਾ ਉਸ ਵੇਲੇ ਉਹ ਬਹਾਨਾ ਜੰਗਲ ਦਾ, ਪਰ ਗੱਲ ਆਪਣੇ ਦਿਲ ਦੀ ਕਹਿੰਦਾ, ਬਹਾਨਾ ਗੜੀ ਦਾ, ਗੱਲ ਆਪਣੇ ਦਿਲ ਦੀ ਕਹਿੰਦਾ। ਕਦੇ ਨੀਂਹ ਨੂੰ ਕਹਿੰਦਾ, ਕਦੇ ਦੀਵਾਰ ਨੂੰ ਕਹਿੰਦਾ ਵੀ ਤੂੰ ਨਰਕ 'ਚ ਚਲੇ ਜਾਂਦੀ, ਸਰਹੰਦ ਦੀ ਦੀਵਾਰ ਨਰਕ 'ਚ ਚਲੇ ਜਾਂਦੀ। ਉਹ ਗੜੀ ਦੇ, ਉਹ ਦੀਵਾਰਾਂ ਦੇ ਬਹਾਨੇ ਆਪਣੇ ਦਿਲ ਦੀ ਗੱਲ ਕਰਦਾ। ਕਵੀ ਫਿਰ ਆਪਣੇ ਦਿਲ ਦੀ ਗੱਲ ਇੱਦਾਂ ਹੀ ਕਰਦੇ ਨਾ, ਜੰਗਲ ਨਹੀਂ ਬੋਲਦਾ, ਗੜੀਆਂ ਨਹੀਂ ਬੋਲਦੀਆਂ, ਨੀਹਾਂ ਨਹੀਂ ਬੋਲਦੀਆਂ, ਇਹ ਪਿਆਰਿਆਂ ਦਾ ਪਿਆਰ ਬੋਲਦਾ ਵੀ ਜੇ ਮੈਂ ਜੰਗਲ ਹੁੰਦਾ ਤੇ ਮੈਂ ਕੀ ਕਹਿੰਦਾ, ਮੇਰੇ ਦਿਲ ਦੀ ਆਵਾਜ਼ ਮੈਂ ਗੜੀ ਦੇ ਬਹਾਨੇ ਕਹਿਣੀ ਆ, ਮੈਂ ਆਪਣੇ ਦਿਲ ਦੀ ਆਵਾਜ਼ ਨੂੰ ਜੰਗਲ ਦੇ ਬਹਾਨੇ ਕਹਿਣਾ ਵੀ ਜੰਗਲ ਕਿੱਦਾਂ ਕਹਿੰਦਾ ਹੋਏਗਾ। ਉਹ ਪਿਆਰ ਪਿਆਰਿਆਂ ਦਾ ਪਿਆਰ ਹੈ, ਨਾ ਕਿ ਉਹ ਜੰਗਲ ਬੋਲਦਾ, ਉਹ ਤੇ ਪਿਆਰੇ ਬੋਲਦੇ, ਉਹਨਾਂ ਦੇ ਅੰਦਰ ਦੀ ਆਵਾਜ਼ ਆ, ਹਿਰਦੇ ਦੀ ਆਵਾਜ਼ ਆ ਵੀ ਜੰਗਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਰਸ ਜਦੋਂ ਕੰਡਿਆਂ ਦੀ ਸੇਜ ਵਿਛਾ ਕੇ ਟਿੰਡ ਦਾ ਸਰਾਣਾ ਲਾ ਕੇ ਪਏ ਹੈ। ਉਸ ਵੇਲੇ ਕਹਿੰਦੇ ਕੀ ਹੈ, ਜੰਗਲ ਕੀ ਕਹਿੰਦਾ, ਜੰਗਲ ਮਤਲਬ ਇੱਕ ਪਿਆਰੇ ਦਾ ਪਿਆਰ ਕੀ ਕਹਿੰਦਾ, ਇੱਕ ਕਵੀ ਦੀ ਕਲਮ ਕੀ ਕਹਿੰਦੀ। ਹਾਂਜੀ,
ਜੰਗਲ ਮਾਛੀ ਵਾੜੇ ਦਾ ਬੇਨਤੀ ਕਰੇ ਹਵਾਵਾਨੂੰ, ਜੰਗਲ ਮਾਛੀ ਵਾੜੇ ਦਾ ਬੇਨਤੀ ਕਰੇ ਹਵਾਵਾਨੂੰ।
ਇਹ ਜੰਗਲ ਬੋਲਦਾ ਕਿ ਇੱਕ ਕਵੀ ਬੋਲਦਾ? ਕਵੀ, ਉਹਦਾ ਹਿਰਦਾ, ਉਹਦਾ ਪਿਆਰ ਬੋਲਦਾ ਜੰਗਲ ਦੇ ਤੇ ਬਹਾਨੇ ਕਹਿ ਰਿਹਾ। ਹੁਣ ਫੇਰ ਕੋ
ਜੰਗਲ ਮਾਛੀ ਵਾੜੇ ਦਾ ਬੇਨਤੀ ਕਰੇ ਹਵਾਵਾਨੂੰ, ਇਹ ਕੋਈ ਆਮ ਮੁਸਾਫਿਰ ਨਹੀਂ, ਸੰਤ ਮਹਾਨ ਸੁਤਾਏ, ਇਹ ਕੋਈ ਆਮ ਮੁਸਾਫਿਰ ਨਹੀਂ, ਸੰਤ ਮਹਾਨ ਸੁਤਾਏ, ਐਵੇਂ ਸ਼ੋਰ ਨਾ ਕਰਿਓ ਮੇਰਾ ਮਹਿਮਾਨ ਸੁਤਾਏ, ਕਿਤੇ ਸ਼ੋਰ ਨਾ ਕਰਿਓ ਮੇਰਾ ਮਹਿਮਾਨ ਸੁਤਾਏ, ਜੰਗ ਕਰਦਾ ਆਏ ਕੋਈ ਸੰਤ ਸਿਪਾਹੀਏ, ਮੁਖੜੇ ਤੋਂ ਚਲਕ ਰਿਹਾ ਇਹਦੇ ਨੂਰ ਨਾਹੀ, ਜੰਗ ਕਰਦਾ ਆਏ ਇਹ ਕੋਈ ਸੰਤ ਸਿਪਾਹੀਏ, ਮੁਖੜੇ ਤੋਂ ਚਲਕ ਰਿਹਾ ਇਹਦੇ ਨੂਰ ਨਾਹੀ, ਹੈ ਲਿਬਾਸ ਫਕੀਰੀ ਦਾ ਉਂਝ ਸੁਲਤਾਨ ਸੁਤਾਏ, ਹੈ ਲਿਬਾਸ ਫਕੀਰੀ ਦਾ ਉਂਝ ਸੁਲਤਾਨ ਸੁਤਾਏ, ਐਵੇਂ ਛੋਰ ਨਾ ਕਰਿਓ ਮੇਰਾ ਮਹਿਮਾਨ ਸੁਤਾਏ, ਕਿਤੇ ਸ਼ੋਰ ਨਾ ਕਰਿਓ ਮੇਰਾ ਮਹਿਮਾਨ ਸੁਤਾਏ, ਘਰ ਬਾਰ ਲੁਟਾਇਆ ਸੱਚ ਦੇ ਰਾਹ ਘਰ ਬਾਰ ਲੁਟਾਇਆ ਸੱਚ ਦੇ ਰਾਹ ਉੱਤੇ, ਫਿਰ ਵੀ ਹੈ ਸ਼ੁਕਰ ਦੇ ਰਹਿੰਦਾ ਹਰ ਸਾਹੋਤੇ, ਪੂਰਾ ਟੱਬਰ ਕੌਮ ਲਈ ਕਰ ਕੁਰਬਾਨ ਸੁਤਾਏ, ਪੂਰਾ ਟੱਬਰ ਕੌਮ ਦੇ ਲਈ ਕਰ ਕੁਰਬਾਨ ਸੁਤਾਏ, ਕਿਤੇ ਸ਼ੋਰ ਨਾ ਕਰਿਓ ਮੇਰਾ ਮਹਿਮਾਨ ਸੁਤਾਏ, ਐਵੇਂ ਸ਼ੋਰ ਨਾ ਕਰਿਓ ਮੇਰਾ ਤੇਰਾ ਮਹਿਮਾਨ ਸੁਤਾ ਦੋ ਜਗ ਦਾ ਮਾਲਕ ਏ ਮੇਰੇ ਵੇੜੇ ਆਇਆ ਦੋ ਜਗ ਦਾ ਮਾਲਕ ਏ ਕਰ ਚੋਰ ਹਵਾਏ ਨੀ ਕਰ ਚੋਰ ਹਵਾਏ ਨੀ ਇਹ ਵੱਡੀ ਸ਼ਾਨ ਸੁਤਾਏ ਕਿਤੇ ਸ਼ੋਰ ਨਾ ਕਰਿਓ ਮੇਰਾ ਮਹਿਮਾਨ ਸੁਤਾ ਐਵੇਂ ਸ਼ੋਰ ਨਾ ਕਰਿਓ ਮੇਰਾ ਮਹਿਮਾਨ ਸੁਤਾ ਸੰਗ ਤੇ ਮੈਂ ਜੰਗਲ ਸੀ ਹੁਣ ਜੰਨਤ ਬਣ ਗਿਆ ਲੋਕੋ ਮੈਂ ਜੰਗਲ ਸੀ ਹੁਣ ਜੰਨਤ ਬਣ ਗਿਆ ਹਾਂ ਦਸ਼ਮੇਸ਼ ਸ਼ੈਨ ਸ਼ਾਦੇ ਚਰਣਾ ਵਿੱਚ ਖੜ ਗਿਆ ਹਾਂ ਪੂਰੀ ਸਿੱਖ ਕੌਮ ਦੀ ਅੱਜ ਪਹਿਚਾਣ ਸੁਤਾਏ ਕਿਤੇ ਸ਼ੋਰ ਨਾ ਕਰਿਓ ਮੇਰਾ ਮਹਿਮਾਨ ਸੁਤਾਏ ਜੰਗਲ ਮਾਛੀ ਵਾੜੇ ਦਾ ਬੇਨਤੀ ਕਰੇ ਹਵਾਵਾਂ ਨੂੰ ਇਹ ਕੋਈ ਆਮ ਮੁਸਾਫਿਰ ਨਹੀਂ ਸੰਤ ਮਹਾਨ ਸੁਤਾਏ ਕਿਤੇ ਸ਼ੋਰ ਨਾ ਕਰਿਓ ਮੇਰਾ ਮਹਿਮਾਨ ਸੁਤਾਏ ਐਵੇਂ ਸ਼ੋਰ ਨਾ ਕਰਿਓ ਮੇਰਾ ਮਹਿਮਾਨ ਸੁਤਾਏ
ਇਹ ਹੈ ਜੀ ਪਿਆਰਿਆਂ ਦਾ ਪਿਆਰ ਇਹ ਹੈ ਪਿਆਰ ਵਾਲਿਆਂ ਦਾ ਹਿਰਦਾ ਇਹ ਜਜ਼ਬਾਤ ਹੈ ਜਜ਼ਬਾਤੀਆਂ ਦੇ ਇਹ ਜਜ਼ਬਾਤ ਹੈ ਉਹ ਫਿਰ ਇਮੋਸ਼ਨ ਜਿਹੜੇ ਹੈ ਅੰਦਰ ਦੇ ਉਹ ਪੋਇਟਰੀ ਪੋਇਟਰੀ ਦੁਆਰਾ ਕੱਢਦੇ ਹੈ ਇੱਦਾਂ ਭਾਵਨਾਵਾਂ ਵੀ ਜੰਗਲ ਕਹਿ ਰਿਹਾ ਜੰਗਲ ਨਹੀਂ ਕਹਿ ਰਿਹਾ ਇਹ ਪਿਆਰਾ ਕਹਿ ਰਿਹਾ ਕਵੀ ਕਹਿ ਰਿਹਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੰਗਲ ਦੇ ਵਿੱਚ ਪਏ ਹੈ ਅਤੇ ਲੱਭਦੇ ਲੱਭਦੇ ਭਾਈ ਦਇਆ ਸਿੰਘ ਹੋਣੀ ਆਏ ਭਾਈ ਮਾਨ ਸਿੰਘ ਆਇਆ ਭਾਈ ਦਇਆ ਸਿੰਘ ਆਇਆ ਜਦੋਂ ਗੁਰੂ ਸਾਹਿਬ ਦੇ ਕੋਲ ਪਹੁੰਚੇ ਅਤੇ ਵੇਖ ਕੇ ਮਹਾਰਾਜ ਨੂੰ ਜੰਗਲ ਦੇ ਵਿੱਚ ਪਿਆਂ ਨੂੰ ਅਤੇ ਹੈਰਾਨ ਹੋ ਗਏ ਵੈਰਾਗ ਦਾ ਜਲ ਆਇਆ ਅੱਖਾਂ ਦੇ ਵਿੱਚੋਂ ਅਤੇ ਦਇਆ ਸਿੰਘ ਨੇ ਆਖਿਆ ਸੱਚੇ ਪਾਤਸ਼ਾਹ ਕੰਡਿਆਂ ਦੀ ਸੇਜ ਵਿਛਾ ਕੇ ਪਏ ਹੋ ਹੈਰਾਨ ਹੋਇਆ ਵੇਖ ਕੇ ਗੁਰੂ ਗੋਬਿੰਦ ਸਿੰਘ ਨੂੰ ਕੰਡਿਆਂ ਦੀ ਸੇਜ ਵਿਛਾ ਕੇ ਪਿਆਂ ਨੂੰ ਕਹਿਣ ਲੱਗਾ ਸੱਚੇ ਪਾਤਸ਼ਾਹ ਤੁਹਾਨੂੰ ਤੇ ਇੰਨੇ ਸੁੱਖ ਸੁੱਖਾਂ ਦੇ ਨਾਲ ਇੰਨੇ ਤੁਹਾਡੀ ਮਾਤਾ ਨੇ ਪਾਲਿਆ ਕਿੰਨਾ ਤੁਹਾਨੂੰ ਪਿਆਰ ਦਿੱਤਾ ਕਿਉਂਕਿ ਮਾਤਾ ਗੁਜਰ ਕੌਰ ਜੀ ਦੀ 42 ਸਾਲ ਦੀ 40-42 ਸਾਲ ਦੀ ਉਮਰ ਸੀ ਜਦੋਂ 42 ਸਾਲ ਦੀ ਵਾਫ ਕਰਨਾ ਉਮਰ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ ਵੱਡੀ ਉਮਰ ਦੇ ਵਿੱਚ ਘਰ ਵਿੱਚ ਪੁੱਤਰ ਹੋਇਆ ਤੇ 31-32 ਸਾਲ ਵਿਆਹ ਨੂੰ ਹੋ ਚੁੱਕੇ ਸੀ ਕਿਉਂਕਿ 9 ਸਾਲ ਦੀ ਉਮਰ ਵਿੱਚ ਸ਼ਾਦੀ ਹੋ ਗਈ ਸੀ ਮਾਤਾ ਗੁਜਰੀ ਦੀ 9 ਸਾਲ ਦੀ ਉਮਰ ਵਿੱਚ ਵਿਆਹ ਹੋਇਆ ਤੇ 40 ਸਾਲ ਤੋਂ ਜ਼ਿਆਦਾ ਉਮਰ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਤੇ ਉਹਨੇ ਫਿਰ ਉਸ ਵੇਲੇ ਭਾਈ ਦਇਆ ਸਿੰਘ ਹੋਣਾ ਨੇ ਆ ਕੇ ਆਖਿਆ ਸੱਚੇ ਪਾਤਸ਼ਾਹ ਜਿਵੇਂ ਕਲਗੀਆਂ ਵਾਲਿਆ ਚੰਨ ਮਾਹੀਆ ਕੁਝ ਯਾਦ ਹੈ ਬੀਤੀ ਬਤਾਈ ਤੈਨੂੰ ਹੀਰੇ ਜੜੇ ਰੰਗੀਲੇ ਪੰਘੂੜਿਆਂ ਵਿੱਚ ਰਹਿੰਦੀ ਲੋਰੀਆਂ ਦਿੰਦੀ ਸੀ ਦਾਈ ਤੈਨੂੰ ਮਤਾ ਪਿੰਡੇ ਤੇ ਕੋਈ ਝਰੀਟ ਆ ਜਾਏ ਖਰਵੀ ਉਂਗਲ ਨਾ ਕਿਸੇ ਸੁਹਾਈ ਤੈਨੂੰ ਮਾਂ ਨੇ ਸਮਝ ਕੇ ਬਰਫ਼ ਦਾ ਚੰਨ ਚਿੱਟਾ ਤੱਤੀ ਵਾਹ ਨਾ ਚਾਨਣਾ ਲਾਈ ਤੈਨੂੰ ਰਤਾ ਰਹਿ ਗਿਆ ਵੱਟ ਜੇ ਬਿਸਤਰੇ ਤੇ ਰਾਤੀ ਰੱਖਿਆ ਉਹਨੇ ਜਗਾਈ ਤੈਨੂੰ ਮੈਂ ਹੈਰਾਨ ਹਾਂ ਗੁਜਰੀ ਦਿਆ ਸੋਹਲ ਫੁੱਲਾ ਨੀਂਦ ਸੂਲਾਂ ਤੇ ਕਿਸ ਤਰ੍ਹਾਂ ਆਈ ਤੈਨੂੰ ਕਹਿੰਦਾ ਮੈਂ ਹੈਰਾਨ ਹਾਂ ਸੂਲਾਂ ਤੇ ਕਿੱਦਾਂ ਸੌਂ ਗਏ ਇਹ ਵੀ ਪਿਆਰੇ ਕਵੀ ਦਾ ਕਿਸੇ ਕਵੀ ਦਾ ਪਿਆਰ ਹੈ ਜਿਹੜਾ ਇਸ ਰੂਪ ਵਿੱਚ ਬਿਆਨ ਕਰਦਾ ਤੈਨੂੰ ਕੰਡਿਆਂ ਤੇ ਨੀਂਦ ਕਿਵੇਂ ਆਈ ਮਹਿਲਾਂ ਵਿੱਚ ਰਹਿਣ ਵਾਲਿਆ ਤੈਨੂੰ ਕੰਡਿਆਂ ਤੇ ਨੀਂਦ ਕਿਵੇਂ ਆਈ ਮਹਿਲਾਂ ਵਿੱਚ ਰਹਿਣ ਵਾਲਿਆ ਤੈਨੂੰ ਕੰਡਿਆਂ ਤੇ ਨੀਂਦ ਕਿਵੇਂ ਆਈ ਮਹਿਲਾਂ ਵਿੱਚ ਰਹਿਣ ਵਾਲਿਆ ਤੈਨੂੰ ਕੰਡਿਆਂ ਪੜੋ ਪੜੋ ਗੱਜ ਕੇ ਮਹਿਲਾਂ ਵਿੱਚ ਰਹਿਣ ਵਾਲਿਆ ਤੈਨੂੰ ਕੰਡਿਆਂ ਤੇ ਨੀਂਦ ਕਿਵੇਂ ਜੀ ਮਹਿਲਾਂ ਵਿੱਚ ਰਹਿਣ ਵਾਲਿਆ ਤੈਨੂੰ ਕੰਡਿਆਂ ਤੇ ਨੀਂਦ ਕਿਵੇਂ ਆਈਏ ਮਹਿਲਾਂ ਵਿੱਚ ਰਹਿਣ ਵਾਲਿਆ ਤੈਨੂੰ ਕੰਡਿਆਂ ਤੇ ਨੀਂਦ ਕਿਵੇਂ ਆਈ ਜੀ ਨੀਂਦ ਕਿਵੇਂ ਮਹਿਲਾਂ ਵਿੱਚ ਰਹਿਣ ਵਾਲਿਆ ਤੈਨੂੰ ਕੰਡਿਆਂ ਤੇ ਨੀਂਦ ਕਿਵੇਂ ਆਈ ਮਹਿਲਾਂ ਵਿੱਚ ਰਹਿਣ ਵਾਲਿਆ ਤੈਨੂੰ ਕੰਡਿਆਂ ਤੇ ਨੀਂਦ ਕਿਵੇਂ ਆਈ ਮਹਿਲਾਂ ਵਿੱਚ ਰਹਿਣ ਵਾਲਿਆ
ਪੜੋ ਪੜੋ
ਕੰਡਿਆਂ ਤੇ ਨੀਂਦ ਕਿਵੇਂ ਆਈ
ਹਾਂਜੀ ਮਹਿਲਾਂ
ਵਿੱਚ ਰਹਿਣ ਵਾਲਿਆ
ਪੜੋ
ਕੰਡਿਆਂ ਤੇ ਨੀਂਦ ਕਿਵੇਂ ਮਹਿਲਾਂ ਵਿੱਚ ਕੰਡਿਆਂ ਤੇ ਨੀਂਦ ਕਿਵੇਂ ਆਈ ਮਹਿਲਾਂ ਵਿੱਚ ਰਹਿਣ ਵਾਲਿਆ
ਧੰਨ ਗੁਰੂ ਗੋਬਿੰਦ ਸਿੰਘ ਨੂੰ ਕਹਿੰਦਾ ਕੰਡਿਆਂ ਤੇ ਕਿਵੇਂ ਪੈ ਗਏ ਮਹਾਰਾਜ ਕਹਿੰਦੇ ਮੈਂ ਵੀ ਸੂਲ ਸਾਂ ਸੂਲਾਂ ਵਿੱਚ ਸੂਲਾਂ ਵਾਂਗੂ ਸੂਲਾਂ ਇੱਕ ਨਾ ਸੂਲ ਚਬਾਈ ਮੈਨੂੰ ਦਇਆ ਸਿੰਘ ਜੇ ਸੱਚ ਤੂੰ ਪੁੱਛਣਾ ਏ ਐਸੀ ਨੀਂਦ ਨਾ ਕਦੇ ਵੀ
ਆਈ
ਦਇਆ ਸਿੰਘ ਮੈਂ ਵੀ ਸੂਲਾਂ ਵਿੱਚ ਸੂਲ ਬਣ ਗਿਆ ਭਾਵ ਕਹਿਣ ਦਾ ਵੀ ਜਿਹੋ ਜਿਹੇ ਹਾਲਾਤ ਹੋਣ ਉੱਦਾਂ ਢਲ ਜਾਣਾ ਇੰਨੀ ਫਲੈਕਸੀਬਿਲਟੀ ਹੋਣੀ ਜਿਹੋ ਜਿਹੀ ਵੀ ਸਿਚੁਏਸ਼ਨ ਹੋਵੇ ਉਹ ਸਿਚੁਏਸ਼ਨ ਵਿੱਚ ਆਪਣੇ ਆਪ ਨੂੰ ਉੱਦਾਂ ਦੇ ਬਣਾ ਲੈਣਾ ਇਹ ਗੁਰੂ ਗੋਬਿੰਦ ਸਿੰਘ ਨੂੰ ਹੀ ਆਉਂਦਾ ਸੀ ਮਹਿਲ ਵਿੱਚ ਵੀ ਰਹਿਣਾ ਆਉਂਦਾ ਹੈ ਤੇ ਕੰਡਿਆਂ ਉੱਤੇ ਪੈਣਾ ਵੀ ਆਉਂਦਾ ਹੈ ਇਹ ਉਹਨਾਂ ਨੂੰ ਆਉਂਦਾ ਹੈ ਇਹ ਇਹ ਇੱਥੋਂ ਇਸ਼ਾਰਾ ਬੜਾ ਗਹਿਰਾ ਹੈ ਜਿਹੋ ਜਿਹੇ ਵੀ ਹਾਲਾਤ ਹੋਣ ਰਹਿਣ ਦਾ ਚੱਜ ਹੋਣਾ ਚਾਹੀਦਾ ਜੇ ਪੁੱਤਾਂ ਗੁਰੂ ਗੋਬਿੰਦ ਸਿੰਘ ਸਾਡੀ ਪ੍ਰੋਬਲਮ ਬਹੁਤ ਵੱਡੀ ਹੈ ਅਸੀਂ ਅਮੀਰੀ 'ਚ ਰਹਿ ਸਕਦੇ ਹਾਂ ਪਰ ਗਰੀਬੀ 'ਚ ਨਹੀਂ ਰਹਿ ਸਕਦੇ ਅਸੀਂ ਰੱਜੇ ਰਹਿ ਸਕਦੇ ਹਾਂ ਭੁੱਖੇ ਨਹੀਂ ਰਹਿ ਸਕਦੇ ਔਲਾਦ ਵਾਲੇ ਰਹਿ ਸਕਦੇ ਹਾਂ ਬੇ ਔਲਾਦੇ ਨਹੀਂ ਰਹਿ ਸਕਦੇ ਮੁੰਡਿਆਂ ਵਾਲੇ ਰਹਿ ਸਕਦੇ ਹਾਂ ਕੱਲੀਆਂ ਧੀਆਂ ਵਾਲੇ ਨਹੀਂ ਰਹਿ ਸਕਦੇ ਸਾਡਾ ਹਾਲ ਇਹ ਹੈ ਬਿਨਾਂ ਬੱਚਿਆਂ ਨਹੀਂ ਰਹਿ ਸਕਦੇ ਬੱਚੇ ਹੋਣ ਰਹਿ ਭਾਵ ਕਿ ਅਸੀਂ ਦੂਜੇ ਪਾਸੇ ਰਹਿ ਹੀ ਨਹੀਂ ਸਕਦੇ ਇੱਕ ਹੀ ਪਾਸਾ ਆਉਂਦਾ ਪਰ ਗੁਰੂ ਗੋਬਿੰਦ ਸਿੰਘ ਨੂੰ ਸਾਰਾ ਕੁਛ ਹੀ ਆਉਂਦਾ ਮਹਿਲ 'ਚ ਕਿੱਦਾਂ ਰਹਿਣਾ ਸਾਨੂੰ ਮਹਿਲਾਂ 'ਚ ਮਹਿਲਾਂ 'ਚ ਕਿਹੜਾ ਰਹਿਣਾ ਆਉਂਦਾ ਉੱਥੇ ਆਫਰ ਜਾਂਦੇ ਹਾਂ ਆਕੜ ਜ਼ਿਆਦਾ ਆ ਜਾਂਦੀ ਹੈ ਅਤੇ ਨਾ ਛੱਪਰੀਆਂ 'ਚ ਰਹਿਣ ਦਾ ਚੱਜ ਆਵੇ ਉੱਥੇ ਹੀਣ ਭਾਵਨਾ ਆ ਜਾਂਦੀ ਹੈ ਉੱਥੇ ਐਂ ਲੱਗੀ ਜਾਂਦਾ ਵੀ ਮੈਂ ਤਾਂ ਕੱਖ ਵੀ ਨਹੀਂ ਹੀਣ ਭਾਵਨਾ ਨਾ ਕਿਰਾਏ ਤੇ ਰਹਿਣਾ ਆਵੇ ਨਾ ਆਪਣੇ ਘਰ 'ਚ ਰਹਿਣਾ। ਆਪਣੇ ਦਾ ਮਾਣ ਜ਼ਿਆਦਾ ਕਰ ਲੈਂਦੇ ਹਾਂ ਅਤੇ ਬਗਾਨੇ ਥਾਂ ਉੱਤੇ ਕਿਰਾਏ 'ਤੇ ਰਹਿਣਾ ਹੋਵੇ ਫਿਰ ਇੱਦਾਂ ਹੀ ਡਰੀ ਹੀਣ ਮਿਲ ਲੋਕ ਕੀ ਕਹਿਣਗੇ, ਮੈਂ ਗਰੀਬ ਮੈਂ, ਫਿਰ ਇੱਦਾਂ ਸੋਚੀ ਜਾਂਦੇ ਹਾਂ। ਜਾਂ ਤਾਂ ਜ਼ਿਆਦਾ ਹੀ ਡਾਊਨ ਚਲੇ ਜਾਂਦੇ ਹਾਂ ਜਾਂ ਜ਼ਿਆਦਾ ਹੀ ਅੱਪ ਹੋ ਜਾਂਦੇ ਹਾਂ। ਅਪ ਡਾਊਨ ਅਪ ਡਾਊਨ, ਅਸੀਂ ਇੱਦਾਂ ਚੱਲਦੇ ਹਾਂ, ਬੈਲੈਂਸ ਨਹੀਂ ਕਰਨਾ ਆਉਂਦਾ। ਕਬਹੂ ਜੀੜਾ ਊਬ ਚੜ੍ਹਤ ਹੈ ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ ਚਾਰੇ ਕੁੰਟਾਂ ਪਾਲੇ। ਤੇ ਕਾ ਸਾਡੀ ਜ਼ਿੰਦਗੀ 'ਚ ਥਿਰ ਥਿਰ ਰਹਿਣਾ ਆਉਂਦਾ ਨਹੀਂ, ਪਰ ਗੁਰੂ ਗੋਬਿੰਦ ਸਿੰਘ ਐਸੇ ਹੈ ਜਿੱਦੇ ਆਨੰਦਪੁਰ ਸਾਹਿਬ 'ਚ ਹੈ ਉਦਣ ਵੀ ਖੁਸ਼ ਹੈ ਅਤੇ ਕੰਡਿਆਂ 'ਤੇ ਪਏ ਉਦਣ ਵੀ ਖੁਸ਼ ਹੈ। ਉਹਨਾਂ ਨੂੰ ਦੋਵੇਂ ਥਾਵਾਂ 'ਤੇ ਰਹਿਣ ਦਾ ਚੱਜ ਹੈ, ਸਾਨੂੰ ਦੋਵੇਂ ਥਾਵਾਂ 'ਤੇ ਨਹੀਂ। ਜਾਂ ਜ਼ਿਆਦਾ ਹੀ ਆਕੜ ਆ ਜਾਂਦੀ ਹੈ, ਜ਼ਿਆਦਾ ਹੀ ਹੰਕਾਰ ਆ ਜਾਂਦਾ, ਅਤੇ ਜਾਂ ਫਿਰ ਜ਼ਿਆਦਾ ਹੀ ਡਾਊਨ ਹੋ ਜਾਂਦੇ। ਤਾਂ ਕਰਕੇ ਮੈਂ ਜੋ ਬੇਨਤੀ ਕਰਦਾ ਪਿਆਰਿਓ, ਇਤਿਹਾਸ ਕੋਈ ਪੜ੍ਹ ਲਓ, ਕੋਈ ਸੁਣ ਲਓ, ਬਾਣੀ ਦਾ ਸ਼ਬਦ ਕੋਈ ਪੜ੍ਹ ਲਓ, ਕੋਈ ਸੁਣ ਲਓ, ਪਰ ਵੇਖਣਾ ਅਸੀਂ ਆਪਣੇ ਆਪ ਨੂੰ ਹੀ ਹੈ। ਬੜੇ ਬੰਦੇ ਡਾਊਨ ਇੰਨੇ ਹੋ ਚੁੱਕੇ ਹੈ, ਬੜਾ ਪੈਸਾ ਸੀ ਜੀ, ਬੜਾ ਕੰਮ ਸੀ ਜੀ, ਡਾਊਨ ਹੋ ਗਿਆ, ਕੰਮ ਡਾਊਨ, ਇੱਦਾਂ ਹੀ ਸੋਚੀ ਜਾਂਦੇ, ਬੁਰਾ ਹਾਲ ਹੋ ਗਿਆ, ਘਰ ਵੇਚਣ ਤੱਕ ਆ ਗਏ, ਕਿਰਾਏ 'ਤੇ ਚਲੇ ਗਏ, ਫਿਰ ਕੀ ਹੋਇਆ ਬਈ? ਗੁਰੂ ਗੋਬਿੰਦ ਸਿੰਘ ਕਹਿੰਦੇ ਫਿਰ ਕੀ ਹੋਇਆ, ਮਹਾਰਾਜ ਕੰਡਿਆਂ 'ਤੇ ਕਹਿੰਦੇ ਫਿਰ ਕੀ ਹੋਇਆ, ਮਹਾਰਾਜ ਪੁੱਤ ਸ਼ਹੀਦ ਹੋ ਗਏ ਫਿਰ ਕੀ ਹੋਇਆ, ਆਨੰਦਪੁਰ ਛੱਡਤਾ ਫਿਰ ਕੀ ਹੋਇਆ, ਮਹਾਰਾਜ ਛੁਰਾ ਮਾਰਨ ਤੱਕ ਆ ਗਏ ਕਹਿੰਦੇ ਫਿਰ ਕੀ ਹੋਇਆ, ਪੌਣੇ 9 ਸਾਲ ਦੀ ਉਮਰ 'ਚ ਪਿਤਾ ਸ਼ਹੀਦ ਹੋ ਗਿਆ ਫਿਰ ਕੀ ਹੋਇਆ, ਮਹਾਰਾਜ 80 ਸਾਲ ਦੀ ਮਾਂ ਵੀ ਕਹਿੰਦੇ ਫਿਰ ਕੀ ਹੋਇਆ। ਗੁਰੂ ਸਾਹਿਬ ਇੱਦਾਂ, ਇਹ ਉਹਨਾਂ ਦਾ ਹੌਸਲਾ, ਆਪਾਂ ਕਿੱਥੇ ਫਿਰ ਹੁਣ ਸਾਡੇ 'ਚ, ਸਾਡੇ ਸਿੱਧੇ ਬੰਦੇ ਪਤਾ ਕੀ ਕਹਿਣਗੇ, ਉਹ ਗੁਰੂ ਅਸੀਂ ਆਮ ਬੰਦੇ, ਅਸੀਂ ਉਹਨਾਂ ਦੀ ਥੋੜ੍ਹਾ ਰੀਸ ਕਰ ਸਕਦੇ ਹਾਂ ਭਾਈ, ਫਿਰ ਦਾੜੀਆਂ ਕੇਸ ਰੱਖਣ ਦੀ ਵੀ ਰੀਸ ਕਰਨੀ ਹੈ, ਫੋਟੋ ਨਾਲ ਫੋਟੋ ਮਿਲਾਉਣ ਦੀ ਕੋਸ਼ਿਸ਼ ਹੀ ਕਰਨੀ ਹੈ, ਰੀਸ ਕਰਨੀ ਹੈ, ਸੁਭਾਅ ਹੋਵੇ ਪਿਓ ਵਰਗਾ ਸੁਭਾਅ ਹੋਵੇ। ਕਈ ਵਾਰੀ ਆਪਾਂ ਕਹਿੰਦੇ ਨਹੀਂ ਵੀ ਇਹਦੀ ਤਾਂ ਅਕਲ ਨਹੀਂ ਮਿਲਦੀ, ਸ਼ਕਲ ਹੀ ਮਿਲਦੀ ਪਿਓ ਨਾਲ, ਅਕਲ ਥੋੜ੍ਹਾ ਜਾਂਦੀ, ਸ਼ਕਲ ਮਿਲਦੀ ਇਕੱਲੀ। ਗੁਰੂ ਗੋਬਿੰਦ ਸਿੰਘ ਤਾਂ ਕਿੱਦਾਂ ਕਿੱਦਾਂ ਦੇ ਸਮੇਂ 'ਚ ਫਲੈਕਸੀਬਲ, ਐਸੇ ਐਸਾ ਮਾਇੰਡ ਉਹਨਾਂ ਦਾ, ਅਸੀਂ ਕਿੱਥੇ, ਇਹਦਾ ਮਾੜਾ ਜਿਹਾ ਦੁੱਖ ਨਹੀਂ ਝੱਲ ਸਕਦਾ। ਤਾਂ ਕਰਕੇ ਹਰ ਬੰਦਾ ਇੰਨਾ ਕਾਇਮ ਹੋਈਏ, ਫਿਰ ਕੀ ਹੋਇਆ ਬਈ, ਵੱਧ ਤੋਂ ਵੱਧ ਕੀ ਹੋ ਸਕਦਾ, ਜੋ ਹੋਏਗਾ ਉਹਦੇ ਲਈ ਤਿਆਰ ਆ, ਰੈਡੀ ਆ, ਆਪਣੇ ਆਪ ਨੂੰ ਕਾਇਮ ਰੱਖੀਏ। ਤਾਂ ਕਰਕੇ ਮੇਰੇ ਵੀਰੋ ਭਾਈਓ, ਮੇਰੀ ਉਹ ਭੈਣੋ, ਆਪਾਂ ਇਹ ਜ਼ਰੂਰ ਗੁਰੂ ਸਾਹਿਬ ਦੇ ਜੀਵਨ ਤੋਂ ਸਿੱਖਣਾ ਵੀ ਹਰ ਸਿਚੁਏਸ਼ਨ ਵਿੱਚ ਚੜ੍ਹਦੀ ਕਲਾ 'ਚ ਰਹਿਣਾ ਉਹਨਾਂ ਨੂੰ ਆਉਂਦਾ ਹੈ, ਅਤੇ ਅਸੀਂ ਉਹਨਾਂ ਦੇ ਧੀਆਂ ਪੁੱਤ ਹਾਂ, ਅਸੀਂ ਉਹਨਾਂ ਦੇ, ਬੋਲੋ ਮਾਣ ਨਾਲ ਕਹੀਏ, ਅਸੀਂ ਉਹਨਾਂ ਦੇ ਧੀਆਂ ਪੁੱਤ ਹਾਂ, ਅਤੇ ਅਸੀਂ ਵੀ ਉੱਦਾਂ ਹੀ ਰਹਿਣਾ ਜੰਗਲਾਂ 'ਚ, ਅਸੀਂ ਤਾਂ ਅਮਰੀਕਾ 'ਚ ਬੈਠੇ ਹਾਂ ਕੰਡਿਆਂ 'ਤੇ, ਸਾਡੇ 'ਤੇ ਬਾਥਰੂਮ ਵੇਖੋ ਜਾ ਕੇ ਕਿੱਦਾਂ ਕਿੱਦਾਂ ਦੇ ਸੋਹਣੇ ਤੋਂ ਸੋਹਣੇ ਬਣੇ ਆ, ਸਾਡੀ ਤਾਂ ਇੱਕ ਇੱਕ ਚੀਜ਼ ਦੀ ਰੀਸ ਨਹੀਂ ਕਰਦਾ ਕੋਈ, ਕਿਤੇ ਘੋੜਿਆਂ ਦੀਆਂ ਕਾਠੀਆਂ 'ਤੇ ਸਾਡੀਆਂ, ਤੇ 50,000-50,000 ਦੀਆਂ ਗੱਡੀਆਂ ਪਾਰਕਿੰਗ ਲਾਟ 'ਚ ਖੜੀਆਂ ਵੇਖੋ, ਤੇ ਫਿਰ ਵੀ ਜੇ ਬੰਦਾ ਰੋਂਦਾ ਹੀ ਰਵੇ ਕਿੱਥੇ ਉਹ ਕਿੱਥੇ ਅਸੀਂ, ਕਾਇਮ ਹੋਵੋ। ਬੜੇ ਬੰਦੇ ਹੈ ਜੀ ਕਾਇਮ ਬੜੇ, ਪਰ ਵਿਰਲੇ ਵਿਰਲੇ ਆ, ਸਮਝ ਇੰਨੀ ਉਹਨਾਂ ਦੀ ਮਾਇੰਡ ਡਿਵੈਲਪ ਹੋ ਚੁੱਕਿਆ ਫਿਰ ਕੀ ਹੋਇਆ ਬਈ, ਇੱਦਾਂ ਦੇ ਵੀ ਬੰਦੇ ਡਿਪੋਰਟ ਹੋ ਗਿਆ ਫਿਰ ਕੀ ਹੋਇਆ, ਰਹਿ ਲਾਂਗੇ ਉੱਥੇ ਕੋਈ ਨਹੀਂ, ਥੋੜ੍ਹੀ ਜਿਹੀ ਜ਼ਮੀਨ ਹੈ ਕਰ ਲਾਂਗੇ ਗੁਜ਼ਾਰਾ, ਇੱਦਾਂ ਦੇ ਵੀ ਹੈ, ਫਸ ਗਏ ਕਿਸੇ ਚੱਕਰ 'ਚ ਕੋਈ ਨਹੀਂ ਨਿਕਲ ਜਾਂਗੇ, ਉਹ ਕੈਂਸਰ ਹੋ ਗਿਆ ਕੋਈ ਨਹੀਂ, ਬੰਦਿਆਂ ਨੂੰ ਹੀ ਹੁੰਦੇ ਨੇ ਰੋਗ, ਇੱਥੇ ਖੜੇ, ਉਹ ਬੱਚਾ ਹੋਇਆ ਹੀ ਨਹੀਂ ਤੇਰੇ ਕੋਈ, ਫਿਰ ਕੀ ਹੋਇਆ, ਬੱਚਿਆਂ ਵਾਲਿਆਂ ਨੇ ਕਿਹੜਾ ਛਾਤੀਆਂ 'ਤੇ ਧਰ ਕੇ ਲੈ ਜਾਣਾ ਸਾਰਾ ਕੁਛ, ਉਹ ਨਿਆਣੇ ਨਾਲ ਲੈ ਕੇ ਜਾਣੇ ਆ, ਸਮਝ ਹੈ, ਇਹ ਡਿਵੈਲਪ ਕਰੋ ਮਾਇੰਡ, ਆਪਣੇ ਆਪ ਨੂੰ ਕਾਇਮ ਕਰੋ, ਬਸ ਸਾਡੀ ਸੋਚ 'ਤੇ ਹੀ ਖੜਾ ਸਾਰਾ ਕੁਛ, ਆਪਣੇ ਆਪ ਨੂੰ ਸਟਰੋਂਗ ਬਣਾਈਏ। ਧੀਆਂ ਪੁੱਤ ਉਹਨਾਂ ਦੇ ਆ ਜਿਨ੍ਹਾਂ ਨੇ ਕਦੇ ਦੁੱਖ ਵਿੱਚ ਦੁੱਖ ਮੰਨਿਆ ਹੀ ਨਹੀਂ, ਤਕਲੀਫ਼ ਵਿੱਚ ਤਕਲੀਫ਼ ਮੰਨੀ ਹੀ ਨਹੀਂ, ਉਹਨਾਂ ਦੇ ਪੁੱਤ ਹਾਂ ਅਸੀਂ, ਅਤੇ ਅਸੀਂ ਤਾਂ ਮਾੜੀਆਂ ਮਾੜੀਆਂ ਗੱਲਾਂ 'ਤੇ ਰੋਂਦੇ ਫਿਰਦੇ ਹਾਂ, ਅਤੇ ਜੇ ਕਿਤੇ ਅਸੀਂ ਇੱਦਾਂ ਕਾਇਮ ਹੋ ਜਾਈਏ ਤਾਂ ਬਾਬਾ ਤਾਂ ਰਵੀ ਕੋਈ ਨਾ ਦੁਨੀਆਂ 'ਚ, ਨਾ ਦੁੱਖ ਹੋਣ ਅਤੇ ਨਾ ਆਸ਼ੀਰਵਾਦਾਂ ਦੀ ਲੋੜ ਪਵੇ, ਆਖੋ ਸਤਨਾਮ। ਕਿਉਂ ਕਿਉਂ ਕਰੀਏ, ਲੋੜ ਕੀ ਪਈ ਹੈ ਸਾਨੂੰ, ਅਸੀਂ ਕਾਇਮ ਆ ਆਪਣੇ ਆਪ 'ਚ, ਹੌਸਲੇ 'ਚ ਰਹੀਏ, ਸਟਰੋਂਗ ਰਹੀਏ, ਗੁਰਬਾਣੀ ਦਾ ਗਿਆਨ ਪ੍ਰਾਪਤ ਕਰੀਏ, ਗੁਰੂ ਸਾਹਿਬ ਜੋ ਸਮਝਾਉਂਦੇ ਹੈ ਸਮਝੀਏ, ਕਿਹੜੇ ਹਾਲਾਤ 'ਚ ਕਿੱਦਾਂ ਰਹਿਣਾ, ਗੁਰੂ ਗੋਬਿੰਦ ਸਿੰਘ ਤੋਂ ਵੱਧ ਕਿਸੇ ਨੂੰ ਨਹੀਂ ਆਉਂਦਾ, ਕਿਸੇ ਨੂੰ ਨਹੀਂ ਆਉਂਦਾ। ਗੁਰੂ ਨਾਨਕ ਬੇਦੀਆਂ ਦੇ ਘਰ ਜੰਮਦੇ ਹੈ, ਵੱਡਾ ਘਰਾਨਾ ਪਟਵਾਰੀ ਦੇ ਪੁੱਤ ਹੈ, ਉੱਥੇ ਵੀ ਰਹਿਣਾ ਆਉਂਦਾ ਹੈ ਤੇ ਜਿੱਦੇ ਲੋਕੀ ਵੱਟੇ ਪੱਥਰ ਮਾਰਦੇ ਮਰਦਾਨਾ ਕਹਿੰਦਾ ਮਹਾਰਾਜ ਇਹ ਗੱਲਾਂ ਹੀ ਕਰੀਦੇ, ਕਦੇ ਕੋਈ ਵੱਟੇ ਲੈ ਕੇ ਪੈ ਜਾਂਦਾ ਕੋਈ ਪੱਥਰ ਮਾਰਦਾ। ਮਹਾਰਾਜ ਕਹਿੰਦੇ ਨਾ ਨਾ ਮਰਦਾਨਿਆ ਨਾ ਭਾਈ, ਵੱਡਾ ਹੌਂਸਲਾ ਚਾਹੀਦਾ, ਧਾਰਨਾ ਹੈ, ਪੱਥਰ ਖਾ ਖਾ ਕੇ ਗਾਲਾਂ ਲੈ ਕੇ ਆਪਾਂ ਫੇਰ ਵੀ ਦੁਨੀਆਂ ਨੂੰ
ਧਾਰਨਾ,
ਆਪਾਂ ਕੋਈ ਨੀ ਪਰਵਾਹ ਕਰਨੀ ਕਿਸੇ, ਦੋਵੇਂ ਥਾਵਾਂ ਤੇ ਰਹਿਣਾ ਆਉਂਦਾ। ਉਦਾਸੀਆਂ ਵਿੱਚ ਗਏ, ਬੜੇ ਦੁੱਖੜੇ ਚੱਲੇ, ਕਹਿੰਦੇ ਚੱਲ ਲੈਣੇ। ਤੇ ਗੁਰੂ ਅਰਜਨ ਦੇਵ ਜੀ ਵੇਖੋ ਕਿੱਥੇ ਮਹਿਲਾਂ ਚ ਤੇ ਕਿੱਥੇ ਤੱਤੀਆਂ ਤਵੀਆਂ ਤੇ, ਪਰ ਇੱਕੋ ਜਿਹੀ ਹੈ ਤੇ ਕਿੱਥੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਇਸ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਜੀਵਨ ਤੋਂ ਸੇਧ ਲੈ ਕੇ ਬਸ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ, ਆਨੰਦ 'ਚ ਰਹਿਣਾ, ਖਿੜੇ ਖਿੜੇ ਰਹਿਣਾ। ਜੇ ਹਾਲਾਤ ਬਾਹਰ ਜਿੱਦਾਂ ਦੇ ਮਰਜ਼ੀ ਹੋਣ, ਅੰਦਰ ਦੇ ਹਾਲਾਤ ਨਹੀਂ ਬਦਲਣ ਦੇਣੇ। ਬਾਹਰ ਜੋ ਮਰਜ਼ੀ ਹੁੰਦਾ ਰਹੇ, ਅੰਦਰ ਖਿੜੇ ਖਿੜੇ ਰਹਿਣਾ। ਇਹ ਜਾਚ ਜਿਹੜੇ ਬੰਦੇ ਨੂੰ ਆ ਜਾਂਦੀ ਨਾ, ਜਿਹਨੂੰ ਇਹ ਜਾਚ ਆ ਜਾਂਦੀ ਵੀ ਬਾਹਰ ਅੱਗ ਲੱਗੀ, ਉਹ ਕਹਿੰਦੇ ਇੱਕ ਬੰਦਾ ਤੁਰਿਆ ਜਾਵੇ, ਜਾਂ ਇੱਕ ਮਿੰਟ ਲਈ ਸੁਣਿਓ, ਬਾਹਰ ਬੰਦਾ ਇੱਕ ਤੁਰਿਆ ਜਾਵੇ ਹੌਲੀ 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 ਹੌਲੀ, ਉਹਨੂੰ ਕਿਸੇ ਬੰਦੇ ਨੇ ਆਖਿਆ ਚਾਲ ਬੜੀ ਵਧੀਆ ਉਹਦੀ, ਬੜੀ ਮੜਕ ਨਾਲ ਤੁਰਦਾ। ਉਹਨੂੰ ਕਿਸੇ ਬੰਦੇ ਨੇ ਜਾ ਕੇ ਕਿਹਾ ਤੇਰੇ ਘਰ ਅੱਗ ਲੱਗ ਗਈ, ਉਹ ਫਿਰ ਆਰਾਮ ਨਾਲ ਹੀ ਤੁਰਿਆ ਜਾਂਦਾ। ਉਹ ਤੇਰੇ ਘਰ ਅੱਗ ਲੱਗ ਗਈ, ਤੈਨੂੰ ਸੁਣਿਆ ਨਹੀਂ, ਸਾਰਾ ਕੁਛ ਹੀ ਮੱਚ ਗਿਆ, ਕੱਖ ਵੀ ਨਹੀਂ ਬਚਿਆ, ਤੇਰਾ ਸਾਰਾ ਘਰ ਸਾਰਾ ਸਮਾਨ ਸਵਾਹ ਹੋ ਗਿਆ, ਉਹ ਫਿਰ ਆਰਾਮ ਨਾਲ ਹੀ ਤੁਰਿਆ ਜਾਂਦਾ। ਉਹ ਕਹਿੰਦੇ ਤੈਨੂੰ ਸੁਣਿਆ ਨਹੀਂ, ਤੇਰੇ ਘਰ ਅੱਗ ਲੱਗ ਗਈ। ਕਹਿੰਦਾ ਉਹ ਤੇ ਲੱਗ ਗਈ, ਅੰਦਰ ਕਿਉਂ ਲਾਈਏ ਹੁਣ, ਮੈਂ ਤੋਰ ਕਿਉਂ ਬਦਲਾਂ ਆਪਣੀ, ਉਹਦੇ ਹੁਣ ਸਾੜੀ ਗਿਆ ਸਾਰਾ ਕੁਛ, ਇੱਥੇ ਅੰਦਰ ਕਿਉਂ ਅੱਗ ਲਾਵਾਂ, ਬਾਹਰ ਤੇ ਲੱਗੀ ਅੰਦਰ ਕਿਉਂ ਲੱਗਣ ਦਈਏ। ਮੇਰਾ ਕੰਟਰੋਲ ਮੇਰੇ ਹੱਥ ਹੈ, ਅੰਦਰ ਨਹੀਂ ਅੱਗ ਲੱਗਣ ਦੇਣੀ, ਬਾਹਰ ਲੱਗਦੀ ਹੈ ਲੱਗੀ ਜਾਏ, ਅੰਦਰ ਤੇ ਠੀਕ ਰੱਖੀਏ ਆਪਣਾ, ਬਾਹਰ ਤੇ ਹੁਣ ਪੁੱਤ ਤੰਗ ਕਰਦਾ ਬਾਹਰ ਹੈ, ਇੱਥੇ ਤੰਗ ਕਿਉਂ ਹੋਈਏ, ਉਹ ਪਰੇਸ਼ਾਨ ਕਰਦਾ ਅਸੀਂ ਪਰੇਸ਼ਾਨ ਹੋਣਾ ਨਹੀਂ, ਕਰੀ ਜਾ ਜਿੰਨਾ ਮਰਜ਼ੀ, ਉਹ ਬਾਹਰ ਹੈ ਨਾ, ਅੰਦਰ ਨਹੀਂ ਅਸੀਂ ਤੰਗ ਹੋਣਾ। ਤੇ ਉਹ ਤਾਂ ਹੋ ਸਕਦਾ ਅਵੇਅਰ ਰਹੀਏ ਜੇ, ਬਹੁਤ ਇਹਦੇ ਲਈ ਬਹੁਤ ਬਹੁਤ ਵੱਡਾ ਦਿਮਾਗ ਚਾਹੀਦਾ, ਬਹੁਤ ਵੱਡੀ ਸਮਝ ਚਾਹੀਦੀ ਹੈ ਵੀ ਬਾਹਰ ਤਕਲੀਫ ਹੈ, ਇੱਥੇ ਨਹੀਂ ਆਉਣ ਦੇਣੀ, ਆਪਣਾ ਰਿਮੋਟ ਕੰਟਰੋਲ ਸਾਡੇ ਆਪਣੇ ਹੱਥ 'ਚ ਹੈ, ਅਵੇਅਰਨੈਸ ਇੰਨੀ ਹੈ, ਸਮਝ ਇੰਨੀ ਹੈ, ਐਡਾ ਡਿਵੈਲਪ ਹੋ ਚੁੱਕਿਆ ਵੀ ਬਾਹਰ ਵਾਲੇ ਦੁੱਖ ਨੂੰ ਇੱਥੇ ਨਹੀਂ ਆਉਣ ਦੇਣਾ, ਬਾਹਰ ਅੱਗ ਲੱਗੀ ਅੰਦਰ ਨਹੀਂ ਲੱਗਣ ਦੇਣੀ, ਇੱਕ ਰਸ ਰਹਿਣਾ, ਇੱਕ ਰਸ, ਕੋਈ ਫਰਕ ਨਹੀਂ ਪੈਣ ਦੇਣਾ, ਬੈਲੈਂਸ ਰੱਖਣਾ, ਇਹ ਜਾਚ ਸਿੱਖੀ ਹੈ। ਤਾਂ ਕਰਕੇ ਆਪ ਸਾਰੇ ਵੀਰ ਭਰਾ ਬਾਣੀ ਵੱਧ ਤੋਂ ਵੱਧ ਪੜ੍ਹੋ, ਸਹਿਜ ਪਾਠ ਕਰੋ, ਜਿੰਨਾ ਕੁ ਹੋ ਸਕਦਾ ਅਸੀਂ ਗੁਰਬਾਣੀ ਨਾਲ ਪਿਆਰ ਪੈਦਾ ਕਰੀਏ ਅਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੋਂ ਸਿੱਖੀਏ ਕਿ ਕਿੱਦਾਂ ਵੱਡੀਆਂ ਵੱਡੀਆਂ ਮੁਸੀਬਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਚੱਲਣਾ, ਕੰਨਿਆਂ ਦੀ ਸੇਜ ਵਿਛਾ ਕੇ ਟਿੰਡ ਦਾ ਸਰਾਣਾ ਲਾ ਕੇ, ਤਾਂ ਵੀ ਗੁਰੂ ਗੋਬਿੰਦ ਸਿੰਘ ਕਹਿੰਦੇ ਹੈ
ਤੇਰਾ ਕੀ ਆ ਮਿੱਠਾ ਲਾਗੇ, 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 ਤੇਰਾ ਕੀ ਆ ਹਰ ਨਾਮ ਪਦਾਰਥ ਨਾਨਕ ਵਾਂਗੇ, ਹਰ ਨਾਮ ਪਦਾਰਥ ਨਾਨਕ ਵਾਂਗੇ, ਹਰ ਨਾਮ ਪਦਾਰਥ ਨਾਨਕ ਵਾਂਗੇ, ਨਾਮ ਪਦਾਰਥ ਨਾਨਕ ਵਾਂਗੇ, ਹਰ ਨਾਮ ਪਦਾਰਥ ਨਾਨਕ ਵਾਂਗੇ, ਨਾਮ ਪਦਾਰਥ ਨਾਨਕ ਵਾਂਗੇ, ਰਾਜੀ ਪਿਆਰੇ ਦੀ ਰਜਾ ਵਿੱਚ ਰਹਿਣਾ, ਰਜਾ ਵਿੱਚ ਰਹਿਣਾ ਇਹੋ ਹੈ ਨਿਸ਼ਾਨੀ ਪਿਆਰ ਦੀ, ਰਾਜੀ ਪਿਆਰੇ ਦੀ ਰਜਾ ਵਿੱਚ ਰਹਿਣਾ ਇਹੋ ਹੈ ਨਿਸ਼ਾਨੀ ਪ੍ਰੇਮ ਦੀ, ਪਿਆਰੇ ਦੀ ਰਜਾ ਵਿੱਚ ਰਹਿਣਾ ਇਹੋ ਹੈ ਨਿਸ਼ਾਨੀ ਪ੍ਰੇਮ ਦੀ, ਰਾਜੀ ਪਿਆਰੇ ਦੀ ਪ੍ਰੇਮ ਦੀ, ਰਾਜੀ ਪਿਆਰੇ ਦੀ ਰਜਾ ਵਿੱਚ ਰਹਿਣਾ ਇਹੋ ਹੈ ਨਿਸ਼ਾਨੀ ਪ੍ਰੇਮ ਦੀ, ਰਾਜੀ ਪਿਆਰੇ ਦੀ ਰਜਾ ਵਿੱਚ ਰਹਿਣਾ ਜੀ ਇਹੋ ਹੈ ਨਿਸ਼ਾਨੀ
प्रेम दी राजी प्यारे दी रजा विच रहना एहो है निशानी प्रेम दी
ओ राजी मुराद दी रजा विच रहना
एहो है निशानी प्रेम दी
राजी मुराद दी रजा विच रहना
हां जी एहो है
निशानी प्रेम
राजी प्यारे
आओ सारयां दा धन्नवाद जिन्हां ने दूरों नेड़ों पहुँच के हाजरी भरी है। अज आपां माछीवाड़ दे जंगल की गल की, कल नूं सरहंद दीआं नीहां दी गल करांगे। वध चढ़ के पहुँच के हाजरी भरियो। अज अखंड पाठ साहिब होए साहबजादियां दे शहीदी दिहाड़े दे संबंध विच भोग पाए। शाम नूं साडियां भैणां ने साडियां वीरां ने रल के रौलां लाईआं, बाणी पढ़ी, दिने भी रात नू भी शाम नू भी अपने काम करदे आ, बिजनेस करदे आ, जॉबां करदे आ भी आके इत्थे ड्यूटियां लांदे रहे है। ते प्यार गुरबाणी दा कम्मां चों समें चों समां कढ के आए है उन्हां सारयां दा जिन्हां जिन्हां ने अखंड पाठ साहिब दे विच ड्यूटियां कीतियां। मेरियां खास करके भैणां दा बहुत बहुत धन्नवाद है। सो कल नू इस तरह शाम का शनिवार का दवान लगना, कल संगत अज नालों ज़्यादा होएगी, परसों फिर एतवार का प्रोग्राम होना। सो आप कल छोटे साहबजादियां का जिक्र भी नाल नाल करांगे। बहुत सारिया गल्लां करन दा मन हुंदा है पर कई बारी कईयां दा इंट्रस्ट हुंदा है, कईयां दा नहीं हुंदा। मैनू इत्थे स्टेज ते बैठे नूं दिसदा ही हुंदा क्योंकि बड़े साल हो गए है जिदा कीर्तन करदियां नूं मैनू स्टेज ते बोलदे आ 20 साल हो गए। 5 जनवरी नूं 20 साल हो जाने पूरे। ते मेरी जिंदगी दे ज़्यादा टाइम मेरा जिहड़ा आ प्रचार करदे आ स्टेज ते बोलदे आ लंघिया, तां करके कई हल्कियां हल्कियां गल्लां ही करन दी मैं कोशिश करदा स्टेज ते बह के, क्योंकि मैनूं पता हुंदा वी इह स्रोते किदां दी गल सुणदे ते समझदे आ। ते कई वारी कई गल्लां ऐसियां वी हुंदियां जिहड़ा मन करदा करिए पर मैनू लगता भी कईयां दे उत्तों लंघ जांदियां फिर बोर होण लग जांदे आ, उहदे नाल फिर टका नहीं बणदा। सो आपां कोशिश करांगे थोड़ा थोड़ा गुरबाणी दे कई नुकते समझण दी कोशिश करिए। कल नूं भी परसों भी हौली हौली रंग लागत 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 है पौ भागत 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 है, हौली हौली रंग चढ़दा, हौली हौली लगन लगदी है, सुन बैठी दा समझण लगी दा कोशिश करी। कई विचारां करन नूं जी करदा है, मैडिटेशन दे बड़े तरीके है, अवेयर किदां रहना चाहीदा है, कई नुकते है जिन्हां ते गल करन नूं जी करदा, पर कोशिश करांगे आपां आउण वाले समें विच। ते कल वध चढ़ के सारी संगत ने जिथे वीर भैणां आए है सारे उत्थे नाल होरां नूं जिहड़े जिहड़े भी वीर भरा होर आ सकदे है दसो, जिहड़े जिहड़े नाल वाले कम वाले हुंदे है, कोई फ्रेंड हुंदे है कोई भी भाई, जरूर वध चढ़ के पहुँच के कल दे दवान विच भी ते परसों एतवार दे दवान च भी, ते फिर नवे साल दा रात दा दवान है जेड़ा उहदा टाइम भी रात दा 10 बजे तकरीबन 8 बजे दवान चल पैणा, 10 बजे आपां शुरू कर लांगे, 10 तों 12:30 बजे 2019 तक सारिआं ने रल मिल के गुरदरबार विच पहुँच के हाजरियां भरनियां हन। सर्व संगतां दा सेवादारां दा जिन्हां जिन्हां ने जो कि सारा आके सांभिया धन्नवाद। लंगर च सवेर तो ही भैणां साडियां लगियां सेवा करन, सब्जियां दालां प्रशादे सब लई तैयार है, प्रशादा पानी छक के चल पायो प्यार नाल। हुण आपां भोग पिया है, आनंद साहब पढ़िया गया ते हुण आपां गुरु स्तोत्र ही पढ़ लेने क्योंकि आनंद साहब दा जाप होणी होया, पहलां आनंद साहब पढ़िया फिर दवान शुरू होया। ते सारियां संगतां ने अरदास तों बाद हुक्मनामे सुन के फिर गुरु साहब सुखासन की सेवा होनी है, फिर आप जी ने आराम नाल बैठ के लंगर दे विच प्रशादा छकना है, प्रशादा पानी छक के आराम नाल करो करी जाना। कल वीकेंड होण करके जिन्हां नूं छुट्टी होएगी चंगा है, वेले नाल आ सकते, शाम तक पहुँच सकते, शाम दे दवान विच 6 बजे तो पहला आओ तो चंगा, 5 ਕੁ ਵਜੇ ਆ ਜਾਓ ਤੇ ਉਦੋਂ ਵੀ ਵਧੀਆ ਹੁੰਦਾ, ਜਥਾ ਵੀ ਕੀਰਤਨ ਕਰਦਾ, ਭਾਈ ਸਰਬਜੀਤ ਸਿੰਘ ਹੋਣੀ, ਭਾਈ ਗੁਰਪ੍ਰੀਤ ਸਿੰਘ ਹੋਣੀ, ਵੇਲੇ ਨਾਲ ਆ ਜਾਓ ਤੇ ਜ਼ਿਆਦਾ ਚੰਗਾ। ਸਾਰਿਆਂ ਨੂੰ ਬੇਨਤੀ ਹੈ ਸਮੇਂ ਚੋਂ ਸਮਾਂ ਕੱਢੋ। ਕਦੀ ਕਦੀ ਸਬੱਬ ਨਾਲ ਸਮਾਂ ਮਿਲਦਾ, ਕੋਈ ਪਤਾ ਨਹੀਂ ਕਿਹੜੀ ਘੜੀ ਜ਼ਿੰਦਗੀ 'ਚ ਇੱਦਾਂ ਦੀ ਹੋਵੇ, ਕਿਹੜੀ ਗੱਲ ਸੁਣੀਏ ਤੇ ਜ਼ਿੰਦਗੀ 'ਚ ਲਾਗੂ ਕਰ ਲਈਏ ਤੇ ਸਾਡੀ ਜ਼ਿੰਦਗੀ ਬਦਲ ਜਾਏ, ਟੋਟਲੀ ਲਾਈਫ ਚੇਂਜ, ਟੋਟਲੀ ਸਭ ਕੁਛ ਬਦਲ ਜਾਂਦਾ, ਯੂ ਟਰਨ ਲੈ ਲਈਦਾ ਜ਼ਿੰਦਗੀ ਵਿੱਚ ਟੋਟਲੀ। ਕਈ ਬੰਦੇ ਵੇਖੇ ਸੋਚਿਆ ਵੀ ਨਹੀਂ ਸੀ ਇੱਦਾਂ ਬਦਲ ਸਕਦਾ, ਪਰ ਬਦਲ ਗਏ ਜਦੋਂ ਉਹਨਾਂ ਨੂੰ ਬਦਲਣਾ ਚਾਹਿਆ। ਬਾਕੀ ਕਿਸੇ ਦਾ ਕੋਈ ਡਾਊਟ ਹੋਵੇ, ਮਨ 'ਚ ਕੋਈ ਸਵਾਲ ਹੋਵੇ, ਮੈਂ ਇੱਥੇ ਹੀ ਹੁੰਦਾ, ਦਿਨੇ ਆ ਸਕਦੇ, ਵੇਲੇ ਨਾਲ ਆ ਸਕਦੇ, ਕੋਈ ਸਵਾਲ ਹੋਵੇ ਜ਼ਰੂਰ ਪੁੱਛ ਸਕਦੇ, ਆਪਣਾ ਭੈਣਾਂ ਨੂੰ, ਕਿਸੇ ਨੂੰ, ਵੀਰ ਨੂੰ ਕੋਈ ਹੋਵੇ। ਬਾਕੀ ਮੈਂ ਕੋਸ਼ਿਸ਼ ਕਰਾਂਗਾ ਮੈਡੀਟੇਸ਼ਨ ਦੇ ਟੋਪਿਕ 'ਤੇ, ਜਿਹਨੂੰ ਸਿਮਰਨ ਅਸੀਂ ਆਪਣੇ ਭਾਸ਼ਾ 'ਚ ਕਹਿੰਦੇ, ਉਸ ਵਿਸ਼ੇ 'ਤੇ ਮੈਂ ਗੱਲ ਜ਼ਰੂਰ ਕਰਾਂ, ਭਾਵੇਂ ਮੈਨੂੰ ਸਪੈਸ਼ਲ ਟਾਈਮ, ਮੈਂ ਸੋਚਦਾ ਥੋੜ੍ਹਾ ਜਿਹਾ, ਕੱਲ੍ਹ ਦੇ ਦੀਵਾਨ 'ਚ ਮੈਂ ਦੱਸਾਂਗਾ। ਜੇ ਇੱਛੁਕ ਹੋਣਗੇ, ਜੇ ਕੋਈ ਵੀਰ ਭਰਾ ਭੈਣਾਂ ਵੀ ਅਸੀਂ ਚਾਹੁੰਦੇ ਹਾਂ ਇਸ ਟੋਪਿਕ 'ਤੇ ਜਾਣਨਾ, ਖਾਸ ਕਰਕੇ ਮੈਡੀਟੇਸ਼ਨ ਦੇ ਟੋਪਿਕ 'ਤੇ, ਫਿਰ ਮੈਂ ਸਪੈਸ਼ਲ, ਭਾਵੇਂ ਐਤਵਾਰ ਦਾ ਦੀਵਾਨ ਰਾਤ ਦਾ ਤਾਂ ਹੈ ਨਹੀਂ, ਦਿਨ ਦਾ ਹੀ ਪ੍ਰੋਗਰਾਮ ਹੈ, ਅਤੇ ਰਾਤ ਨੂੰ ਆਪਾਂ 1 ਘੰਟਾ ਕੁ ਬੈਠ ਕੇ ਮੈਂ ਸਪੈਸ਼ਲ ਉਸ ਟੋਪਿਕ 'ਤੇ ਗੱਲ ਕਰ ਸਕਦਾ। ਕਿਉਂਕਿ ਮੈਡੀਟੇਸ਼ਨ ਦਾ ਸੰਬੰਧ ਧਰਮ ਨਾਲ ਹੈ ਕਿ ਨਹੀਂ ਹੈ, ਕਿੱਦਾਂ ਹੈ, ਇਹਦਾ ਕੀ ਲਾਭ ਹੋ ਸਕਦਾ, ਉਹ ਸਾਡੇ ਵਾਸਤੇ ਕਿੱਦਾਂ ਜ਼ਰੂਰੀ ਹੈ, ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ, ਉਹਦੇ ਲਈ ਕਰਨ ਲਈ ਯੁਗਤੀਆਂ ਕੀ ਹੈ, ਕਿਹੜੇ ਕਿਹੜੇ ਢੰਗ ਹੈ, ਕਿਹੜੇ ਕਿਹੜੇ ਤਰੀਕੇ ਹੈ, ਕਿਵੇਂ ਅਸੀਂ ਕਰ ਸਕਦੇ ਹਾਂ, ਕਿੱਦਾਂ ਸੌਖਾ ਹੈ, ਉਸ ਵਿਸ਼ੇ 'ਤੇ ਮੈਂ ਕੋਸ਼ਿਸ਼ ਕਰਾਂਗਾ। ਜੇ ਕੱਲ੍ਹ ਸ਼ਨੀਵਾਰ ਦਾ ਦੀਵਾਨ ਹੈ, ਪਰਸੋਂ ਐਤਵਾਰ ਦਿਨ ਦਾ, ਐਤਵਾਰ ਦਾ ਰਾਤ ਦਾ ਦੀਵਾਨ ਹੈ ਨਹੀਂ, ਅਤੇ ਆਪਾਂ ਰਾਤ ਦਾ ਦੀਵਾਨ ਲਾਉਣਾ ਵੀ ਨਹੀਂ, ਇਸ ਵਿਸ਼ੇ 'ਤੇ ਜਿਹੜੇ ਇੱਛੁਕ ਹੋਣਗੇ ਸਪੈਸ਼ਲ, ਜੇ ਚਾਹੁਣਗੇ ਆ ਜਾਣ, ਅਤੇ ਆਪਾਂ ਬਹਿ ਕੇ ਫਿਰ 1 ਘੰਟਾ ਆਰਾਮ ਨਾਲ, ਦੀਵਾਨ 'ਤੇ ਨਹੀਂ ਹੋਏਗਾ ਪਰ ਇੱਦਾਂ ਬੈਠ ਕੇ ਸਾਰੇ ਜਣੇ ਉਸ ਵਿਸ਼ੇ 'ਤੇ ਗੱਲ ਕਰ ਸਕਦੇ, ਜਿੰਨੇ ਕੁ ਸਰੋਤੇ ਚਾਹੁਣਗੇ ਮੈਂ ਉਸ ਵਿਸ਼ੇ 'ਤੇ ਗੱਲ ਕਰਨਾ। ਆਓ ਹੁਣ ਆਪਾਂ ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਅਰਦਾਸ ਜੁੜੋ, ਹੁਕਮਨਾਮੇ ਸੁਣਦੇ ਹਾਂ, ਫਿਰ ਚੱਲ ਆਨੰਦ ਸਾਹਿਬ ਹੋ ਗਿਆ ਸੀ, ਪਹਿਲਾਂ ਪ੍ਰਸ਼ਾਦ ਭੋਗ ਲੱਗ ਗਿਆ, ਭੋਗ ਮਤਲਬ ਪ੍ਰਵਾਨਗੀ ਦੀ ਅਰਦਾਸ ਜਿਹੜੀ ਹੈ ਹੋ ਚੁੱਕੀ ਹੈ, ਅਤੇ ਗੁਰੂ ਸਤੋਤਰ ਬੋਲੋ ਸਾਰੇ, ਪੜਿਓ ਰਲ ਕੇ, ਕੋਈ ਰਸਨਾ ਵਾਂਝੀ ਨਾ ਰਹੇ। ਧੰਨ ਹੈ, ਧੰਨ ਹੈ, ਧੰਨ ਹੈ ਸਾਡੇ ਗੁਰੂ ਸਾਹਿਬ, ਧੰਨ ਸਨ, ਧੰਨ ਹੈ ਨੇ ਅਤੇ ਸਦਾ ਧੰਨ ਰਹਿਣਗੇ। ਸਾਡਾ ਹਾਲ ਬੁਰਾ ਅੱਜ ਸਿੱਖਾਂ ਦਾ, ਸਾਡੀ ਮੈਂਟੈਲਿਟੀ ਬਹੁਤ ਬਦਲ ਗਈ ਹੈ, ਪਰ ਉਹਨਾਂ ਦੀ ਵਡਿਆਈ ਤਾਂ ਇੱਦਾਂ ਹੀ ਰਹਿਣੀ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਨਾਨਕ ਦੇਵ ਸਾਹਿਬ, ਧੰਨ ਹੈ। ਧੰਨ ਹੈ, ਧੰਨ ਹੈ ਗੁਰੂ ਨਾਨਕ ਦੇਵ ਸਾਹਿਬ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਅੰਗਦ ਦੇਵ ਸਾਹਿਬ, ਧੰਨ ਹੈ। ਧੰਨ ਹੈ, ਧੰਨ ਹੈ ਗੁਰੂ ਅੰਗਦ ਦੇਵ ਸਾਹਿਬ, ਜੀ ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ। ਧੰਨ ਹੈ, ਗੁਰੂ ਅਮਰਦਾਸ ਜੀ, ਧੰਨ ਹੈ। ਧੰਨ ਹੈ ਬਾਬਾ, ਧੰਨ ਹੈ ਗੁਰੂ ਰਾਮਦਾਸ ਸਾਹਿਬ, ਧੰਨ ਹੈ। ਸੰਗੋ ਨਾ ਸਾਰੇ, ਪੜੋ ਸਾਰੇ, ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਰਾਮਦਾਸ ਜੀ, ਧੰਨ ਹੈ ਬਾਬਾ, ਧੰਨ ਹੈ ਗੁਰੂ ਅਰਜਨ ਦੇਵ ਸਾਹਿਬ, ਧੰਨ ਹੈ। ਗੁਰੂ ਅਰਜਨ ਦੇਵ ਸਾਹਿਬ, ਧੰਨ ਹੈ। ਧੰਨ ਪਿਆਰਿਓ, ਧੰਨ ਹੈ, ਧੰਨ ਹੈ ਗੁਰੂ ਸ੍ਰੀ ਹਰਗੋਬਿੰਦ ਸਾਹਿਬ, ਧੰਨ ਹੈ।
ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਸ੍ਰੀ ਹਰਗੋਬਿੰਦ ਸਾਹਿਬ, ਧੰਨ ਹੈ।
ਧੰਨ ਹੈ, ਧੰਨ ਹੈ, ਧੰਨ ਹੈ
ਗੁਰੂ ਸ੍ਰੀ ਹਰਗੋਬਿੰਦ ਸਾਹਿਬ, ਧੰਨ ਹੈ
ਜੀ। ਧੰਨ ਹੈ ਬਾਬਾ, ਧੰਨ ਹੈ ਗੁਰੂ ਸ੍ਰੀ ਹਰ ਰਾਏ ਸਾਹਿਬ, ਧੰਨ ਹੈ। ਗੁਰੂ ਸ਼੍ਰੀ ਹਰ ਰਾਏ ਸਾਹਿਬ, ਧੰਨ ਹੈ।
ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਸ਼੍ਰੀ ਹਰ ਰਾਏ ਸਾਹਿਬ, ਧੰਨ ਹੈ।
ਮੇਰੇ बाला प्रीतम धन है गुरु श्री हर कृष्ण साहब धन है गुरु श्री हर कृष्ण साहब धन है मेरे बाला प्रीतम धन है
गुरु श्री हर कृष्ण साहब धन
ओ धन है वाह वाह धन है गुरु तेग बहादुर साहब धन है गुरु तेग बहादुर साहब धन है पुत्रां दे दानी धन है मेरे कलगियां वाले
पुत्रां दे दानी धन है
मेरे कलगियां वाले धन है
पुत्रां दे दानी धन है मेरे कलगियां वाले धन है
ओ संत सिपाही ओ संत सिपाही धन है गुरु गोविंद सिंह साहब धन है
ओ संत सिपाही धन है
गुरु गोविंद सिंह साहब धन है संत सिपाही
धन है गुरु गोविंद सिंह साहब धन है
धन प्यारो धन है गुरु ग्रंथ साहिब जी धन है
धन है धन है धन है गुरु ग्रंथ साहिब जी धन है
धन है धन है
धन है गुरु ग्रंथ साहिब जी धन है
ओ धन है है तेरा पंथ खालसा धन है
ओ धन है धन है धन है
तेरा पंथ खालसा
धन है धन है धन है तेरा पंथ खालसा धन है
सतनाम श्री वाहिगुरु को सतनाम श्री वाहिगुरु को
सतनाम श्री वाहिगुरु
बोलो बोलो गज के
श्री वाहिगुरु को सतनाम श्री वाहिगुरु को
वाहेगुरु 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 बोल वाहेगुरु वाहेगुरु वाहेगुरु
बोल वाहेगुरु 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 बोल
वाहेगुरु
वाहेगुरु वाहेगुरु बोल वाहेगुरु 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 बोल
वाहेगुरु बोल कदे ना डो वाहेगुरु बोल कदे ना डो
वाहेगुरु बोल कदे ना डो
वाहेगुरु बोल कदे ना डो
सतनाम श्री वाहेगुरु बोल
वाहेगुरु बोल कदे ना डो
सतनाम श्री वाहेगुरु बोल कदे ना डो
पवन गुरु पाणी पिता माता धरत महत दिवस रात रोए दाई लाया चंगियाईया मुरियाईया वाचे धर्म हजूर नेड़े के दूर ओ जिनी नाम ते आया प्रेम सकत काल
नानक ते मुक्ति उजड़े
एती छुट्टी काल जिनी नाम ते आया जिनी नाम ते आया
जिनी नाम ते आया
जिनी नाम ते आया जिनी नाम ते आया
Why?
ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਜਿਨੇ ਨਾਮ ਧਿਆ ਗਏ ਮਸਕਤ ਕਾ ਨਾਨਕ ਤੇ ਮੁਖ ਵਾਹਿਗੁਰੂ ਜੀ ਕਾ
ਖਾਲਸਾ
ਤੁਮ ਠਾਕੁਰ ਤੁਮ ਪੈ ਅਰਦਾਸ ਜੀਉ ਪਿੰਡ ਸਭ
ਤੇਰੀ ਦਾਸ
ਤੁਮ ਮਾਤ ਪਿਤਾ ਹਮ ਕੋਈ ਨਾ ਜਾਣੇ
ਉਮਰਾ ਅੰਤ ਉੱਚੇ ਤੇ ਉੱਚਾ ਸਗਲ ਸਮੱਗਰੀ ਤੁਮ